ਨਿਆਂਇਆਂ ਦੀ ਪੋਥੀ ਅਧਿਆਏ 1 ਯਹੋਸ਼ੂਆ ਦੇ ਮਰਨ ਤੋਂ ਬਾਅਦ ਇਸਰਾਇਲੀਆਂ ਨੇ ਯਹੋਵਾ ਤੋਂ ਪੁੱਛਿਆ, ਭਲਾ ਕਨਾਨੀਆਂ ਨਾਲ ਯੁੱਧ ਕਰਨ ਲਈ ਸਾਡੇ ਵੱਲੋਂ ਪਹਿਲਾਂ ਕੌਣ ਜਾਵੇਗਾ? ਯਹੋਵਾ ਨੇ ਉੱਤਰ ਦਿੱਤਾ, ਯਹੂਦਾ ਜਾਵੇਗਾ ਅਤੇ ਵੇਖੋ ਮੈਂ ਇਸ ਦੇਸ਼ ਨੂੰ ਉਸਦੇ ਹੱਥ ਵਿੱਚ ਕਰ ਦਿੱਤਾ ਹੈ। ਤਦ ਯਹੂਦਾ ਨੇ ਆਪਣੇ ਭਰਾ ਸ਼ਿਮੋਨ ਨੂੰ ਆਖਿਆ, ਮੇਰੇ ਹਿੱਸੇ ਦੀ ਵੰਡ ਵਿੱਚ ਮੇਰੇ ਨਾਲ ਆ ਤਾਂ ਜੋ ਅਸੀਂ ਕਨਾਨੀਆਂ ਨਾਲ ਲੜਾਈ ਕਰੀਏ ਅਤੇ ਇਸੇ ਤਰ੍ਹਾਂ ਮੈਂ ਵੀ ਤੇਰੇ ਹਿੱਸੇ ਦੀ ਵੰਡ ਵਿੱਚ ਤੇਰੇ ਨਾਲ ਆਵਾਂਗਾ। ਇਸ ਲਈ ਸ਼ਿਮੋਨ ਉਸਦੇ ਨਾਲ ਗਿਆ। ਤਦ ਯਹੂਦਾ ਨੇ ਹਮਲਾ ਕੀਤਾ ਅਤੇ ਯਹੋਵਾ ਨੇ ਕਨਾਨੀਆਂ ਅਤੇ ਫਰਿਜ਼ੀਆਂ ਨੂੰ ਉਸਦੇ ਹੱਥ ਵਿੱਚ ਕਰ ਦਿੱਤਾ ਅਤੇ ਉਹਨਾਂ ਨੇ ਬਜ਼ਕ ਵਿੱਚ 10,000 ਮਨੁੱਖ ਮਾਰ ਦਿੱਤੇ। ਉਹਨਾਂ ਨੇ ਅਦੋਨੀ ਬਜ਼ਕ ਨੂੰ ਬਜ਼ਕ ਵਿੱਚ ਲੱਭਿਆ ਅਤੇ ਉਸਦੇ ਨਾਲ ਲੜੇ ਅਤੇ ਕਨਾਨੀਆਂ ਅਤੇ ਫਰਿਜ਼ੀਆਂ ਨੂੰ ਮਾਰ ਦਿੱਤਾ, ਪਰ ਅਦੋਨੀ ਬਜ਼ਕ ਭੱਜ ਗਿਆ ਅਤੇ ਉਹਨਾਂ ਨੇ ਉਸਦਾ ਪਿੱਛਾ ਕਰਕੇ ਉਸਨੂੰ ਫੜ ਲਿਆ ਅਤੇ ਉਸਦੇ ਹੱਥਾਂ ਤੇ ਪੈਰਾਂ ਦੇ ਅੰਗੂਠੇ ਵੱਢ ਦਿੱਤੇ। ਤਦ ਅਦੋਨੀ ਬਜ਼ਕ ਨੇ ਕਿਹਾ, ਹੱਥਾਂ ਤੇ ਪੈਰਾਂ ਦੇ ਅੰਗੂਠੇ ਵੱਢੇ ਹੋਏ 70 ਰਾਜੇ ਮੇਰੀ ਮੇਜ਼ ਦੇ ਹੇਠੋਂ ਟੁਕੜੇ ਚੁੱਗ ਚੁੱਗ ਕੇ ਖਾਂਦੇ ਸਨ, ਇਸ ਲਈ ਜਿਸ ਤਰ੍ਹਾਂ ਮੈਂ ਕੀਤਾ ਸੀ ਪਰਮੇਸ਼ਰ ਨੇ ਮੈਨੂੰ ਉਸੇ ਤਰ੍ਹਾਂ ਹੀ ਬਦਲਾ ਦਿੱਤਾ ਹੈ। ਫਿਰ ਉਹ ਉਸਨੂੰ ਯਰੂਸ਼ਲਮ ਵਿੱਚ ਲੈ ਆਏ ਅਤੇ ਉਹ ਉੱਥੇ ਹੀ ਮਰ ਗਿਆ। ਤਦ ਯਹੂਦੀਆਂ ਨੇ ਯਰੂਸ਼ਲਮ ਨਾਲ ਲੜਾਈ ਕੀਤੀ ਅਤੇ ਉਸਨੂੰ ਜਿੱਤ ਲਿਆ ਅਤੇ ਉਹਨਾਂ ਨੇ ਤਲਵਾਰ ਦੀ ਧਾਰ ਨਾਲ ਉਸਦੇ ਵਾਸੀਆਂ ਨੂੰ ਮਾਰਿਆ ਅਤੇ ਸ਼ਹਿਰ ਨੂੰ ਅੱਗ ਨਾਲ ਸਾੜ ਦਿੱਤਾ। ਇਸ ਤੋਂ ਬਾਅਦ ਯਹੂਦੀ ਜਾ ਕੇ ਉਹਨਾਂ ਕਨਾਨੀਆਂ ਨਾਲ ਲੜੇ ਜੋ ਪਹਾੜੀ ਦੇਸ਼ ਵਿੱਚ ਅਤੇ ਦੱਖਣ ਦੇ ਦੇਸ਼ ਵਿੱਚ ਬੇਟ ਵਿੱਚ ਵਸਦੇ ਸਨ ਅਤੇ ਯਹੂਦਾ ਉਹਨਾਂ ਕਨਾਨੀਆਂ ਦਾ ਜੋ ਹਬਰੋਨ ਵਿੱਚ ਰਹਿੰਦੇ ਸਨ ਸਾਹਮਣਾ ਕਰਨ ਨੂੰ ਗਿਆ। ਹਬਰੋਨ ਦਾ ਨਾਮ ਪਹਿਲਾਂ ਕਿਰਿਅਥ ਅਰਬਾ ਸੀ। ਉੱਥੇ ਉਹਨਾਂ ਨੇ ਸ਼ੇਸ਼ਈ, ਅਹਿਮਾਨ ਅਤੇ ਤਲਮਈ ਨੂੰ ਮਾਰ ਦਿੱਤਾ। ਫਿਰ ਉਸਨੇ ਉੱਥੋਂ ਜਾ ਕੇ ਦਬੀਰੀਆਂ ਉੱਤੇ ਹਮਲਾ ਕੀਤਾ। ਦਬੀਰ ਦਾ ਨਾਮ ਪਹਿਲਾਂ ਕਿਰਿਅਥ ਸੇਫਰ ਸੀ। ਤਦ ਕਾਲੇਬ ਨੇ ਕਿਹਾ, ਜੋ ਕੋਈ ਕਿਰਿਅਥ ਸੇਫਰ ਉੱਤੇ ਹਮਲਾ ਕਰਕੇ ਉਸਨੂੰ ਜਿੱਤ ਲਵੇ ਉਸਦੇ ਨਾਲ ਮੈਂ ਆਪਣੀ ਧੀ ਅਕਸਾ ਦਾ ਵਿਆਹ ਕਰ ਦਿਆਂਗਾ। ਤਦ ਕਾਲੇਬ ਦੇ ਛੋਟੇ ਭਰਾ ਕਨਸ ਦੇ ਪੁੱਤਰ ਆਥਨੀਏਲ ਨੇ ਉਸਨੂੰ ਜਿੱਤ ਲਿਆ ਅਤੇ ਕਾਲੇਬ ਨੇ ਆਪਣੀ ਧੀ ਅਕਸਾ ਦਾ ਵਿਆਹ ਉਸ ਨਾਲ ਕਰ ਦਿੱਤਾ। ਜਦ ਉਹ ਅਥਨੀਏਲ ਦੇ ਕੋਲ ਆਈ ਤਾਂ ਉਸਨੇ ਉਹਨੂੰ ਉਕਸਾਇਆ ਕਿ ਉਹ ਆਪਣੇ ਪਿਤਾ ਕੋਲੋਂ ਥੋੜ੍ਹੀ ਜ਼ਮੀਨ ਮੰਗੇ। ਫਿਰ ਉਹ ਛੇਤੀ ਨਾਲ ਆਪਣੇ ਗਧੇ ਤੋਂ ਉਤਰੀ। ਤਦ ਕਾਲੇਬ ਨੇ ਉਸਨੂੰ ਪੁੱਛਿਆ, ਤੂੰ ਕੀ ਚਾਹੁੰਦੀ ਹੈ? ਉਸਨੇ ਕਿਹਾ, ਮੈਨੂੰ ਅਸੀਸ ਦੇ। ਜਦ ਤੁਸੀਂ ਮੈਨੂੰ ਦੱਖਣ ਦਾ ਦੇਸ਼ ਦਾਨ ਵਿੱਚ ਦਿੱਤਾ ਹੈ ਤਾਂ ਮੈਨੂੰ ਪਾਣੀ ਦੇ ਸੋਤੇ ਵੀ ਦਿਓ। ਤਦ ਕਾਲੇਬ ਨੇ ਉੱਪਰਲੇ ਸੋਤੇ ਅਤੇ ਹੇਠਲੇ ਸੋਤੇ ਉਸਨੂੰ ਦੇ ਦਿੱਤੇ। ਮੂਸਾ ਦੇ ਸਹੁਰੇ ਕੇਨੀ ਦੀ ਸੰਤਾਨ ਖਜ਼ੂਰਾਂ ਦੇ ਸ਼ਹਿਰ ਤੋਂ ਯਹੂਦੀਆਂ ਦੇ ਨਾਲ ਯਹੂਦਾ ਦੇ ਜੰਗਲ ਵਿੱਚ ਜੋ ਅਰਾਦ ਦੇ ਦੱਖਣ ਵੱਲ ਹੈ ਉੱਪਰ ਆਈ ਅਤੇ ਇਸਰਾਇਲੀਆਂ ਦੇ ਵਿਚਕਾਰ ਵਸ ਗਈ। ਫਿਰ ਯਹੂਦਾ ਆਪਣੇ ਭਰਾ ਸ਼ਿਮੋਨ ਦੇ ਨਾਲ ਗਿਆ ਅਤੇ ਉਹਨਾਂ ਨੇ ਸਫਾਤ ਵਿੱਚ ਰਹਿਣ ਵਾਲੇ ਕਨਾਨੀਆਂ ਨੂੰ ਜਾ ਕੇ ਮਾਰਿਆ ਅਤੇ ਉਸ ਨਗਰ ਨੂੰ ਨਾਸ ਕਰ ਦਿੱਤਾ। ਇਸ ਲਈ ਉਸ ਨਗਰ ਦਾ ਨਾਮ ਹਾਰਮਾ ਪੈ ਗਿਆ ਅਤੇ ਯਹੂਦਾ ਨੇ ਅਜ਼ਾ, ਅਸ਼ਕਲੋਨ ਅਤੇ ਅਕਰੋਨ ਨੂੰ ਉਹਨਾਂ ਦੇ ਆਲੇ ਦੁਆਲੇ ਦੀ ਭੂਮੀ ਸਮੇਤ ਲੈ ਲਿਆ। ਯਹੋਵਾ ਯਹੂਦਾ ਦੇ ਅੰਗ ਸੰਗ ਸੀ ਅਤੇ ਉਸਨੇ ਪਹਾੜੀ ਲੋਕਾਂ ਨੂੰ ਕੱਢ ਦਿੱਤਾ, ਪਰ ਉਹ ਘਾਟੀ ਦੇ ਵਾਸੀਆਂ ਨੂੰ ਨਾ ਕੱਢ ਸਕਿਆ ਕਿਉਂਜੋ ਉਹਨਾਂ ਦੇ ਕੋਲ ਲੋਹੇ ਦੇ ਰੱਥ ਸਨ। ਤਦ ਉਹਨਾਂ ਨੇ ਮੂਸਾ ਦੇ ਬਚਨ ਅਨੁਸਾਰ ਕਾਲੇਬ ਨੂੰ ਹਬਰੋਨ ਦੇ ਦਿੱਤਾ ਅਤੇ ਉਸਨੇ ਅਨਾਕ ਦੇ ਤਿੰਨਾਂ ਪੁੱਤਰਾਂ ਨੂੰ ਉੱਥੋਂ ਕੱਢ ਦਿੱਤਾ। ਬਿਨਿਆਮੀਨੀਆਂ ਨੇ ਯਰੂਸ਼ਲਮ ਵਿੱਚ ਰਹਿਣ ਵਾਲੇ ਯਬੂਸੀਆਂ ਨੂੰ ਨਾ ਕੱਢਿਆ, ਇਸ ਲਈ ਅੱਜ ਦੇ ਦਿਨ ਤੱਕ ਯਬੂਸੀ ਬਿਨਿਆਮੀਨੀਆਂ ਦੇ ਨਾਲ ਯਰੂਸ਼ਲਮ ਵਿੱਚ ਵਸਦੇ ਹਨ। ਫਿਰ ਯੂਸਫ ਦੇ ਘਰਾਣੇ ਨੇ ਬੈਤੇਲ ਉੱਤੇ ਹਮਲਾ ਕੀਤਾ ਅਤੇ ਯਹੋਵਾ ਉਹਨਾਂ ਦੇ ਅੰਗ ਸੰਗ ਸੀ। ਯੂਸਫ ਦੇ ਘਰਾਣੇ ਨੇ ਬੈਤੇਲ ਦਾ ਭੇਤ ਲੈਣ ਲਈ ਲੋਕ ਭੇਜੇ। ਪਹਿਲਾਂ ਉਸ ਸ਼ਹਿਰ ਦਾ ਨਾਮ ਲੂਜ਼ ਸੀ। ਜਦ ਭੇਤੀਆਂ ਨੇ ਇੱਕ ਆਦਮੀ ਨੂੰ ਸ਼ਹਿਰ ਵਿੱਚੋਂ ਨਿਕਲਦਾ ਵੇਖਿਆ ਤਾਂ ਉਸਨੂੰ ਕਿਹਾ, ਜੇਕਰ ਤੂੰ ਸ਼ਹਿਰ ਵਿੱਚ ਵੜਨ ਦਾ ਰਾਹ ਸਾਨੂੰ ਵਿਖਾਏ ਤਾਂ ਅਸੀਂ ਵੀ ਤੇਰੇ ਨਾਲ ਭਲਿਆਈ ਕਰਾਂਗੇ। ਤਦ ਉਸਨੇ ਉਹਨਾਂ ਨੂੰ ਸ਼ਹਿਰ ਵਿੱਚ ਵੜਨ ਦਾ ਰਾਹ ਵਿਖਾਇਆ ਅਤੇ ਉਹਨਾਂ ਨੇ ਸਾਰੇ ਸ਼ਹਿਰ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ, ਪਰ ਉਸ ਮਨੁੱਖ ਨੂੰ ਉਸਦੇ ਸਾਰੇ ਘਰਾਣੇ ਨਾਲ ਜਿਉਂਦਾ ਛੱਡ ਦਿੱਤਾ। ਉਸ ਮਨੁੱਖ ਨੇ ਹਿੱਤੀਆਂ ਦੇ ਦੇਸ਼ ਵਿੱਚ ਜਾ ਕੇ ਉੱਥੇ ਇੱਕ ਸ਼ਹਿਰ ਵਸਾਇਆ ਅਤੇ ਉਸਦਾ ਨਾਮ ਲੂਜ਼ ਰੱਖਿਆ ਅਤੇ ਅੱਜ ਤੱਕ ਉਸਦਾ ਇਹੋ ਨਾਮ ਹੈ। ਮਨਸ਼ਾ ਨੇ ਬੈਤਸ਼ਾਨ, ਤਾਨਾਕ, ਦੋਰ, ਯਿਬਲਾਮ ਅਤੇ ਮਗੀਦੋ ਨੂੰ ਉਹਨਾਂ ਦੇ ਪਿੰਡਾਂ ਦੇ ਵਾਸੀਆਂ ਨਾਲ ਨਾ ਕੱਢਿਆ, ਇਸ ਲਈ ਕਨਾਨੀ ਉਸ ਦੇਸ਼ ਵਿੱਚ ਹੀ ਵਸੇ ਰਹੇ। ਪਰ ਜਦ ਇਸਰਾਇਲੀ ਤਕੜੇ ਹੋਏ ਤਾਂ ਉਹ ਕਨਾਨੀਆਂ ਤੋਂ ਬਿਗਾਰੀ ਕਰਾਉਂਦੇ ਰਹੇ, ਪਰ ਉਹਨਾਂ ਨੂੰ ਪੂਰੀ ਤਰ੍ਹਾਂ ਨਾ ਕੱਢਿਆ। ਇਫਰਾਹੀਮ ਨੇ ਵੀ ਗਜ਼ਰ ਵਿੱਚ ਰਹਿਣ ਵਾਲੇ ਕਨਾਨੀਆਂ ਨੂੰ ਨਾ ਕੱਢਿਆ, ਇਸ ਲਈ ਕਨਾਨੀ ਗਜ਼ਰ ਵਿੱਚ ਉਹਨਾਂ ਦੇ ਵਿਚਕਾਰ ਹੀ ਵਸਦੇ ਰਹੇ। ਜ਼ਬੂਲੂਨ ਨੇ ਵੀ ਕਿਤਰੋਨ ਅਤੇ ਨਹਲੋਲ ਦੇ ਵਾਸੀਆਂ ਨੂੰ ਨਾ ਕੱਢਿਆ, ਇਸ ਲਈ ਕਨਾਨੀ ਉਹਨਾਂ ਵਿੱਚ ਵਸਦੇ ਰਹੇ ਅਤੇ ਇਸਰਾਇਲੀ ਉਹਨਾਂ ਤੋਂ ਬਿਗਾਰੀ ਕਰਾਉਂਦੇ ਰਹੇ। ਆਸ਼ੇਰ ਨੇ ਵੀ ਅਕੋ, ਸਿਦੋਨ, ਅਹਲਾਬ, ਅਕਜ਼ੀਬ, ਹਲਬਾਹ अफीक अते रहोब दे वासियां नू ना कड़िया, सगों अशेरी उस देश दे वासी कनानिया दे विचकार ही वस गए, क्यों जो उना ने उना नू नहीं कड़िया सी। नफताली ने भी बैत शमश अते बैत अनात दे वासियां नू ना कड़िया, सगों ओ उना कनानिया दे विच जो उथे रहंदे सन जा वसे, पर बैत शमश अते बैत अनाथ दे वासी उना नू बेगार दिंदे रहे। अमोरिया ने दानिया नू पहाड़ी देश विच पजा दिता अते उना नू घाटी विच ना आउण दिता। अमोरी हरस दे परबत उत्ते अयालोन अते सालबीम विच वसदे रहे, पर यूसुफ दे घराने दा हथ अजिहा तकड़ा होया कि ओ उना कोलों बगार लैंदे रहे। अते अमोरिया दे देश दी हद अकराबीम परबत दी चढ़ाई तो लैके सेलां तो उपर वल सी। न्याईयां अध्याय 10। अभिमलक दे बाद यसाकार दे गोत विचों तोला नामक एक पुरख जो दोदो दा पोतरा अते पुआ दा पुत्र सी इसराइल दे बचाव लई उठ्या, अते ओ इफ्राइम दे पहाड़ी देश दे शामीर नगर विच रहिंदा सी। ओ 23 साल तक इसराइल दा न्याय करदा रहा, फिर ओ मर गया अते शामीर विच दब्या गया। उस दे बाद गिलियादी याईर उठ्या अते उसने 22 साल तक इसराइल दा न्याय कीता। उस दे 30 पुत्र सन जो गदियां दे 30 बच्चियां उत्ते सवार हुंदे सन, अते उना दे 30 नगर भी सन जो गिलियाद देश विच हन, अते जिन्हां दे नाम ते अज दे दिन तक याईर दियां बस्तियां हन। तद याईर मर गया अते कामोन विच दब्या गया। तद इसराइलियां ने फिर यहोवा दे अगे बुरियाई कीती अते ओह बालां अते अश्तारोथां अते आराम सिदोन मुआब अमोनिया अते फलिस्तियां दे देवतियां दी पूजा करन लगे, अते उन्होंने यहोवा नू छड़ दिता अते उसकी उस्तत ना कीती। तद यहोवा दा क्रोध इसराइल उत्ते भड़किया अते उसने उन्होंने फिलिस्तियां अते अमोनिया दे हथ विच कर दिता। उन्होंने उसे साल इसराइलियां नू दुख दिता, सगों सारे इसराइलियां नू जो यरदन पार अमोरिया दे देश गिलियाद विच रहिंदे सन 18 साल तक बहुत दुख दिंदे रहे। अते अमोनिया ने यरदन दे पार लंघ के यहूदा अते बिन्यामीन अते इफ्राइम दे गोतां नाल अजिही लड़ाई कीती कि इसराइली बहुत ही मुसीबत विच पै गए। तद इसराइलियां ने यहोवा अगे चिल्ला के कहा, असीं तेरे विरुद्ध वड्डा पाप कीता जो अपने परमेशर नू छड़ के बालां दी पूजा कीती। यहोवा ने इसराइलियां नू कहा कि मैं तुहानू मिसरियां अमोरियां अमोनिया अते फलिस्तियां दे हत्थों नहीं छुड़ाया। फिर जद सिदोनियां अमालेकियां अते माउनियां ने भी तुहानू सताया अते तुसी मेरे अगे दुहाई दित्ती, तद की मैं उना दे हत्थां तों भी तुहानू नहीं छुड़ाया? फिर भी तुसी मैनू छड़ के पराए देवतियां दी पूजा कीती, इसलिए हुण मैं तुहाडा होर छुटकारा नहीं करांगा। तुसी जाओ अते उना देवतियां दे अगे दुहाई दिओ जिन्हां नू तुसी मन लिया है, तां जो ओ ही तुहानू तुहाडी मुसीबत दे समय छुड़ाउण। फिर इसराइलियां ने यहोवा नू कहा, असी पाप कीता है, इसलिए जो कुछ तेरी नज़र विच चंगा है उही साडे नाल कर, पर हुण साडा छुटकारा कर। तद उन्होंने पराए देवत्यां नू अपने विचों कढ दिता अते यहोवा दी उस्तत करन लगे, तां उसदा मन इसराइल दे दुख नाल दुखी होया। उस समय अमोनिया ने इकट्ठे होके गिलियाद विच अपने तंबू लाए अते इसराइलियां ने भी इकट्ठे होके मिसपा विच तंबू लाए। तां गिलियाद दे हाकम एक दूजे नू कहन लगे, ओह केड़ा मनुख है जो अमोनिया दे नाल लड़ाई शुरू करेगा, ओहो ही सारे गिलियाद दे वासियां दा प्रधान बनेगा। न्याईयां अध्याय 11। गिलियाद विच यिफ्ता नामक एक मनुख वड्डा सूरमा सी। ओ एक वेसवा दा पुत्र सी अते यिफ्ता दा पिता गिलियाद सी। गिलियाद दी पत्नी ने भी पुत्रां नू जन्म दिता अते जद उस दे पुत्र वड्डे हो गए तां उन्हां ने यिफ्ता नू ए कह के कढ दिता, साडे पिता दे घर विच तेरा कोई हिस्सा नहीं, क्यों जो तू पराई इस्त्री दा पुत्र है। तां यिफ्ता अपने भरावां दे कोलों भज के तोब देश विच जा के वस गया अते यिफ्ता दे कोल लुच्चे लोक इकट्ठे होए अते ओ उसदे नाल तुरदे फिरदे सन। अजिहा होया कि कुछ समय बाद अमोनी इसराइलियां नाल लड़न लगे अते जद अमोनी इसराइल नाल लड़न लगे तां गिलियाद दे बजुर्ग तोब देश विचों यिफ्ता नू वापस लियाउण लई गए। उन्हां ने यिफ्ता नू कहा, आ अते साडा आगू बण तां जो असीं अमोनिया दे नाल लड़िए। यिफ्ता ने गिलियाद दे बजुर्गां नू कहा, भला तुसीं मेरे नाल वैर करके मैनू मेरे पिता दे घर विचों नहीं कढ दिता, फिर हुण मुसीबत दे समय तुसीं मेरे कोल क्यों आए हो? गिलियाद दे बजुर्गां ने यिफ्ता नू कहा, असीं तेरे कोल हुण इस लई आए हाँ तां जो तूं साडे नाल चलें ਅਤੇ ਅਮੋਨੀਆਂ ਨਾਲ ਲੜਾਈ ਕਰੇ ਤਦ ਤੂੰ ਸਾਡਾ ਅਤੇ ਸਾਰੇ ਗਿਲਿਆਦ ਦੇ ਵਾਸੀਆਂ ਦਾ ਪ੍ਰਧਾਨ ਹੋਵੇਂਗਾ। ਯਿਫਤਾ ਨੇ ਗਿਲਿਆਦ ਦੇ ਬਜ਼ੁਰਗਾਂ ਤੋਂ ਪੁੱਛਿਆ, ਭਾਈ ਜੇਕਰ ਅਮੋਨੀਆਂ ਨਾਲ ਲੜਾਈ ਕਰਨ ਨੂੰ ਤੁਸੀਂ ਮੈਨੂੰ ਆਪਣੇ ਨਾਲ ਲੈ ਚੱਲਦੇ ਹੋ ਤਾਂ ਜੇਕਰ ਯਹੋਵਾ ਉਹਨਾਂ ਨੂੰ ਮੇਰੇ ਹੱਥ ਵਿੱਚ ਕਰ ਦੇਵੇ ਤਾਂ ਭਲਾ ਮੈਂ ਤੁਹਾਡਾ ਪ੍ਰਧਾਨ ਬਣ ਜਾਵਾਂਗਾ। ਗਿਲਿਆਦ ਦੇ ਬਜ਼ੁਰਗਾਂ ਨੇ ਯਿਫਤਾ ਨੂੰ ਉੱਤਰ ਦਿੱਤਾ, ਯਹੋਵਾ ਸਾਡੇ ਵਿੱਚ ਗਵਾਹ ਹੋਵੇ, ਅਸੀਂ ਯਕੀਨੀ ਤੌਰ ਤੇ ਤੇਰੇ ਕਹੇ ਅਨੁਸਾਰ ਕਰਾਂਗੇ। ਤਦ ਯਿਫਤਾ ਗਿਲਿਆਦ ਦੇ ਬਜ਼ੁਰਗਾਂ ਦੇ ਨਾਲ ਤੁਰਿਆ ਅਤੇ ਲੋਕਾਂ ਨੇ ਉਸ ਨੂੰ ਆਪਣਾ ਆਗੂ ਅਤੇ ਪ੍ਰਧਾਨ ਬਣਾਇਆ ਅਤੇ ਯਿਫਤਾ ਨੇ ਮਿਸਪਾ ਵਿੱਚ ਯਹੋਵਾ ਦੇ ਅੱਗੇ ਆਪਣੀਆਂ ਸਾਰੀਆਂ ਗੱਲਾਂ ਕਹਿ ਸੁਣਾਈਆਂ। ਤਦ ਯਿਫਤਾ ਨੇ ਅਮੋਨੀਆਂ ਦੇ ਰਾਜਾ ਕੋਲ ਸੰਦੇਸ਼ ਵਾਹਕ ਭੇਜ ਕੇ ਅਖਵਾਇਆ, ਮੇਰੇ ਨਾਲ ਤੇਰਾ ਕੀ ਕੰਮ ਹੈ ਜੋ ਤੂੰ ਮੇਰੇ ਦੇਸ਼ ਨਾਲ ਲੜਾਈ ਕਰਨ ਨੂੰ ਆਇਆ ਹੈ? ਅਮੋਨੀਆਂ ਦੇ ਰਾਜਾ ਨੇ ਯਿਫਤਾ ਦੇ ਸੰਦੇਸ਼ ਵਾਹਕਾਂ ਨੂੰ ਉੱਤਰ ਦਿੱਤਾ, ਇਸ ਲਈ ਕਿ ਜਦੋਂ ਇਸਰਾਇਲੀ ਮਿਸਰ ਤੋਂ ਨਿਕਲ ਆਏ ਸਨ ਤਾਂ ਉਹਨਾਂ ਨੇ ਅਰਨੋਨ ਤੋਂ ਲੈ ਕੇ ਯਬੋਕ ਅਤੇ ਯਰਦਨ ਤੱਕ ਮੇਰਾ ਦੇਸ਼ ਖੋਹ ਲਿਆ ਸੀ, ਇਸ ਲਈ ਹੁਣ ਉਹ ਦੇਸ਼ ਬਿਨਾਂ ਝਗੜਾ ਕੀਤੇ ਮੈਨੂੰ ਮੋੜ ਦੇ। ਤਦ ਯਿਫਤਾ ਨੇ ਹਲਕਾਰਿਆਂ ਨੂੰ ਫਿਰ ਅਮੋਨੀਆਂ ਦੇ ਰਾਜਾ ਕੋਲ ਭੇਜਿਆ ਅਤੇ ਉਸ ਨੂੰ ਕਿਹਾ, ਯਿਫਤਾ ਇਹ ਕਹਿੰਦਾ ਹੈ ਕਿ ਇਸਰਾਇਲ ਨੇ ਨਾ ਤਾਂ ਮੁਆਬ ਦਾ ਦੇਸ਼ ਖੋਹ ਲਿਆ ਸੀ ਅਤੇ ਨਾ ਹੀ ਅਮੋਨੀਆਂ ਦਾ ਦੇਸ਼, ਪਰ ਜਦੋਂ ਇਸਰਾਇਲੀ ਮਿਸਰ ਤੋਂ ਨਿਕਲੇ ਅਤੇ ਉਜਾੜ ਵਿੱਚੋਂ ਤੁਰਦੇ ਹੋਏ ਲਾਲ ਸਮੁੰਦਰ ਤੱਕ ਚੱਲੇ ਅਤੇ ਕਾਦੇਸ਼ ਵਿੱਚ ਆਏ, ਉਸ ਸਮੇਂ ਇਸਰਾਇਲੀਆਂ ਨੇ ਅਦੋਮ ਦੇ ਰਾਜਾ ਕੋਲ ਹਲਕਾਰੇ ਭੇਜ ਕੇ ਅਖਵਾਇਆ ਕਿ ਸਾਨੂੰ ਆਪਣੇ ਦੇਸ਼ ਵਿੱਚੋਂ ਦੀ ਲੰਘ ਜਾਣ ਦੇ, ਪਰ ਅਦੋਮ ਦੇ ਰਾਜਾ ਨੇ ਉਹਨਾਂ ਦੀ ਨਾ ਸੁਣੀ। ਇਸੇ ਤਰ੍ਹਾਂ ਹੀ ਉਹਨਾਂ ਨੇ ਮੁਆਬ ਦੇ ਰਾਜਾ ਨੂੰ ਅਖਵਾ ਭੇਜਿਆ ਅਤੇ ਉਸ ਨੇ ਵੀ ਨਾ ਮੰਨਿਆ, ਇਸ ਲਈ ਇਸਰਾਇਲੀ ਕਾਦੇਸ਼ ਵਿੱਚ ਠਹਿਰੇ। ਤਦ ਉਹ ਉਜਾੜ ਵਿੱਚੋਂ ਦੀ ਤੁਰਦੇ ਹੋਏ ਅਦੋਮ ਅਤੇ ਮੁਆਬ ਦੇ ਦੇਸ਼ ਦੇ ਦੁਆਲੇ ਘੁੰਮ ਕੇ ਮੁਆਬ ਦੇ ਦੇਸ਼ ਦੇ ਪੂਰਬ ਵੱਲ ਆ ਨਿਕਲੇ ਅਤੇ ਅਰਨੋਨ ਦੇ ਪਰਲੇ ਪਾਸੇ ਆਪਣੇ ਤੰਬੂ ਲਾਏ, ਪਰ ਮੁਆਬ ਦੀ ਹੱਦ ਵਿੱਚ ਅੰਦਰ ਨਹੀਂ ਵੜੇ, ਕਿਉਂ ਜੋ ਅਰਨੋਨ ਮੁਆਬ ਦੀ ਹੱਦ ਸੀ। ਤਦ ਇਸਰਾਇਲ ਨੇ ਅਮੋਰੀਆਂ ਦੇ ਰਾਜਾ ਸਿਹੋਨ ਦੇ ਕੋਲ, ਜੋ ਹਸ਼ਬੋਨ ਦਾ ਰਾਜਾ ਸੀ, ਹਲਕਾਰੇ ਭੇਜੇ ਅਤੇ ਉਸ ਨੂੰ ਕਿਹਾ, ਸਾਡੀ ਇਹ ਬੇਨਤੀ ਹੈ ਕਿ ਆਪਣੇ ਦੇਸ਼ ਦੇ ਵਿੱਚੋਂ ਦੀ ਸਾਨੂੰ ਸਾਡੇ ਦੇਸ਼ ਵੱਲ ਲੰਘ ਜਾਣ ਦਿਓ। ਪਰ ਸਿਹੋਨ ਨੇ ਇਸਰਾਇਲ ਉੱਤੇ ਭਰੋਸਾ ਨਾ ਕੀਤਾ ਕਿ ਉਹਨਾਂ ਨੂੰ ਆਪਣੇ ਦੇਸ਼ ਦੇ ਵਿੱਚੋਂ ਦੀ ਹੋ ਕੇ ਲੰਘਣ ਦਿੰਦਾ, ਸਗੋਂ ਸਿਹੋਨ ਨੇ ਆਪਣੇ ਸਾਰੇ ਲੋਕ ਇਕੱਠੇ ਕਰ ਲਏ ਅਤੇ ਯਹਾਸ ਵਿੱਚ ਤੰਬੂ ਲਾ ਕੇ ਇਸਰਾਇਲ ਨਾਲ ਲੜਿਆ, ਅਤੇ ਇਸਰਾਇਲ ਦੇ ਪਰਮੇਸ਼ਰ ਯਹੋਵਾ ਨੇ ਸਿਹੋਨ ਨੂੰ ਉਸਦੀ ਸਾਰੀ ਫੌਜ ਸਮੇਤ ਇਸਰਾਇਲ ਦੇ ਹੱਥਾਂ ਵਿੱਚ ਕਰ ਦਿੱਤਾ ਅਤੇ ਉਹਨਾਂ ਨੇ ਉਹਨਾਂ ਨੂੰ ਮਾਰ ਲਿਆ। ਇਸੇ ਤਰ੍ਹਾਂ ਇਸਰਾਇਲੀਆਂ ਨੇ ਉਸ ਦੇਸ਼ ਦੇ ਵਾਸੀ ਅਮੋਰੀਆਂ ਦੇ ਸਾਰੇ ਦੇਸ਼ ਉੱਤੇ ਕਬਜ਼ਾ ਕਰ ਲਿਆ ਅਤੇ ਉਹਨਾਂ ਨੇ ਅਰਨੋਨ ਤੋਂ ਲੈ ਕੇ ਯਬੋਕ ਤੱਕ ਅਤੇ ਉਜਾੜ ਤੋਂ ਲੈ ਕੇ ਯਰਦਨ ਤੱਕ ਅਮੋਰੀਆਂ ਦੇ ਸਾਰੇ ਦੇਸ਼ ਉੱਤੇ ਅਧਿਕਾਰ ਕਰ ਲਿਆ। ਇਸ ਲਈ ਹੁਣ ਇਸਰਾਇਲ ਦੇ ਪਰਮੇਸ਼ਰ ਯਹੋਵਾ ਨੇ ਅਮੋਰੀਆਂ ਨੂੰ ਆਪਣੀ ਪਰਜਾ ਇਸਰਾਇਲ ਦੇ ਅੱਗਿਓਂ ਕੱਢ ਦਿੱਤਾ ਹੈ, ਤਾਂ ਭਲਾ ਤੂੰ ਉਸਦਾ ਅਧਿਕਾਰੀ ਬਣੇਗਾ? ਕੀ ਉਸ ਨੂੰ ਤੂੰ ਕਬਜ਼ੇ ਵਿੱਚ ਨਹੀਂ ਲੈਂਦਾ ਜੋ ਤੇਰਾ ਦੇਵਤਾ ਕਮੋਸ਼ ਤੈਨੂੰ ਅਧਿਕਾਰ ਵਿੱਚ ਦਿੰਦਾ ਹੈ? ਇਸੇ ਤਰ੍ਹਾਂ ਅਸੀਂ ਵੀ ਉਹਨਾਂ ਸਾਰੇ ਦੇਸ਼ਾਂ ਦੇ ਅਧਿਕਾਰੀ ਹੋਵਾਂਗੇ ਜਿਨ੍ਹਾਂ ਦੇ ਲੋਕਾਂ ਨੂੰ ਯਹੋਵਾ ਸਾਡਾ ਪਰਮੇਸ਼ਰ ਸਾਡੇ ਅੱਗਿਓਂ ਕੱਢ ਦੇਵੇਗਾ। ਹੁਣ ਭਲਾ ਤੂੰ ਮੁਆਬ ਦੇ ਰਾਜਾ ਸਿਪੋਰ ਦੇ ਪੁੱਤਰ ਬਲਾਕ ਨਾਲੋਂ ਕੁਝ ਚੰਗਾ ਹੈ? ਕੀ ਉਸਨੇ ਇਸਰਾਇਲੀਆਂ ਨਾਲ ਕਦੀ ਝਗੜਾ ਕੀਤਾ ਜਾਂ ਕਦੀ ਉਹਨਾਂ ਦਾ ਸਾਹਮਣਾ ਕੀਤਾ? ਜਦਕਿ ਇਸਰਾਇਲੀ ਹਸ਼ਬੋਨ ਅਤੇ ਉਸਦੇ ਪਿੰਡਾਂ ਵਿੱਚ ਅਤੇ ਅਰੋਏਰ ਅਤੇ ਉਸਦੇ ਪਿੰਡਾਂ ਵਿੱਚ ਅਤੇ ਉਹਨਾਂ ਸਾਰਿਆਂ ਪਿੰਡਾਂ ਵਿੱਚ ਜਿਹੜੇ ਅਰਨੋਨ ਦੇ ਦੋਹਾਂ ਕੰਢਿਆਂ ਦੇ ਨਜ਼ਦੀਕ ਹਨ 300 ਸਾਲ ਤੋਂ ਵਸਿਆ ਹੈ, ਤਾਂ ਭਲਾ ਤੁਸੀਂ ਉਹਨਾਂ ਨੂੰ ਇੰਨੇ ਸਮੇਂ ਵਿੱਚ ਵਾਪਸ ਕਿਉਂ ਨਹੀਂ ਲਿਆ? ਗੱਲ ਕਾਹਦੀ? ਮੈਂ ਤਾਂ ਤੇਰੇ ਵਿਰੁੱਧ ਪਾਪ ਨਹੀਂ ਕੀਤਾ, ਸਗੋਂ ਤੂੰ ਹੀ ਲੜਾਈ ਛੇੜ ਕੇ ਮੇਰੇ ਨਾਲ ਬੁਰਿਆਈ ਕਰਦਾ ਹੈ। ਇਸ ਲਈ ਯਹੋਵਾ ਹੀ ਜੋ ਨਿਆਈ ਹੈ, ਇਸਰਾਇਲੀਆਂ ਅਤੇ ਅਮੋਨੀਆਂ ਦੇ ਵਿਚਕਾਰ ਅੱਜ ਦੇ ਦਿਨ ਨਿਆਂ ਕਰੇ। ਪਰ ਅਮੋਨੀਆਂ ਦੇ ਰਾਜਾ ਨੇ ਉਹਨਾਂ ਗੱਲਾਂ ਨੂੰ ਜੋ ਯਿਫਤਾ ਨੇ ਉਸ ਨੂੰ ਅਖਵਾ ਭੇਜੀਆਂ ਸਨ ਨਾ ਸੁਣਿਆ। ਤਦ ਯਹੋਵਾ ਦਾ ਆਤਮਾ ਯਿਫਤਾ ਉੱਤੇ ਆਇਆ ਅਤੇ ਗਿਲਿਆਦ ਅਤੇ ਮਨਸ਼ਾ ਦੇ ਵਿੱਚੋਂ ਦੀ ਲੰਘ ਕੇ ਗਿਲਿਆਦ ਦੇ ਮਿਸਪੇ ਨੂੰ ਆਇਆ ਅਤੇ ਗਿਲਿਆਦ ਦੇ ਮਿਸਪੇ ਤੋਂ ਹੋ ਕੇ ਅਮੋਨੀਆਂ ਦੇ ਵੱਲ ਚੱਲਿਆ, ਅਤੇ ਯਿਫਤਾ ਨੇ ਇਹ ਕਹਿ ਕੇ ਯਹੋਵਾ ਦੀ ਸੁਖਣਾ ਸੁਖੀ, ਜੇਕਰ ਤੂੰ ਸੱਚਮੁੱਚ ਅਮੋਨੀਆਂ ਨੂੰ ਮੇਰੇ ਹੱਥ ਵਿੱਚ ਕਰ ਦੇਵੇਂ ਤਾਂ ਅਜਿਹਾ ਹੋਵੇਗਾ ਕਿ ਜਿਸ ਵੇਲੇ ਮੈਂ ਅਮੋਨੀਆਂ ਵੱਲੋਂ ਸੁੱਖ ਸਾਂਦ ਨਾਲ ਮੁੜਾਂਗਾ ਤਾਂ ਜੋ ਕੋਈ ਮੇਰੇ ਘਰ ਦੇ ਦਰਵਾਜ਼ੇ ਤੋਂ ਮੈਨੂੰ ਮਿਲਣ ਲਈ ਪਹਿਲਾਂ ਨਿਕਲੇਗਾ ਉਹ ਯਹੋਵਾ ਦਾ ਹੋਵੇਗਾ ਅਤੇ ਮੈਂ ਉਸਨੂੰ ਹੋਮ ਦੀ ਬਲੀ ਕਰਕੇ ਚੜਾਵਾਂਗਾ। ਤਦ ਯਿਫਤਾ ਅਮੋਨੀਆਂ ਨਾਲ ਲੜਾਈ ਕਰਨ ਨੂੰ ਪਾਰ ਗਿਆ ਅਤੇ ਯਹੋਵਾ ਨੇ ਉਹਨਾਂ ਨੂੰ ਉਸਦੇ ਹੱਥ ਵਿੱਚ ਕਰ ਦਿੱਤਾ, ਅਤੇ ਉਸਨੇ ਅਰੋਏਰ ਤੋਂ ਲੈ ਕੇ ਮਿੰਨਿਤ ਵਿੱਚ ਪਹੁੰਚਣ ਤੱਕ ਜੋ 20 ਨਗਰ ਸਨ, ਸਗੋਂ ਆਬੇਲ ਕਰਾਮੀਮ ਤੱਕ ਬਹੁਤ ਵੱਡੀ ਮਾਰ ਨਾਲ ਉਹਨਾਂ ਨੂੰ ਮਾਰਦਾ ਗਿਆ। ਇਸ ਤਰ੍ਹਾਂ ਅਮੋਨੀ ਇਸਰਾਇਲੀਆਂ ਕੋਲੋਂ ਹਾਰ ਗਏ। ਤਦ ਯਿਫਤਾ ਮਿਸਪਾ ਨੂੰ ਆਪਣੇ ਘਰ ਆਇਆ ਅਤੇ ਵੇਖੋ ਉਸਦੀ ਧੀ ਡੱਫ ਵਜਾਉਂਦੀ ਅਤੇ ਨੱਚਦੀ ਹੋਈ ਉਸਨੂੰ ਮਿਲਣ ਲਈ ਨਿਕਲੀ ਅਤੇ ਉਹ ਉਸਦੀ ਇਕਲੌਤੀ ਸੀ। ਉਸ ਤੋਂ ਬਿਨਾਂ ਉਸਦਾ ਹੋਰ ਪੁੱਤਰ ਜਾਂ ਧੀ ਨਹੀਂ ਸੀ। ਤਦ ਅਜਿਹਾ ਹੋਇਆ ਕਿ ਜਦ ਉਸਨੇ ਉਸਨੂੰ ਵੇਖਿਆ ਤਾਂ ਆਪਣੇ ਕੱਪੜੇ ਪਾੜ ਕੇ ਕਿਹਾ, ਹਾਏ ਮੇਰੀਏ ਧੀਏ, ਤੂੰ ਮੈਨੂੰ ਬਹੁਤ ਨੀਵਾਂ ਕੀਤਾ ਹੈ, ਸਗੋਂ ਤੂੰ ਉਹਨਾਂ ਵਿੱਚੋਂ ਹੈ ਜੋ ਮੈਨੂੰ ਦੁੱਖ ਦਿੰਦੇ ਹਨ, ਕਿਉਂ ਜੋ ਮੈਂ ਯਹੋਵਾ ਨੂੰ ਬਚਨ ਦਿੱਤਾ ਹੈ ਅਤੇ ਟਾਲ ਨਹੀਂ ਸਕਦਾ। ਉਸਨੇ ਉਸਨੂੰ ਕਿਹਾ, ਹੇ ਮੇਰੇ ਪਿਤਾ, ਤੂੰ ਯਹੋਵਾ ਨੂੰ ਜੋ ਬਚਨ ਦਿੱਤਾ ਹੈ ਅਤੇ ਜੋ ਗੱਲ ਤੂੰ ਆਪਣੇ ਮੂੰਹੋਂ ਬੋਲੀ ਹੈ ਉਸੇ ਤਰ੍ਹਾਂ ਮੇਰੇ ਨਾਲ ਕਰ, ਕਿਉਂ ਜੋ ਯਹੋਵਾ ਨੇ ਤੇਰੇ ਵੈਰੀ ਅਮੋਨੀਆ ਤੋਂ ਤੇਰਾ ਬਦਲਾ ਲਿਆ ਹੈ। ਫਿਰ ਉਸਨੇ ਆਪਣੇ ਪਿਤਾ ਨੂੰ ਕਿਹਾ, ਮੇਰੇ ਲਈ ਇੰਨਾ ਕਰ ਕਿ 2 ਮਹੀਨੇ ਮੈਨੂੰ ਛੱਡ ਦੇ ਤਾਂ ਜੋ ਮੈਂ ਪਹਾੜਾਂ ਵਿੱਚ ਫਿਰਦੀ ਹੋਈ ਆਪਣੀਆਂ ਸਹੇਲੀਆਂ ਨਾਲ ਆਪਣੇ ਕੁਆਰਪੁਣੇ ਦਾ ਸੋਗ ਕਰਾਂ। ਉਸਨੇ ਕਿਹਾ, ਜਾ। ਤਦ ਉਸਨੇ ਉਸਨੂੰ 2 ਮਹੀਨਿਆਂ ਦਾ ਸਮਾਂ ਦਿੱਤਾ ਅਤੇ ਉਹ ਆਪਣੀਆਂ ਸਹੇਲੀਆਂ ਨੂੰ ਨਾਲ ਲੈ ਗਈ ਅਤੇ ਪਹਾੜਾਂ ਉੱਤੇ ਆਪਣੇ ਕੁਆਰਪੁਣੇ ਤੇ ਰੋਂਦੀ ਰਹੀ। ਅਜਿਹਾ ਹੋਇਆ ਕਿ 2 ਮਹੀਨੇ ਬਾਅਦ ਉਹ ਆਪਣੇ ਪਿਤਾ ਕੋਲ ਵਾਪਸ ਆਈ ਅਤੇ ਉਸਨੇ ਉਸ ਨਾਲ ਆਪਣੀ ਸੁੱਖਣਾ ਅਨੁਸਾਰ ਕੀਤਾ ਅਤੇ ਉਹ ਕੁੜੀ ਪੁਰਖ ਤੋਂ ਅਣਜਾਣ ਰਹੀ। ਇਸ ਲਈ ਇਸਰਾਇਲੀਆਂ ਵਿੱਚ ਇਹ ਰੀਤ ਬਣੀ ਕਿ ਹਰ ਸਾਲ ਇਸਰਾਇਲ ਦੀਆਂ ਧੀਆਂ ਸਾਲ ਵਿੱਚ 4 ਦਿਨ ਤੱਕ ਯਿਫਤਾ ਗਿਲਿਆਦੀ ਦੀ ਧੀ ਦਾ ਸੋਗ ਕਰਨ ਜਾਂਦੀਆਂ ਸਨ। ਨਿਆਂਇਆਂ ਅਧਿਆਏ 12। ਇਫਰਾਇਮ ਦੇ ਲੋਕ ਇਕੱਠੇ ਹੋ ਕੇ ਸਾਪੋਨ ਵੱਲ ਗਏ ਅਤੇ ਯਿਫਤਾ ਨੂੰ ਕਿਹਾ, ਜਦ ਤੂੰ ਅਮੋਨੀਆ ਨਾਲ ਲੜਾਈ ਕਰਨ ਨੂੰ ਪਾਰ ਗਿਆ ਤਾਂ ਸਾਨੂੰ ਕਿਉਂ ਨਹੀਂ ਬੁਲਾਇਆ ਤਾਂ ਜੋ ਅਸੀਂ ਵੀ ਤੇਰੇ ਨਾਲ ਜਾਂਦੇ। ਹੁਣ ਅਸੀਂ ਤੇਰੇ ਘਰ ਨੂੰ ਤੇਰੇ ਨਾਲ ਫੂਕ ਦਿਆਂਗੇ। ਤਦ ਯਿਫਤਾ ਨੇ ਉਹਨਾਂ ਨੂੰ ਉੱਤਰ ਦਿੱਤਾ, ਮੇਰਾ ਅਤੇ ਮੇਰੇ ਲੋਕਾਂ ਦਾ ਅਮੋਨੀਆ ਨਾਲ ਵੱਡਾ ਝਗੜਾ ਹੋਇਆ ਸੀ ਅਤੇ ਜਦ ਮੈਂ ਤੁਹਾਨੂੰ ਬੁਲਾਇਆ ਤਾਂ ਤੁਸੀਂ ਮੈਨੂੰ ਉਹਨਾਂ ਦੇ ਹੱਥੋਂ ਨਾ ਛੁਡਾਇਆ। ਜਦ ਮੈਂ ਵੇਖਿਆ ਕਿ ਤੁਹਾਡੇ ਵੱਲੋਂ ਮੇਰਾ ਬਚਾਓ ਨਹੀਂ ਹੁੰਦਾ ਤਾਂ ਮੈਂ ਆਪਣੀ ਜਾਨ ਤਲੀ ਉੱਤੇ ਰੱਖ ਕੇ ਪਾਰ ਗਿਆ ਅਤੇ ਅਮੋਨੀਆ ਦਾ ਸਾਹਮਣਾ ਕੀਤਾ ਅਤੇ ਯਹੋਵਾ ਨੇ ਉਹਨਾਂ ਨੂੰ ਮੇਰੇ ਹੱਥ ਕਰ ਦਿੱਤਾ। ਫਿਰ ਤੁਸੀਂ ਅੱਜ ਦੇ ਦਿਨ ਮੇਰੇ ਨਾਲ ਲੜਨ ਨੂੰ ਕਿਉਂ ਚੜ ਆਏ ਹੋ? ਤਦ ਯਿਫਤਾ ਨੇ ਸਾਰੇ ਗਿਲਿਆਦੀਆਂ ਨੂੰ ਇਕੱਠੇ ਕਰਕੇ ਇਫਰਾਇਮੀਆਂ ਨਾਲ ਲੜਾਈ ਕੀਤੀ ਅਤੇ ਗਿਲਿਆਦੀਆਂ ਨੇ ਇਫਰਾਇਮੀਆਂ ਨੂੰ ਮਾਰ ਲਿਆ, ਕਿਉਂ ਜੋ ਉਹ ਕਹਿੰਦੇ ਸਨ, ਤੁਸੀਂ ਗਿਲਿਆਦੀ ਇਫਰਾਇਮ ਦੇ ਭਗੌੜੇ ਹੋ ਜੋ ਇਫਰਾਇਮੀਆਂ ਅਤੇ ਮਨਸ਼ੀਆਂ ਦੇ ਵਿਚਕਾਰ ਰਹਿੰਦੇ ਹੋ। ਅਤੇ ਗਿਲਿਆਦੀਆਂ ਨੇ ਯਰਦਨ ਦੇ ਕੰਢਿਆਂ ਉੱਤੇ ਜੋ ਇਫਰਾਇਮ ਦੇ ਸਾਹਮਣੇ ਸਨ ਕਬਜ਼ਾ ਕਰ ਲਿਆ ਅਤੇ ਜਦ ਕੋਈ ਇਫਰਾਇਮੀ ਭਗੌੜਾ ਆ ਕੇ ਕਹਿੰਦਾ, ਮੈਨੂੰ ਪਾਰ ਲੰਘਣ ਦਿਓ, ਤਾਂ ਗਿਲਿਆਦੀ ਉਸ ਨੂੰ ਪੁੱਛਦੇ, ਕੀ ਤੂੰ ਇਫਰਾਇਮੀ ਹੈ? ਅਤੇ ਜੇਕਰ ਉਹ ਕਹਿੰਦਾ ਨਹੀਂ ਤਾਂ ਉਹ ਉਸ ਨੂੰ ਕਹਿੰਦੇ, ਭਲਾ ਸ਼ਿਬੋਲਤ ਤਾਂ ਬੋਲ। ਅਤੇ ਉਹ ਕਹਿੰਦਾ, ਸ਼ਿਬੋਲਤ, ਕਿਉਂ ਜੋ ਉਹ ਇਸ ਗੱਲ ਨੂੰ ਠੀਕ ਤਰ੍ਹਾਂ ਨਹੀਂ ਬੋਲ ਸਕਦਾ ਸੀ ਤਾਂ ਉਹ ਉਸ ਨੂੰ ਫੜ ਕੇ ਯਰਦਨ ਦੇ ਕੰਢਿਆਂ ਕੋਲ ਵੱਢ ਸੁੱਟਦੇ ਸਨ। ਇਸ ਤਰ੍ਹਾਂ ਉਸ ਸਮੇਂ 42,000 ਇਫਰਾਇਮੀ ਮਾਰੇ ਗਏ। ਯਿਫਤਾ ਨੇ 6 ਸਾਲ ਤੱਕ ਇਸਰਾਇਲ ਦਾ ਨਿਆਂ ਕੀਤਾ। ਇਸ ਤੋਂ ਬਾਅਦ ਯਿਫਤਾ ਗਿਲਿਆਦੀ ਮਰ ਗਿਆ ਅਤੇ ਗਿਲਿਆਦ ਦੇ ਕਿਸੇ ਨਗਰ ਵਿੱਚ ਦੱਬਿਆ ਗਿਆ। ਉਸ ਦੇ ਬਾਅਦ ਬੈਤਲਹਮ ਵਾਸੀ ਇਬਸਾਨ ਇਸਰਾਇਲ ਦਾ ਨਿਆਂਈ ਬਣਿਆ। ਉਸਦੇ 30 ਪੁੱਤਰ ਅਤੇ 30 ਧੀਆਂ ਸਨ ਅਤੇ ਉਸਨੇ ਆਪਣੀਆਂ ਸਾਰੀਆਂ ਧੀਆਂ ਪਰਦੇਸ ਵਿੱਚ ਵਿਆਹ ਦਿੱਤੀਆਂ ਅਤੇ ਆਪਣੇ 30 ਪੁੱਤਰਾਂ ਲਈ ਪਰਦੇਸ ਤੋਂ 30 ਨੂਹਾਂ ਨੂੰ ਲੈ ਆਇਆ। ਉਹ 7 ਸਾਲਾਂ ਤੱਕ ਇਸਰਾਇਲੀਆਂ ਦਾ ਨਿਆਂਈ ਬਣਿਆ ਰਿਹਾ। ਤਦ ਇਬਸਾਨ ਮਰ ਗਿਆ ਅਤੇ ਬੈਤਲਹਮ ਵਿੱਚ ਦੱਬਿਆ ਗਿਆ। ਉਸਦੇ ਬਾਅਦ ਜ਼ਬੂਲੂਨੀ ਏਲੋਨ ਇਸਰਾਇਲੀਆਂ ਦਾ ਨਿਆਂਈ ਬਣਿਆ ਅਤੇ ਉਹ 10 ਸਾਲਾਂ ਤੱਕ ਇਸਰਾਇਲੀਆਂ ਦਾ ਨਿਆਂ ਕਰਦਾ ਰਿਹਾ। ਫਿਰ ਜ਼ਬੂਲੂਨੀ ਏਲੋਨ ਮਰ ਗਿਆ ਅਤੇ ਜ਼ਬੂਲੂਨ ਦੇਸ਼ ਦੇ ਅਯਾਲੋਨ ਵਿੱਚ ਦੱਬਿਆ ਗਿਆ। ਉਸਦੇ ਬਾਅਦ ਹਿਲੇਲ ਪਿਰਾਥੋਨੀ ਦਾ ਪੁੱਤਰ ਅਬਦੋਨ ਇਸਰਾਇਲ ਦਾ ਨਿਆਂਈ ਬਣਿਆ। ਉਸਦੇ 40 ਪੁੱਤਰ ਅਤੇ 30 ਪੋਤਰੇ ਸਨ ਜਿਹੜੇ ਗਧੀਆਂ ਦੇ 70 ਬੱਚਿਆਂ ਉੱਤੇ ਸਵਾਰ ਹੁੰਦੇ ਸਨ। ਉਸਨੇ 8 ਸਾਲਾਂ ਤੱਕ ਇਸਰਾਇਲੀਆਂ ਦਾ ਨਿਆਂ ਕੀਤਾ। ਤਦ ਹਿਲੇਲ ਪਿਰਾਥੋਨੀ ਦਾ ਪੁੱਤਰ ਅਬਦੋਨ ਮਰ ਗਿਆ ਅਤੇ ਇਫਰਾਇਮ ਦੇਸ਼ ਦੇ ਫਿਰਾਤੋਨ ਵਿੱਚ, ਜੋ ਅਮਾਲੇਕ ਦੇ ਪਹਾੜੀ ਦੇਸ਼ ਵਿੱਚ ਹੈ, ਦੱਬਿਆ ਗਿਆ। ਨਿਆਂਇਆਂ ਅਧਿਆਏ 13। ਇਸਰਾਇਲੀਆਂ ਨੇ ਫਿਰ ਯਹੋਵਾ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਅਤੇ ਯਹੋਵਾ ਨੇ ਉਹਨਾਂ ਨੂੰ 40 ਸਾਲਾਂ ਲਈ ਫਲਿਸਤੀਆਂ ਦੇ ਹੱਥ ਵਿੱਚ ਦੇ ਦਿੱਤਾ। ਦਾਨ ਦੇ ਟੱਬਰ ਵਿੱਚੋਂ ਮਨੋਆ ਨਾਮਕ ਇੱਕ ਮਨੁੱਖ ਸੀ ਜੋ ਸਾਰਾ ਦਾ ਰਹਿਣ ਵਾਲਾ ਸੀ। ਉਸਦੀ ਪਤਨੀ ਬਾਂਝ ਸੀ ਅਤੇ ਉਸਦਾ ਕੋਈ ਬੱਚਾ ਨਹੀਂ ਸੀ। ਯਹੋਵਾ ਦੇ ਦੂਤ ਨੇ ਇਸ ਇਸਤਰੀ ਨੂੰ ਦਰਸ਼ਨ ਦੇ ਕੇ ਕਿਹਾ, ਵੇਖ, ਬਾਂਝ ਹੋਣ ਦੇ ਕਾਰਨ ਤੇਰਾ ਕੋਈ ਬੱਚਾ ਨਹੀਂ ਹੈ, ਪਰ ਹੁਣ ਤੂੰ ਗਰਭਵਤੀ ਹੋਵੇਂਗੀ ਅਤੇ ਪੁੱਤਰ ਨੂੰ ਜਨਮ ਦੇਵੇਂਗੀ। ਇਸ ਲਈ ਹੁਣ ਤੂੰ ਧਿਆਨ ਰੱਖੀਂ ਅਤੇ ਦਾਖਰਸ ਜਾਂ ਨਸ਼ੇ ਵਾਲੀ ਕੋਈ ਚੀਜ਼ ਨਾ ਪੀਵੀਂ ਅਤੇ ਨਾ ਹੀ ਕੋਈ ਅਸ਼ੁੱਧ ਵਸਤੂ ਖਾਵੀਂ, ਕਿਉਂਕਿ ਵੇਖ, ਤੂੰ ਗਰਭਵਤੀ ਹੋਵੇਂਗੀ ਅਤੇ ਇੱਕ ਪੁੱਤਰ ਜਣੇਗੀ। ਉਸਦੇ ਸਿਰ ਉੱਤੇ ਉਸਤਰਾ ਕਦੇ ਨਾ ਲੱਗੇ ਕਿਉਂ ਜੋ ਉਹ ਮੁੰਡਾ ਗਰਭ ਤੋਂ ਹੀ ਪਰਮੇਸ਼ਰ ਦਾ ਨਜ਼ੀਰ ਹੋਵੇਗਾ ਅਤੇ ਉਹ ਫਲਿਸਤੀਆਂ ਦੇ ਹੱਥਾਂ ਤੋਂ ਇਸਰਾਇਲੀਆਂ ਦਾ ਬਚਾਓ ਕਰਨ ਲੱਗੇਗਾ। ਤਦ ਉਸ ਇਸਤਰੀ ਨੇ ਆਪਣੇ ਪਤੀ ਨੂੰ ਜਾ ਕੇ ਕਿਹਾ, ਪਰਮੇਸ਼ਰ ਦਾ ਇੱਕ ਬੰਦਾ ਮੇਰੇ ਕੋਲ ਆਇਆ ਸੀ। ਉਸਦਾ ਰੂਪ ਪਰਮੇਸ਼ਰ ਦੇ ਦੂਤ ਦੇ ਰੂਪ ਵਰਗਾ ਬਹੁਤ ਭੈਯੋਗ ਸੀ ਅਤੇ ਮੈਂ ਉਸਨੂੰ ਨਹੀਂ ਪੁੱਛਿਆ ਕਿ ਤੂੰ ਕਿੱਥੋਂ ਦਾ ਹੈ ਅਤੇ ਉਸਨੇ ਵੀ ਮੈਨੂੰ ਆਪਣਾ ਨਾਮ ਨਹੀਂ ਦੱਸਿਆ। ਪਰ ਉਸਨੇ ਮੈਨੂੰ ਕਿਹਾ, ਵੇਖ, ਤੂੰ ਗਰਭਵਤੀ ਹੋਵੇਂਗੀ ਅਤੇ ਪੁੱਤਰ ਨੂੰ ਜਨਮ ਦੇਵੇਂਗੀ, ਇਸ ਲਈ ਹੁਣ ਤੂੰ ਦਾਖਰਸ ਜਾਂ ਨਸ਼ੇ ਵਾਲੀ ਕੋਈ ਚੀਜ਼ ਨਾ ਪੀਵੀਂ ਅਤੇ ਨਾ ਕੋਈ ਅਸ਼ੁੱਧ ਵਸਤੂ ਖਾਵੀਂ, ਕਿਉਂ ਜੋ ਉਹ ਮੁੰਡਾ ਗਰਭ ਤੋਂ ਹੀ ਮਰਨ ਦੇ ਦਿਨ ਤੱਕ ਪਰਮੇਸ਼ਰ ਦਾ ਨਜ਼ੀਰ ਹੋਵੇਗਾ। ਤਦ ਮਨੋਆ ਨੇ ਯਹੋਵਾ ਅੱਗੇ ਬੇਨਤੀ ਕਰਕੇ ਕਿਹਾ, ਹੇ ਪ੍ਰਭੂ, ਬੇਨਤੀ ਸੁਣ ਅਤੇ ਪਰਮੇਸ਼ਰ ਦਾ ਉਹ ਬੰਦਾ ਜਿਸ ਨੂੰ ਤੂੰ ਭੇਜਿਆ ਸੀ ਫਿਰ ਸਾਡੇ ਕੋਲ ਭੇਜ, ਤਾਂ ਜੋ ਉਹ ਸਾਨੂੰ ਸਿਖਾਵੇ ਕਿ ਜਿਹੜਾ ਮੁੰਡਾ ਪੈਦਾ ਹੋਵੇਗਾ ਉਸ ਨਾਲ ਅਸੀਂ ਕੀ ਕਰੀਏ। ਪਰਮੇਸ਼ਰ ਨੇ ਮਨੋਆ ਦੀ ਆਵਾਜ਼ ਸੁਣ ਲਈ ਅਤੇ ਪਰਮੇਸ਼ਰ ਦਾ ਦੂਤ ਉਸ ਇਸਤਰੀ ਕੋਲ ਆਇਆ ਜਦ ਉਹ ਖੇਤ ਵਿੱਚ ਬੈਠੀ ਹੋਈ ਸੀ, ਪਰ ਉਸ ਵੇਲੇ ਉਸਦਾ ਪਤੀ ਮਨੋਆ ਉਸਦੇ ਕੋਲ ਨਹੀਂ ਸੀ। ਤਦ ਉਸ ਇਸਤਰੀ ਨੇ ਛੇਤੀ ਨਾਲ ਭੱਜ ਕੇ ਆਪਣੇ ਪਤੀ ਨੂੰ ਜਾ ਦੱਸਿਆ ਅਤੇ ਕਿਹਾ, ਵੇਖੋ, ਉਹ ਮਨੁੱਖ ਜੋ ਉਸ ਦਿਨ ਮੇਰੇ ਕੋਲ ਆਇਆ ਸੀ ਉਹ ਫਿਰ ਮੈਨੂੰ ਵਿਖਾਈ ਦਿੱਤਾ ਹੈ। ਇਹ ਸੁਣਦਿਆਂ ਹੀ ਮਨੋਆ ਉੱਠ ਕੇ ਆਪਣੀ ਪਤਨੀ ਦੇ ਪਿੱਛੇ ਤੁਰਿਆ ਅਤੇ ਉਸ ਮਨੁੱਖ ਦੇ ਕੋਲ ਆ ਕੇ ਉਸਨੂੰ ਪੁੱਛਣ ਲੱਗਾ, ਕੀ ਤੂੰ ਉਹ ਮਨੁੱਖ ਹੈ ਜਿਸਨੇ ਇਸ ਇਸਤਰੀ ਨਾਲ ਗੱਲਾਂ ਕੀਤੀਆਂ ਸਨ? ਉਸਨੇ ਕਿਹਾ, ਮੈਂ ਉਹੀ ਹਾਂ। ਤਦ ਮਨੋਆ ਨੇ ਕਿਹਾ, ਜਿਸ ਤਰ੍ਹਾਂ ਤੁਸੀਂ ਕਿਹਾ ਹੈ ਉਸੇ ਤਰ੍ਹਾਂ ਹੀ ਹੋਵੇ, ਪਰ ਉਹ ਮੁੰਡਾ ਕਿਹੋ ਜਿਹਾ ਹੋਵੇਗਾ ਅਤੇ ਕੀ ਕੰਮ ਕਰੇਗਾ? ਯਹੋਵਾ ਦੇ ਦੂਤ ਨੇ ਮਨੋਆ ਨੂੰ ਕਿਹਾ, ਉਹਨਾਂ ਸਾਰੀਆਂ ਵਸਤੂਆਂ ਤੋਂ ਜਿਨ੍ਹਾਂ ਦੇ ਬਾਰੇ ਮੈਂ ਦੱਸਿਆ ਹੈ ਇਹ ਇਸਤਰੀ ਦੂਰ ਰਹੇ। ਕੋਈ ਵੀ ਅਜਿਹੀ ਵਸਤੂ ਜੋ ਦਾਖ ਦੀ ਬਣੀ ਹੋਵੇ ਇਹ ਨਾ ਖਾਵੇ, ਅਤੇ ਨਾ ਦਾਖਰਸ, ਨਾ ਕੋਈ ਨਸ਼ੇ ਵਾਲੀ ਚੀਜ਼ ਪੀਵੇ, ਅਤੇ ਨਾ ਹੀ ਕੋਈ ਅਸ਼ੁੱਧ ਵਸਤੂ ਖਾਵੇ। ਇਹ ਇਹਨਾਂ ਸਾਰਿਆਂ ਹੁਕਮਾਂ ਨੂੰ ਯਾਦ ਰੱਖੇ ਜੋ ਮੈਂ ਉਸਨੂੰ ਦਿੱਤੇ ਹਨ। ਤਦ ਮਨੋਆ ਨੇ ਯਹੋਵਾ ਦੇ ਦੂਤ ਨੂੰ ਕਿਹਾ, ਅਸੀਂ ਤੁਹਾਨੂੰ ਥੋੜ੍ਹੀ ਦੇਰ ਰੋਕਣਾ ਚਾਹੁੰਦੇ ਹਾਂ ਤਾਂ ਜੋ ਅਸੀਂ ਤੁਹਾਡੇ ਲਈ ਇੱਕ ਮੇਮਣਾ ਤਿਆਰ ਕਰੀਏ। ਤਾਂ ਯਹੋਵਾ ਦੇ ਦੂਤ ਨੇ ਮਨੋਆ ਨੂੰ ਉੱਤਰ ਦਿੱਤਾ, ਭਾਵੇਂ ਤੂੰ ਮੈਨੂੰ ਰੋਕ ਵੀ ਲਵੇਂ ਤਾਂ ਵੀ ਮੈਂ ਤੇਰੇ ਭੋਜਨ ਵਿੱਚੋਂ ਕੁਝ ਨਹੀਂ ਖਾਵਾਂਗਾ। ਪਰ ਜੇ ਤੂੰ ਹੋਮ ਦੀ ਬਲੀ ਚੜ੍ਹਾਉਣੀ ਚਾਹੁੰਦਾ ਹੈ ਤਾਂ ਤੈਨੂੰ ਯਹੋਵਾ ਦੇ ਅੱਗੇ ਚੜ੍ਹਾਉਣੀ ਚਾਹੀਦੀ ਹੈ। ਮਨੋਆ ਨਹੀਂ ਜਾਣਦਾ ਸੀ ਕਿ ਉਹ ਯਹੋਵਾ ਦਾ ਦੂਤ ਹੈ। ਫਿਰ ਮਨੋਆ ਨੇ ਯਹੋਵਾ ਦੇ ਦੂਤ ਨੂੰ ਕਿਹਾ, ਆਪਣਾ ਨਾਮ ਦੱਸੋ ਕਿ ਜਦੋਂ ਤੁਹਾਡੀ ਆਖੀ ਹੋਈ ਗੱਲ ਪੂਰੀ ਹੋਵੇ ਤਾਂ ਅਸੀਂ ਤੁਹਾਡਾ ਆਦਰ ਭਾਉ ਕਰ ਸਕੀਏ। ਤਾਂ ਯਹੋਵਾ ਦੇ ਦੂਤ ਨੇ ਉਸਨੂੰ ਕਿਹਾ, ਮੇਰਾ ਨਾਮ ਤਾਂ ਅਚਰਜ ਹੈ, ਇਸ ਲਈ ਤੂੰ ਇਹ ਕਿਉਂ ਪੁੱਛਦਾ ਹੈ? ਤਦ ਮਨੋਆ ਨੇ ਮੈਦੇ ਦੀ ਭੇਟ ਦੇ ਨਾਲ ਇੱਕ ਮੇਮਣਾ ਲੈ ਕੇ ਪੱਥਰ ਉੱਤੇ ਯਹੋਵਾ ਦੇ ਅੱਗੇ ਚੜਾਇਆ। ਤਦ ਉਸ ਦੂਤ ਨੇ ਮਨੋਆ ਅਤੇ ਉਸਦੀ ਪਤਨੀ ਦੇ ਵੇਖਦਿਆਂ ਇੱਕ ਅਚਰਜ ਕੰਮ ਕੀਤਾ। ਅਜਿਹਾ ਹੋਇਆ ਕਿ ਜਦ ਜਗਵੇਦੀ ਦੇ ਉੱਤੋਂ ਆਕਾਸ਼ ਦੀ ਵੱਲ ਲਾਟ ਉੱਠੀ ਤਾਂ ਯਹੋਵਾ ਦਾ ਦੂਤ ਜਗਵੇਦੀ ਦੀ ਲਾਟ ਦੇ ਵਿਚਕਾਰ ਮਨੋਆ ਅਤੇ ਉਸਦੀ ਪਤਨੀ ਦੇ ਵੇਖਦਿਆਂ ਆਕਾਸ਼ ਨੂੰ ਚਲਿਆ ਗਿਆ। ਤਦ ਉਹ ਦੋਵੇਂ ਮੂੰਹ ਦੇ ਭਾਰ ਧਰਤੀ ਉੱਤੇ ਡਿੱਗ ਪਏ ਅਤੇ ਯਹੋਵਾ ਦਾ ਦੂਤ ਮਨੋਆ ਅਤੇ ਉਸਦੀ ਪਤਨੀ ਨੂੰ ਫਿਰ ਵਿਖਾਈ ਨਾ ਦਿੱਤਾ। ਤਦ ਮਨੋਆ ਨੇ ਜਾਣ ਲਿਆ ਕਿ ਉਹ ਯਹੋਵਾ ਦਾ ਦੂਤ ਸੀ। ਤਦ ਮਨੋਆ ਨੇ ਆਪਣੀ ਪਤਨੀ ਨੂੰ ਕਿਹਾ, ਹੁਣ ਅਸੀਂ ਜ਼ਰੂਰ ਮਰ ਜਾਵਾਂਗੇ ਕਿਉਂ ਜੋ ਅਸੀਂ ਪਰਮੇਸ਼ਰ ਨੂੰ ਵੇਖਿਆ ਹੈ। ਉਸਦੀ ਪਤਨੀ ਨੇ ਉਸਨੂੰ ਕਿਹਾ, ਜੇ ਯਹੋਵਾ ਨੇ ਸਾਨੂੰ ਮਾਰਨਾ ਹੁੰਦਾ ਤਾਂ ਸਾਡੇ ਹੱਥੋਂ ਹੋਮ ਦੀ ਬਲੀ ਅਤੇ ਮੈਦੇ ਦੀ ਭੇਟ ਸਵੀਕਾਰ ਨਾ ਕਰਦਾ ਅਤੇ ਨਾ ਹੀ ਸਾਨੂੰ ਇਹ ਸਾਰੀਆਂ ਗੱਲਾਂ ਵਿਖਾਉਂਦਾ ਅਤੇ ਨਾ ਹੀ ਸਾਨੂੰ ਇਸ ਵੇਲੇ ਇਹੋ ਜਿਹੀਆਂ ਗੱਲਾਂ ਦੱਸਦਾ। ਫਿਰ ਉਸ ਇਸਤਰੀ ਨੇ ਇੱਕ ਪੁੱਤਰ ਨੂੰ ਜਣਿਆ ਅਤੇ ਉਸਦਾ ਨਾਮ ਸਮਸੂਨ ਰੱਖਿਆ ਅਤੇ ਉਹ ਮੁੰਡਾ ਵੱਧਦਾ ਗਿਆ ਅਤੇ ਯਹੋਵਾ ਨੇ ਉਸਨੂੰ ਅਸੀਸ ਦਿੱਤੀ ਅਤੇ ਯਹੋਵਾ ਦਾ ਆਤਮਾ ਮਹਨੇਹ ਦਾਨ ਵਿੱਚ ਸਾਰਾ ਅਤੇ ਅਸ਼ਤਾਓਲ ਦੇ ਵਿਚਕਾਰ ਉਸਨੂੰ ਉਭਾਰਨ ਲੱਗਾ। ਨਿਆਂ ਅਧਿਆਏ 14। ਸਮਸੂਨ ਤਿਮਨਾ ਵੱਲ ਗਿਆ ਅਤੇ ਤਿਮਨਾ ਵਿੱਚ ਫਲਿਸਤੀਆਂ ਦੀਆਂ ਧੀਆਂ ਵਿੱਚੋਂ ਉਸਨੇ ਇੱਕ ਜਵਾਨ ਇਸਤਰੀ ਨੂੰ ਵੇਖਿਆ। ਤਦ ਉਸਨੇ ਵਾਪਸ ਜਾ ਕੇ ਆਪਣੇ ਮਾਤਾ ਪਿਤਾ ਨੂੰ ਦੱਸਿਆ, ਤਿਮਨਾ ਵਿੱਚ ਫਲਿਸਤੀਆਂ ਦੀਆਂ ਧੀਆਂ ਵਿੱਚੋਂ ਮੈਂ ਇੱਕ ਇਸਤਰੀ ਨੂੰ ਵੇਖਿਆ ਹੈ, ਹੁਣ ਤੁਸੀਂ ਉਸ ਨਾਲ ਮੇਰਾ ਵਿਆਹ ਕਰਾ ਦਿਓ। ਤਦ ਉਸਦੇ ਮਾਤਾ ਪਿਤਾ ਨੇ ਉਸਨੂੰ ਕਿਹਾ, ਭਲਾ ਤੇਰੇ ਰਿਸ਼ਤੇਦਾਰਾਂ ਦੀਆਂ ਧੀਆਂ ਵਿੱਚ ਅਤੇ ਸਾਡੇ ਸਾਰੇ ਲੋਕਾਂ ਵਿੱਚ ਕੋਈ ਇਸਤਰੀ ਨਹੀਂ ਹੈ ਜੋ ਤੂੰ ਅਸੁਨਤੀ ਫਲਿਸਤੀਆਂ ਦੀ ਇਸਤਰੀ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ? ਸਮਸੂਨ ਨੇ ਆਪਣੇ ਪਿਤਾ ਨੂੰ ਕਿਹਾ, ਮੇਰਾ ਵਿਆਹ ਉਸੇ ਨਾਲ ਹੀ ਕਰਾ ਦਿਓ ਕਿਉਂ ਜੋ ਉਹ ਮੈਨੂੰ ਚੰਗੀ ਲੱਗਦੀ ਹੈ। ਪਰ ਉਸਦੇ ਮਾਤਾ ਪਿਤਾ ਨਾ ਸਮਝ ਸਕੇ ਕਿ ਇਹ ਗੱਲ ਯਹੋਵਾ ਦੇ ਵੱਲੋਂ ਸੀ ਜੋ ਫਲਿਸਤੀਆਂ ਨਾਲ ਲੜਾਈ ਕਰਨ ਦਾ ਇੱਕ ਬਹਾਨਾ ਲੱਭਦਾ ਸੀ। ਉਸ ਸਮੇਂ ਫਲਿਸਤੀ ਇਸਰਾਇਲ ਉੱਤੇ ਰਾਜ ਕਰਦੇ ਸਨ। तद समसून अपने माता पिता नूं लै के तिमना वल गया अते जद तिमना दे दाखां दे बागां विच पहुंचिया तां वेखो एक जवान बब्बर शेर उसदे सामने आके गज्जिया। तां यहोवा दा आत्मा समसून उत्ते जोर नाल आया अते भावें उसदे हथ विच कुछ भी नहीं सी तां वी उसने शेर नूं इस तरह पाड़ दिता जिवें कोई मेमने नूं पाड़दा है। अते उसने अपना ए कम जो उसने कीता सी अपने पिता जां अपनी माता नूं ना दस्या। फिर उसने जाके उस स्त्री नाल गल्लां कीतियां अते उह समसून नूं चंगी लगी। कुछ दिनां बाद उह उस नूं व्याहुण लई गया अते उस बब्बर शेर दी लोथ वेखण लई राह तों एक पासे नूं मुड़ गया अते वेखो उत्थे बब्बर शेर दी लोथ विच शहद दीआं मक्खियां दा झुंड अते शहद वी सी। तद उसने उस विचों कुछ शहद लिया अते उस नूं हथ विच फड़ के खांदा खांदा अपने माता पिता कोल आया अते उहनां नूं वी कुछ दित्ता अते उहनां ने वी खादा। पर उस उहनां नूं इह ना दस्या कि मैं इह शहद बब्बर शेर दी लोथ विचों कढ़िया है। फिर समसून दा पिता उस स्त्री दे घर गया अते उत्थे समसून ने दावत दित्ती क्योंकि उत्थे जवानां दी इहो रीत सी। तद अजिहा होया कि जद उत्थों दे लोकां ने समसून नूं वेख्या तां उसदे नाल रहण लई 30 साथियां नूं लियाए। समसून ने उहनां नूं कहा, मैं तुहाडे अगे एक बुझारत पाउंदा हां, जेकर तुसीं दावत दे 7 दिनां विच उस नूं बुझ लो अते मैनू दसो तां मैं 30 कुड़ते अते 30 जोड़े वस्त्र तुहानू दियांगा अते जेकर तुसीं ना दस सको तां तुहानू 30 कुड़ते अते 30 जोड़े वस्त्र मैनू देने पैणगे। उहनां ने कहा, अपनी बुझारत तां पा जो असीं सुणीए। तां उसने उहनां नूं कहा, खाण वाले विच्चों भोजन निकलिया अते तकड़े विच्चों मिठास। 3 दिनां दे विच उह इस बुझारत नूं ना बुझ सके। 7वें दिन उहनां ने समसून दी पत्नी नूं कहा, अपने पति नूं फसला तां जो उह बुझारत दा अर्थ सानूं दसे, नहीं तां असीं तैनूं अते तेरे पिता दे घर नूं अग नाल साड़ देंगे। भला तुसीं इसे वास्ते सानूं सद्या सी कि जो कुछ साडा है उह तुसीं अपना कर लो। तद समसून दी पत्नी उसदे अगे रो के कहन लगी, तू मेरे नाल प्यार नहीं करदा सगों वैर ही रखदा है। तू मेरे लोकां दे अगे एक बुझारत पाई अते मैनू उसदा अर्थ दस्या भी नहीं। उसने उत्तर दिता, वेख मैं अपने माता पिता नूं भी नहीं दसी तां भला मैं तैनू दसा। दावत दे 7 दिनां विच उह उसदे अगे रोंदी रही अते 7वें दिन अजिहा होया कि समसून ने उहनूं बुझारत दा अर्थ दस दिता क्यों जो उहने उस नूं बहुत तंग कीता होया सी। तद उसने जाके अपने लोकां नूं दस दिता अते 7वें दिन सूरज ढलन तों पहलां उस शहर दे लोकां ने समसून नूं कहा, शहद नालों मिठा की है अते बब्बर शेर नालों तकड़ा कौन है। तां उसने उहनां नूं कहा, जेकर तुसीं मेरी वच्छी नूं हल अगे ना जोत दे तां मेरी बुझारत कदी ना बुझ दे। फिर यहोवा दा आत्मा वड्डे जोर नाल समसून दे उत्ते आया अते उसने अशकलोन नूं जाके उहनां दे 30 मनुख मारे अते उहनां दे कपड़े उतार के उहो कपड़े बुझारत बुझण वालिआं नूं दे दित्ते। तद उसदा क्रोध भड़किआ अते उह अपने पिता दे घर नूं वापस चला गया। पर समसून दी पत्नी उसदे एक मित्र नूं दे दित्ती गई जो व्याह विच उसदा साथी सी। न्याइयां अध्याय 15। पर कुछ दिनां बाद कणक दी वाढी दे समें इस तरह होया कि समसून एक मेमना लैके अपनी पत्नी नूं मिलन गया अते कहा, मैं अपनी पत्नी दे कोल कोठड़ी विच जावांगा। पर उसदे सहुरे ने उसनूं अंदर ना जाण दिता अते उसदे सहुरे ने कहा, मैं सचमुच जाणदा सी कि तूं उसदे नाल वैर ही रखदा है, इसलिए मैं उसदा व्याह तेरे मित्र नाल कर दिता। भला उसदी छोटी भैण उस नालों सोहनी नहीं, उसदे बदले तूं इस नाल व्याह कर लै। समसून ने उहनां नूं कहा, हुण जद मैं फलिस्तियां दा नुकसान करांगा तां वी मैं निर्दोष ही ठहरांगा। तद समसून ने जाके 300 लूंबड़ियां नूं फड़िया अते 2-2 लूंबड़ियां दी पूछ नाल पूछ बन्नी अते दोहां पूछां विच एक एक मशाल बन्न दित्ती अते मशालां जला के लूंबड़ियां नूं फलिस्तियां दीआं खड़ियां फसलां विच छड्ड दित्ता। इस तरह उसने पूलियां तों लै के पक्कियां फसलां अते जैतून अते दाखां दे बाग वी साड़ दित्ते। तद फलिस्ती पुछण लगे, इह किसने कीता है? लोकां ने कहा, तिमना दे जवाई समसून ने, क्योंकि उहने उसदी पत्नी दा व्याह उसदे मित्र नाल कर दिता। तद फलिस्तियां ने जाके उसदी पत्नी अते उसदे पिता नूं अग नाल साड़ दिता। समसून ने उहनां नूं कहा, जे तुसीं अजिहा कम करदे हो तां मैं वी जरूर तुहाडे तों बदला लै के ही शांत होवांगा। फिर उसने उहनां उत्ते हमला करके उहनां नूं वड्डी मार नाल मारिया। तद उत्थों जाके इटाम नामक चट्टान दी एक गुफा विच रहण लगा। तद फलिस्तियां ने चढ़ाई करके यहूदा देश दे विचकार तंबू लाए अते लही विच फैल गए। यहूदा दे लोकां ने उन्हां नूं पुछया, तुसीं क्यों साडे उत्ते हमला करन आए हो? उन्होंने उत्तर दिता, असी समसून नूं बन्नन लई आए हाँ, तां जो जिस तरह उसने साडे नाल कीता उसे तरह असी भी उहदे नाल करिए। तद 3,000 यहूदा दे पुरखां ने इटाम चट्टान दी गुफा उत्ते जा के समसून नूं कहा, कि तू नहीं जानदा कि फलिस्ती साडे उत्ते राज करदे हन? फिर तू साडे नाल अजिहा क्यों कीता? उसने उन्हां नूं कहा, जिस तरह उन्होंने मेरे नाल कीता उसे तरह ही मैं भी उन्हां नाल कीता। उन्होंने उसनू कहा, असी इसलिए आए हाँ कि तैनू बन के फलिस्तियां दे हाथ सौंप दईए। तद समसून ने उन्हां नूं कहा, मेरे नाल सौं खाओ कि तुसी आप मेरे उत्ते हमला नहीं करोगे। उन्होंने उत्तर दिता, नहीं करांगे, पर असी तैनू घुट के बन्नांगे अते उन्हां दे हाथ सौंप देंगे, पर असी तैनू जानो नहीं मारांगे। फिर उन्होंने उसनू 2 नवें रस्सियां नाल बन्निया अते पर्बत उत्तों उतार लियाए। जद वह लही विच पहुंचया तां फलिस्ती उसनू वेख के चिल्लौंदे होए उसनू मिले। तद यहोवा दा आत्मा वड्डे जोर नाल उसदे उत्ते आया अते उस दियां बाहां नाल बन्ने होए रस्से अग नाल सड़े होए सण वर्गे हो गए अते उसदे हत्थां दे बंधन खुल गए। उस समय उसनू एक गधे दे जबाड़े दी नवीं हड्डी लब्भी अते उसने अपना हत्थ वधा के उसनू फड़ लिया अते उस नाल 1,000 मनुखां नू मार सुट्टिया। तद समसून ने कहा, एक गधे दे जबाड़े दी हड्डी नाल तां ढेरां दे ढेर लग गए, मैं गधे दे जबाड़े दी हड्डी नाल 1,000 मनुख मार दित्ते। जद वह यह गल आख चुकया तां उसने जबाड़े दी हड्डी अपने हत्थों सुट दित्ती अते उस थां दा नाम रामत लही रख्या। फिर उसनू बहुत प्यास लगी अते उसने यहोवा दे अगे बेनती करके कहा, तू अपने सेवक दे हत्थ तों एक वड्डा छुटकारा दित्ता है, हुण भला मैं प्यास नाल मर के उन्हां असुनतियां दे हत्थां विच पावां। तद परमेशर ने लही विच एक टोआ बना दिता अते उत्थों पानी निकलन लग्या। जद समसून ने पीता तां उसदी जान विच जान आई। इसलिए उस थां दा नाम इन हकोरे रख्या गया अते ओ अज दे दिन तक लही विच है। समसून ने फलिस्तियां दे समय विच 20 साल तक इसराइलियां दा न्याय कीता। न्याइयां अध्याय 16। फिर समसून अजा नू गया अते उथे एक वेसवा नू वेख के उसदे कोल अंदर गया। जद अजा दे लोकां नू खबर मिली कि समसून इत्थे आया है तां उन्होंने उसनू घेर लिया अते सारी रात शहर दे फाटक उत्ते उसदी घात विच बैठे रहे। ओ सारी रात ए कह के चुप चाप रहे कि सवेर हुंदे ही असी उसनू मार देंगे। पर समसून अद्धी रात तक पिया रहा अते अद्धी रात नू उठ के शहर दे फाटक दे दोहां पल्लियां नू कब्ज़ियां समेत पुट लिया अते उन्हां नू अपने मोढ़ियां उत्ते चुक के उस पर्बत दी चोटी उत्ते लै गया जो हबरोन दे सामने है। कुछ समय बाद अजिहा होया कि वह सोरेक दी घाटी विच रहण वाली एक इस्त्री नाल प्यार करन लगा जिसदा नाम दलीला सी। फलिस्तियां दे सरदारां ने उस इस्त्री दे कोल जाके कहा, तू उसनू फुसला के पता कर कि उसदी वड्डी शक्ति दा की भेत है अते असी उसनू किस तरह वस विच करिए कि उसनू बन के अधीन कर लईए, तां साडे सारयां विच्चों हर एक व्यक्ति तैनू 1100 चांदी दे सिक्के देवेगा। तद दलीला ने समसून नू कहा, मैनू ए दस कि तेरी इस वड्डी शक्ति दा की भेत है अते तैनू कोई किस तरह बन्ने कि तैनू अधीन कर लवे। समसून ने उसनू कहा, जेकर कोई मैनू 7 हरियां छमकां बन्ने जो सुक्कियां ना होण तां मेरा बल घट जावेगा अते मैं सधारण मनुखां वर्गा ही हो जावांगा। तद फलिस्तियां दे सरदार 7 हरियां छमकां जो अजे सुक्कियां नहीं सन उस इस्त्री को लै आए अते उसने उन्हां नाल समसून नू बन्निया। उसदे कोल कुछ मनुख कोठड़ी दे अंदर घात ला के बैठे सन। तद दलीला ने उसनू कहा, हे समसून, फलिस्ती तेरे उत्ते चढ़ आए हन। तां उसने छमकां नू इस तरह तोड़ दिता जिवें सण दी लट अग नाल सड़ जांदी है अते उसदी शक्ति दा पता ना लगा। तद दलीला ने समसून नू कहा, वेख, तू मेरे नाल मखौल कीता अते मैनू झूठ आख्या, हुण मैनू दस कि तू किस तरह बन्निया जा सकदा है। उसने उन्नू कहा, जेकर मैनू नवीआं रस्सियां नाल जो कदी वरतियां ना गईआं होण घुट के बन्निया जावे तां मैं निर्बल हो जावांगा अते सधारण मनुख वर्गा हो जावांगा। तद दलीला नवीआं रस्सियां लियाई अते उन्हां नाल उसनू बन्न के कहा, हे समसून, फलिस्ती तेरे उत्ते चढ़ आए अते घात लाउण वाले उस कोठड़ी विच लुके होए सन। तद उसने अपनियां बाहां उत्तों रस्सियां नू धागे वांगू तोड़ सुट्टिया। फिर दलीला ने समसून नू कहा, इस वार भी तू मेरे नाल मखौल ही कीता अते झूठ बोलिया है, पर मैनू दस कि तेनू किस तरह बन्या जा सकता है। उसने उन्नू कहा, जे तू मेरे सिर दियां सत्ते लटां ताने विच बुन देवें तां मैं बन्या जावांगा। तद उसने उन्नू किली नाल कस के कहा, हे समसून, फलिस्ती तेरे उत्ते चढ़ आए हन। तां उसने नींद तों जाग के किली नू ताने समेत पुट लिया। तद दलीला ने उसनू कहा, तेरा मन तां मेरे नाल नहीं लगा, फिर तू क्यों कहिंदा है कि तू मैनू प्यार करदा है? तू तिन्ने वारी मेरे नाल मखौल कीता अते मैनू नहीं दस्या कि तेरी वड्डी शक्ति दा की भेत है। अते अजिहा होया कि जद उसने दिनों दिन गल्लां नाल उसनू बहुत तंग कीता अते वड्डा हठ बन्निया, इथों तक कि उसदे प्राण मौत मंगदे सन। तद उसने अपने मन दा सारा भेत उसनू दस दिता अते कहा, मेरे सिर उत्ते उस्तरा कदे नहीं फिरिया, क्योंकि मैं अपनी मां दे ढिड तों ही परमेश्वर दा नज़ीर हाँ। जेकर कदे मेरा सिर मन्निया जावे तां मेरा जोर घट जावेगा अते मैं निर्बल हो जावांगा अते सधारण मनुखां वर्गा हो जावांगा। जद दलीला ने वेख्या कि उसने अपने मन दा सारा भेत खोल दिता है, तां उसने फलिस्तियां दे सरदारां नूं संदेश भेजिया, इस वारी चढ़ आओ, क्योंकि जो कुछ उसदे मन विच सी ओ सब उसने मेरे अगे प्रगट कीता है। तद फलिस्तियां दे सरदार अपने हथ विच धन लैके उसदे कोल आए। तद उसने उनू अपने गोड्यां उत्ते सुला लिया अते एक मनुख नू सद के उसदे सिर दियां सत्ते लटां मुना सुटियां। फिर ओ उसनू छेड़न लगी अते उसदा जोर उस कोलों जांदा रहा। तां उसने कहा, हे समसून, फलिस्ती तेरे उत्ते चढ़ आए हन। ओ नींद तों जाग गया अते सोचन लगा, मैं पहलां वांगू बाहर निकल के अपने आप नू हिला के खोल लवांगा। पर ओ नहीं जानदा सी कि यहोवा उस तों अलग हो गया है। तद फलिस्तियां ने उसनू फड़िया अते उस दियां अखां कढ दित्तियां अते उसनू अजा विच लै गए अते पित्तल दियां बेड़ियां नाल उसनू बन दिता अते ओ कैदखाने विच चक्की पीसदा हुंदा सी, पर उसदा सिर मुन्नण दे पिछों उसदे वाल फिर वधन लगे। तद फलिस्तियां दे सरदार इकट्ठे होए तां जो अपने देवते दागोन दे अगे वड्डियां भेटां चढ़ाउण अते आनंद करन, क्यों जो ओ कहिंदे सन कि साडे देवते ने साडे वैरी समसून नू साडे हथ विच सौंप दिता है। जद लोकां ने उसनू वेख्या तां इह कह के अपने देवते दी उस्तत करन लगे, साडे देवते ने साडे वैरी नू जिसने साडा देश उजाड़ दिता सी अते साडे विचों बहुत सारिआं नू मार भी दिता सी साडे हथ विच सौंप दिता है। तद अजिहा होया कि जद ओ आनंद कर रहे सन तां उन्हां ने कहा, समसून नू बुलाओ जो साडे अगे तमाशा करे। इसलिए उन्हां ने समसून नू कैदखाने विचों बुलवाया अते ओ उन्हां दे अगे तमाशा करन लगा अते उन्हां ने दो थम्मां दे विचकार उसनू खड़ा कर दिता। तद समसून ने उस मुंडे नू जिसने ओदा हथ फड़िया होया सी कहा, मैनू उन्हां थम्मां उत्ते जिन्हां उत्ते ए घर टिकिया होया है हथ पा लैण दे तां जो मैं सहारा लवां। ओ घर पुरशां अते इस्त्रियां नाल भरिया होया सी अते फलिस्तियां दे सारे सरदार भी उत्थे सन अते लगभग 3,000 इस्त्रियां अते पुरख छत उत्ते सन जिहड़े समसून नू तमाशा करदे होए वेख रहे सन। तद समसून ने यहोवा दे अगे बेनती करके कहा, हे प्रभु यहोवा, मैं तेरी दुहाई दिंदा हाँ कि मैनू याद कर। हे परमेश्वर, एक वारी होर मैनू शक्ति दे तां जो मैं फलिस्तियां तों इक्को वारी अपनियां दोवें अखां दा बदला लै लवां। तद समसून ने विचकारले दोहां थम्मां नू जिन्हां उत्ते ओह घर टिकिया होया सी फड़ के एक उत्ते सज्जे हथ नाल अते दूजे नू खब्बे हथ नाल जोर ला दिता। समसून ने कहा, मेरे प्राण भी फलिस्तियां दे नाल ही जाण। अते ओह अपना सारा जोर ला के झुकिया अते ओह घर सारे सरदारां अते उन्हां सारयां दे उत्ते जो ओहदे विच सन डिग पिया। इस तरह ओह लोक जिन्हां नू उसने अपने मरण दे वेले मारिया उन्हां नालों वध सन जिन्हां नू उसने अपने ज्योंदे जी मारिया सी। तद उसदे भरा अते उसदे पिता दे घराने दे सारे लोग आए अते उसनू चुक के लै गए अते सारा अते अश्ताओल दे विचकार उसदे पिता मनोआ दी कबर विच उसनू दब्या। उसने 20 सालां तक इसराइल दा न्याय कीता। न्याया अध्याय 17। इफराइम दे पहाड़ी देश विच मीका नाम दा एक मनुख सी। उसने अपनी मां नू कहा, ओ 1100 चांदी दे सिक्के जो तेरे तों लए गए सन जिन्हां दे कारण मैं तैनू श्राप दिंदे सुनिया, वेख ओ चांदी मेरे कोल है, मैं ही ओ लै लई सी। उसदी मां ने कहा, हे मेरे पुत्र, यहोवा तैनू असीस देवे, ਅਤੇ ਜਦ ਉਸਨੇ ਉਹ 1100 ਚਾਂਦੀ ਦੇ ਸਿੱਕੇ ਆਪਣੀ ਮਾਂ ਨੂੰ ਮੋੜ ਦਿੱਤੇ ਤਾਂ ਉਸਦੀ ਮਾਂ ਨੇ ਕਿਹਾ, ਮੈਂ ਇਹ ਚਾਂਦੀ ਆਪਣੇ ਪੁੱਤਰ ਦੇ ਕਾਰਨ ਯਹੋਵਾ ਨੂੰ ਅਰਪਣ ਕਰਦੀ ਹਾਂ ਤਾਂ ਜੋ ਉਹ ਇਸ ਨਾਲ ਇੱਕ ਘੜੀ ਹੋਈ ਅਤੇ ਇੱਕ ਢਾਲੀ ਹੋਈ ਮੂਰਤ ਬਣਾਵੇ। ਇਸ ਲਈ ਹੁਣ ਮੈਂ ਇਹ ਤੈਨੂੰ ਮੋੜ ਦਿੰਦੀ ਹਾਂ। ਜਦ ਉਸਨੇ ਉਹ ਰੁਪਏ ਆਪਣੀ ਮਾਂ ਨੂੰ ਮੋੜ ਦਿੱਤੇ ਤਾਂ ਉਸਦੀ ਮਾਂ ਨੇ 200 ਸਿੱਕੇ ਲੈ ਕੇ ਢਾਲਣ ਵਾਲੇ ਨੂੰ ਦਿੱਤੇ ਅਤੇ ਉਸਨੇ ਉਹਨਾਂ ਨਾਲ ਇੱਕ ਘੜੀ ਹੋਈ ਅਤੇ ਇੱਕ ਢਾਲੀ ਹੋਈ ਮੂਰਤ ਬਣਾਈ ਅਤੇ ਉਹ ਮੀਕਾ ਦੇ ਘਰ ਵਿੱਚ ਰੱਖੀ। ਉਸ ਮਨੁੱਖ ਮੀਕਾ ਕੋਲ ਇੱਕ ਮੰਦਰ ਸੀ। ਤਦ ਉਸਨੇ ਇੱਕ ਇਫੋਦ ਅਤੇ ਤੇਰਾਫੀਮ ਅਰਥਾਤ ਘਰੇਲੂ ਦੇਵਤਾ ਬਣਵਾਏ ਅਤੇ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਆਪਣਾ ਪੁਰੋਹਿਤ ਠਹਿਰਾਇਆ। ਉਹਨਾਂ ਦਿਨਾਂ ਵਿੱਚ ਇਸਰਾਇਲ ਦਾ ਕੋਈ ਰਾਜਾ ਨਹੀਂ ਸੀ। ਜਿਸ ਕਿਸੇ ਨੂੰ ਜੋ ਠੀਕ ਲੱਗਦਾ ਸੀ ਉਹ ਉਹੀ ਕਰਦਾ ਸੀ। ਬੈਤਲਹਮ ਯਹੂਦਾ ਦਾ ਰਹਿਣ ਵਾਲਾ ਇੱਕ ਜਵਾਨ ਲੇਵੀ ਯਹੂਦਾ ਦੇ ਗੋਤ ਵਿੱਚ ਪਰਦੇਸੀ ਹੋ ਕੇ ਰਹਿੰਦਾ ਸੀ। ਇਹ ਮਨੁੱਖ ਬੈਤਲਹਮ ਯਹੂਦਾ ਤੋਂ ਇਸ ਲਈ ਨਿਕਲਿਆ ਸੀ ਕਿ ਜਿੱਥੇ ਟਿਕਾਣਾ ਮਿਲੇ ਉੱਥੇ ਜਾ ਕੇ ਰਹੇ। ਉਹ ਚੱਲਦੇ ਚੱਲਦੇ ਇਫਰਾਹਿਮ ਦੇ ਪਹਾੜੀ ਦੇਸ਼ ਵਿੱਚ ਮੀਕਾ ਦੇ ਘਰ ਵਿੱਚ ਪਹੁੰਚ ਗਿਆ। ਮੀਕਾ ਨੇ ਉਸਨੂੰ ਪੁੱਛਿਆ, ਤੂੰ ਕਿੱਥੋਂ ਆਇਆ ਹੈ? ਉਸਨੇ ਉਹਨੂੰ ਕਿਹਾ, ਮੈਂ ਬੈਤਲਹਮ ਯਹੂਦਾ ਦਾ ਰਹਿਣ ਵਾਲਾ ਇੱਕ ਲੇਵੀ ਹਾਂ ਅਤੇ ਇਸ ਲਈ ਤੁਰਿਆ ਹਾਂ ਕਿ ਜਿੱਥੇ ਕਿਤੇ ਟਿਕਾਣਾ ਮਿਲੇ ਉੱਥੇ ਜਾ ਕੇ ਰਹਾਂ। ਮੀਕਾ ਨੇ ਉਸਨੂੰ ਕਿਹਾ, ਮੇਰੇ ਕੋਲ ਰਹਿ ਅਤੇ ਮੇਰਾ ਪਿਤਾ ਅਤੇ ਪੁਰੋਹਿਤ ਬਣ ਅਤੇ ਮੈਂ ਤੈਨੂੰ ਹਰ ਸਾਲ ਚਾਂਦੀ ਦੇ 10 ਸਿੱਕੇ ਅਤੇ ਇੱਕ ਜੋੜੀ ਕੱਪੜੇ ਅਤੇ ਭੋਜਨ ਵੀ ਦਿਆਂਗਾ। ਤਾਂ ਉਹ ਲੇਵੀ ਮੀਕਾ ਨਾਲ ਰਹਿਣ ਲਈ ਤਿਆਰ ਹੋ ਗਿਆ ਅਤੇ ਉਹ ਜਵਾਨ ਉਸਦੇ ਨਾਲ ਉਸਦੇ ਪੁੱਤਰਾਂ ਵਰਗਾ ਬਣ ਕੇ ਰਿਹਾ। ਤਾਂ ਮੀਕਾ ਨੇ ਉਸ ਲੇਵੀ ਨੂੰ ਨਿਯੁਕਤ ਕੀਤਾ ਅਤੇ ਉਹ ਜਵਾਨ ਉਸਦਾ ਪੁਰੋਹਿਤ ਬਣ ਕੇ ਮੀਕਾ ਦੇ ਘਰ ਵਿੱਚ ਰਹਿਣ ਲੱਗਾ। ਤਦ ਮੀਕਾ ਨੇ ਕਿਹਾ, ਹੁਣ ਮੈਂ ਜਾਣਦਾ ਹਾਂ ਕਿ ਯਹੋਵਾ ਮੇਰਾ ਭਲਾ ਕਰੇਗਾ ਕਿਉਂ ਜੋ ਮੈਂ ਇੱਕ ਲੇਵੀ ਨੂੰ ਆਪਣਾ ਪੁਰੋਹਿਤ ਬਣਾਇਆ ਹੈ। ਨਿਆਂਇਆਂ ਅਧਿਆਏ 18। ਉਹਨਾਂ ਦਿਨਾਂ ਵਿੱਚ ਇਸਰਾਇਲ ਦਾ ਕੋਈ ਰਾਜਾ ਨਹੀਂ ਸੀ ਅਤੇ ਉਹਨਾਂ ਦਿਨਾਂ ਵਿੱਚ ਦਾਨ ਦਾ ਗੋਤ ਆਪਣੇ ਵਸਣ ਲਈ ਕੋਈ ਸਥਾਨ ਲੱਭਦਾ ਸੀ ਕਿਉਂਕਿ ਉਹਨਾਂ ਨੂੰ ਉਸ ਸਮੇਂ ਤੱਕ ਇਸਰਾਇਲ ਦੇ ਗੋਤਾਂ ਵਿੱਚ ਪੂਰਾ ਹਿੱਸਾ ਨਹੀਂ ਮਿਲਿਆ ਸੀ। ਇਸ ਲਈ ਦਾਨੀਆਂ ਨੇ ਆਪਣੇ ਟੱਬਰ ਦੇ 5 ਸੂਰਬੀਰਾਂ ਨੂੰ ਸਾਰਾ ਅਤੇ ਅਸ਼ਤਾਓਲ ਵਿੱਚ ਦੇਸ਼ ਦਾ ਭੇਤ ਲੈਣ ਅਤੇ ਉਸਦੀ ਛਾਣਬੀਣ ਕਰਨ ਲਈ ਇਹ ਕਹਿ ਕੇ ਭੇਜਿਆ, ਜਾਓ ਅਤੇ ਦੇਸ਼ ਦੀ ਛਾਣਬੀਣ ਕਰੋ। ਇਸ ਲਈ ਉਹ ਇਫਰਾਹਿਮ ਦੇ ਪਹਾੜੀ ਦੇਸ਼ ਵਿੱਚ ਮੀਕਾ ਦੇ ਘਰ ਤੱਕ ਆਏ ਤਾਂ ਉੱਥੇ ਰੁਕ ਗਏ। ਜਦ ਮੀਕਾ ਦੇ ਘਰ ਕੋਲ ਪਹੁੰਚੇ ਤਾਂ ਉਹਨਾਂ ਨੇ ਉਸ ਲੇਵੀ ਜਵਾਨ ਦੀ ਆਵਾਜ਼ ਪਹਿਚਾਣ ਲਈ ਅਤੇ ਉੱਥੇ ਜਾ ਕੇ ਉਸ ਨੂੰ ਪੁੱਛਿਆ, ਤੈਨੂੰ ਇੱਥੇ ਕੌਣ ਲਿਆਇਆ? ਤੂੰ ਇੱਥੇ ਕੀ ਕਰਦਾ ਹੈ ਅਤੇ ਤੂੰ ਇੱਥੇ ਕਿਉਂ ਆਇਆ ਹੈ? ਉਸਨੇ ਉਹਨਾਂ ਨੂੰ ਦੱਸਿਆ ਕਿ ਮੀਕਾ ਨੇ ਉਸ ਲਈ ਕੀ ਕੀਤਾ ਅਤੇ ਕਿਹਾ, ਉਸਨੇ ਮੈਨੂੰ ਤਨਖਾਹ ਉੱਤੇ ਰੱਖਿਆ ਅਤੇ ਮੈਂ ਉਸਦਾ ਪੁਰੋਹਿਤ ਬਣ ਗਿਆ ਹਾਂ। ਉਹਨਾਂ ਨੇ ਉਸਨੂੰ ਕਿਹਾ, ਪਰਮੇਸ਼ਰ ਕੋਲੋਂ ਸਲਾਹ ਲੈ ਤਾਂ ਜੋ ਅਸੀਂ ਜਾਣੀਏ ਕਿ ਜੋ ਯਾਤਰਾ ਅਸੀਂ ਕਰਦੇ ਹਾਂ ਉਹ ਸਾਡੇ ਲਈ ਸਫਲ ਹੋਵੇਗੀ ਜਾਂ ਨਹੀਂ। ਉਸ ਪੁਰੋਹਿਤ ਨੇ ਉਹਨਾਂ ਨੂੰ ਕਿਹਾ, ਸੁੱਖ ਸਾਂਧ ਨਾਲ ਜਾਓ ਕਿਉਂਕਿ ਜੋ ਯਾਤਰਾ ਤੁਸੀਂ ਕਰ ਰਹੇ ਹੋ ਉਸ ਉੱਤੇ ਯਹੋਵਾ ਦੀ ਕਿਰਪਾ ਹੈ। ਤਦ ਉਹ 5 ਮਨੁੱਖ ਨਿਕਲੇ ਅਤੇ ਲਾਇਸ਼ ਵਿੱਚ ਆਏ। ਉਹਨਾਂ ਨੇ ਵੇਖਿਆ ਕਿ ਉੱਥੋਂ ਦੇ ਲੋਕ ਸਿਦੋਨੀਆਂ ਦੀ ਤਰ੍ਹਾਂ ਨਿਡਰ, ਬੇਫਿਕਰ ਅਤੇ ਸ਼ਾਂਤੀ ਨਾਲ ਰਹਿੰਦੇ ਹਨ ਅਤੇ ਉਸ ਦੇਸ਼ ਦਾ ਕੋਈ ਹਾਕਮ ਨਹੀਂ ਸੀ ਜੋ ਉਹਨਾਂ ਨੂੰ ਕਿਸੇ ਗੱਲ ਵਿੱਚ ਰੋਕੇ ਅਤੇ ਉਹ ਸਿਦੋਨੀਆਂ ਤੋਂ ਦੂਰ ਰਹਿੰਦੇ ਸਨ ਅਤੇ ਉਹਨਾਂ ਦਾ ਕਿਸੇ ਨਾਲ ਕੁਝ ਲੈਣਾ ਦੇਣਾ ਨਹੀਂ ਸੀ। ਤਦ ਉਹ ਸਾਰਾ ਅਤੇ ਅਸ਼ਤਾਓਲ ਵਿੱਚ ਆਪਣੇ ਭਰਾਵਾਂ ਕੋਲ ਮੁੜ ਆਏ ਅਤੇ ਉਹਨਾਂ ਦੇ ਭਰਾਵਾਂ ਨੇ ਉਹਨਾਂ ਨੂੰ ਪੁੱਛਿਆ, ਤੁਸੀਂ ਕੀ ਖ਼ਬਰ ਲੈ ਕੇ ਆਏ ਹੋ? ਉਹਨਾਂ ਨੇ ਕਿਹਾ, ਉੱਠੋ ਤਾਂ ਜੋ ਅਸੀਂ ਉਹਨਾਂ ਉੱਤੇ ਚੜ੍ਹਾਈ ਕਰੀਏ ਕਿਉਂਕਿ ਅਸੀਂ ਉਸ ਦੇਸ਼ ਨੂੰ ਵੇਖਿਆ ਹੈ ਅਤੇ ਉਹ ਬਹੁਤ ਚੰਗਾ ਹੈ ਅਤੇ ਤੁਸੀਂ ਐਵੇਂ ਹੀ ਬੈਠੇ ਹੋ। ਹੁਣ ਤੁਸੀਂ ਚੱਲ ਕੇ ਉਸ ਦੇਸ਼ ਨੂੰ ਜਿੱਤਣ ਵਿੱਚ ਢਿੱਲ ਨਾ ਕਰੋ। ਜਦੋਂ ਤੁਸੀਂ ਉੱਥੇ ਪਹੁੰਚੋਗੇ ਤਾਂ ਬੇਫਿਕਰ ਰਹਿਣ ਵਾਲੇ ਲੋਕਾਂ ਨੂੰ ਅਤੇ ਇੱਕ ਵੱਡੇ ਦੇਸ਼ ਨੂੰ ਵੇਖੋਗੇ ਕਿਉਂ ਜੋ ਪਰਮੇਸ਼ਰ ਨੇ ਉਸ ਨੂੰ ਤੁਹਾਡੇ ਹੱਥਾਂ ਵਿੱਚ ਸੌਂਪ ਦਿੱਤਾ ਹੈ। ਉਹ ਇੱਕ ਅਜਿਹਾ ਦੇਸ਼ ਹੈ ਜਿਸ ਵਿੱਚ ਧਰਤੀ ਦੀਆਂ ਸਾਰੀਆਂ ਵਸਤੂਆਂ ਵਿੱਚੋਂ ਕਿਸੇ ਦੀ ਘਾਟ ਨਹੀਂ ਹੈ। ਤਦ ਦਾਨੀਆਂ ਦੇ ਟੱਬਰ ਵਿੱਚੋਂ ਸਾਰਾ ਅਤੇ ਅਸ਼ਤਾਓਲ ਦੇ 600 ਪੁਰਖ ਹਥਿਆਰ ਬੰਨ ਕੇ ਉੱਥੋਂ ਚੱਲ ਪਏ। ਉਹਨਾਂ ਨੇ ਜਾ ਕੇ ਯਹੂਦਾ ਦੇਸ਼ ਦੇ ਕਿਰਿਅਤ ਯਾਰੀਮ ਸ਼ਹਿਰ ਵਿੱਚ ਤੰਬੂ ਲਾਏ। ਇਸ ਲਈ ਅੱਜ ਦੇ ਦਿਨ ਤੱਕ ਉਸ ਸਥਾਨ ਨੂੰ ਮਹਾਨੇਹ ਦਾਨ ਆਖਦੇ ਹਨ। ਇਹ ਕਿਰਿਅਤ ਯਾਰੀਮ ਦੇ ਪੱਛਮ ਵੱਲ ਹੈ। ਉੱਥੋਂ ਲੰਘ ਕੇ ਉਹ ਇਫਰਾਹਿਮ ਦੇ ਪਹਾੜੀ ਦੇਸ਼ ਵਿੱਚ ਮੀਕਾ ਦੇ ਘਰ ਦੇ ਕੋਲ ਆਏ। ਤਦ ਉਹ 5 ਮਨੁੱਖ ਜਿਹੜੇ ਲਾਇਸ਼ ਦੇ ਦੇਸ਼ ਦੀ ਜਾਣਬੀਨ ਕਰਨ ਲਈ ਗਏ ਸਨ ਆਪਣੇ ਭਰਾਵਾਂ ਨੂੰ ਕਹਿਣ ਲੱਗੇ, ਕੀ ਤੁਸੀਂ ਜਾਣਦੇ ਹੋ ਕਿ ਇਹਨਾਂ ਘਰਾਂ ਵਿੱਚ ਇੱਕ ਇਫੋਦ ਅਤੇ ਤਰਾਫੀਮ ਘਰੇਲੂ ਦੇਵਤਾ ਅਤੇ ਇੱਕ ਘੜੀ ਹੋਈ ਅਤੇ ਇੱਕ ਢਾਲੀ ਹੋਈ ਮੂਰਤ ਹੈ? ਇਸ ਲਈ ਹੁਣ ਵਿਚਾਰ ਕਰੋ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਤਦ ਉਹ ਮੁੜ ਕੇ ਉਸ ਵੱਲ ਗਏ ਅਤੇ ਮੀਕਾ ਦੇ ਘਰ ਜਾ ਕੇ ਉਸ ਲੇਵੀ ਜਵਾਨ ਦੀ ਸੁੱਖ ਸਾਂਧ ਪੁੱਛੀ ਅਤੇ ਉਹ 600 ਦਾਨੀ ਪੁਰਖ ਹਥਿਆਰ ਬੰਨ ਕੇ ਸ਼ਹਿਰ ਦੇ ਫਾਟਕ ਵਿੱਚ ਖੜੇ ਰਹੇ ਅਤੇ ਉਹਨਾਂ 5 ਮਨੁੱਖਾਂ ਨੇ ਜੋ ਦੇਸ਼ ਦਾ ਭੇਤ ਲੈਣ ਲਈ ਗਏ ਸਨ ਉਸ ਘਰ ਦੇ ਵਿੱਚ ਜਾ ਕੇ ਘੜੀ ਹੋਈ ਅਤੇ ਢਾਲੀ ਹੋਈ ਮੂਰਤ ਅਤੇ ਏਫੋਦ ਅਤੇ ਤਰਾਫੀਮ ਨੂੰ ਲੈ ਲਿਆ ਅਤੇ ਉਹ ਪੁਰੋਹਿਤ ਉਹਨਾਂ 600 ਹਥਿਆਰਬੰਦ ਮਨੁੱਖਾਂ ਨਾਲ ਫਾਟਕ ਵਿੱਚ ਖੜਾ ਸੀ। ਜਦ ਉਹਨਾਂ 5 ਮਨੁੱਖਾਂ ਨੇ ਮੀਕਾ ਦੇ ਘਰ ਵਿੱਚ ਵੜ ਕੇ ਘੜੀ ਹੋਈ ਮੂਰਤ ਏਫੋਦ ਤਰਾਫੀਮ ਅਤੇ ਢਾਲੀ ਹੋਈ ਮੂਰਤ ਚੁੱਕ ਲਈ ਤਾਂ ਪੁਰੋਹਿਤ ਨੇ ਉਹਨਾਂ ਨੂੰ ਕਿਹਾ, ਤੁਸੀਂ ਇਹ ਕੀ ਕਰਦੇ ਹੋ? ਤਦ ਉਹਨਾਂ ਨੇ ਉਸਨੂੰ ਕਿਹਾ, ਚੁੱਪ ਕਰ, ਆਪਣੇ ਮੂੰਹ ਉੱਤੇ ਹੱਥ ਰੱਖ ਅਤੇ ਸਾਡੇ ਨਾਲ ਚੱਲ ਕੇ ਸਾਡਾ ਪਿਤਾ ਅਤੇ ਪੁਰੋਹਿਤ ਬਣ। ਭਲਾ ਤੇਰੇ ਲਈ ਕੀ ਚੰਗਾ ਹੈ, ਇੱਕ ਮਨੁੱਖ ਦੇ ਘਰ ਦਾ ਪੁਰੋਹਿਤ ਹੋਣਾ ਜਾਂ ਇਸਰਾਇਲੀਆਂ ਦੇ ਇੱਕ ਗੋਤ ਅਤੇ ਟੱਬਰ ਦਾ ਪੁਰੋਹਿਤ ਹੋਣਾ? ਤਦ ਪੁਰੋਹਿਤ ਦਾ ਮਨ ਆਨੰਦ ਹੋ ਗਿਆ ਅਤੇ ਉਹ ਏਫੋਦ ਤਰਾਫੀਮ ਅਤੇ ਘੜੀ ਹੋਈ ਮੂਰਤ ਨੂੰ ਲੈ ਕੇ ਉਹਨਾਂ ਲੋਕਾਂ ਦੇ ਨਾਲ ਚੱਲ ਪਿਆ। ਤਦ ਉਹ ਮੁੜੇ ਅਤੇ ਬਾਲਕਾਂ ਪਸ਼ੂਆਂ ਅਤੇ ਆਪਣੇ ਸਾਰੇ ਸਮਾਨ ਨੂੰ ਆਪਣੇ ਅੱਗੇ ਕਰਕੇ ਚੱਲ ਪਏ। ਜਦ ਉਹ ਮੀਕਾ ਦੇ ਘਰ ਤੋਂ ਥੋੜ੍ਹੀ ਹੀ ਦੂਰ ਗਏ ਸਨ ਤਾਂ ਮੀਕਾ ਦੇ ਘਰ ਦੇ ਆਲੇ ਦੁਆਲੇ ਦੇ ਵਾਸੀ ਇਕੱਠੇ ਹੋ ਕੇ ਦਾਨੀਆਂ ਕੋਲ ਜਾ ਪਹੁੰਚੇ ਅਤੇ ਉਹਨਾਂ ਨੇ ਜਾ ਕੇ ਦਾਨੀਆਂ ਨੂੰ ਲਲਕਾਰਿਆ ਤਾਂ ਉਹਨਾਂ ਨੇ ਮੁੜ ਕੇ ਮੀਕਾ ਨੂੰ ਕਿਹਾ, ਤੈਨੂੰ ਕੀ ਹੋਇਆ ਹੈ ਜੋ ਇੰਨੇ ਵੱਡੇ ਦਲ ਨਾਲ ਆਉਂਦਾ ਹੈ? ਉਸਨੇ ਕਿਹਾ, ਤੁਸੀਂ ਮੇਰੇ ਦੇਵਤਿਆਂ ਨੂੰ ਜਿਨ੍ਹਾਂ ਨੂੰ ਮੈਂ ਬਣਾਇਆ ਸੀ ਅਤੇ ਮੇਰੇ ਪੁਰੋਹਿਤ ਨੂੰ ਲੈ ਕੇ ਚੱਲ ਪਏ ਹੋ ਤਾਂ ਹੁਣ ਮੇਰੇ ਕੋਲ ਕੀ ਰਹਿ ਗਿਆ ਹੈ ਅਤੇ ਫਿਰ ਵੀ ਤੁਸੀਂ ਮੈਨੂੰ ਪੁੱਛਦੇ ਹੋ ਕਿ ਤੈਨੂੰ ਕੀ ਹੋਇਆ? ਤਦ ਦਾਨੀਆਂ ਨੇ ਉਸਨੂੰ ਕਿਹਾ, ਤੇਰੀ ਆਵਾਜ਼ ਸਾਡੇ ਲੋਕਾਂ ਵਿੱਚ ਸੁਣਾਈ ਨਾ ਦੇਵੇ, ਕਿਤੇ ਅਜਿਹਾ ਨਾ ਹੋਵੇ ਕਿ ਗੁੱਸੇ ਵਾਲੇ ਮਨੁੱਖ ਤੇਰੇ ਉੱਤੇ ਹਮਲਾ ਕਰਨ ਅਤੇ ਤੂੰ ਆਪਣੀ ਅਤੇ ਆਪਣੇ ਟੱਬਰ ਦੀ ਜਾਨ ਦੇ ਨਾਸ ਦਾ ਕਾਰਨ ਬਣ ਜਾਵੇਂ। ਤਦ ਦਾਨੀ ਆਪਣੇ ਰਾਹ ਤੁਰ ਪਏ ਅਤੇ ਜਦ ਮੀਕਾ ਨੇ ਵੇਖਿਆ ਕਿ ਉਹ ਮੇਰੇ ਨਾਲੋਂ ਜ਼ਿਆਦਾ ਤਕੜੇ ਹਨ ਤਾਂ ਮੁੜ ਕੇ ਆਪਣੇ ਘਰ ਨੂੰ ਵਾਪਸ ਚਲਾ ਗਿਆ। ਤਦ ਉਹ ਮੀਕਾ ਦੀਆਂ ਬਣਾਈਆਂ ਹੋਈਆਂ ਵਸਤੂਆਂ ਅਤੇ ਪੁਰੋਹਿਤ ਨੂੰ ਨਾਲ ਲੈ ਕੇ ਲਾਇਸ਼ ਵਿੱਚ ਉਹਨਾਂ ਲੋਕਾਂ ਕੋਲ ਪਹੁੰਚੇ ਜੋ ਸੁਖੀ ਅਤੇ ਬੇਫਿਕਰ ਸਨ ਅਤੇ ਉਹਨਾਂ ਨੇ ਉਹਨਾਂ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ ਅਤੇ ਸ਼ਹਿਰ ਨੂੰ ਅੱਗ ਨਾਲ ਸਾੜ ਦਿੱਤਾ ਅਤੇ ਉਹਨਾਂ ਦਾ ਕੋਈ ਸਹਾਇਕ ਨਹੀਂ ਸੀ ਕਿਉਂਜੋ ਉਹ ਸਿਦੋਨ ਤੋਂ ਦੂਰ ਸਨ ਅਤੇ ਉਹ ਕਿਸੇ ਨਾਲ ਲੈਣਾ ਦੇਣਾ ਨਹੀਂ ਰੱਖਦੇ ਸਨ ਅਤੇ ਉਹ ਬੈਤ ਰਹੋਬ ਦੀ ਘਾਟੀ ਵਿੱਚ ਸੀ। ਤਦ ਦਾਨੀਆਂ ਨੇ ਉਸ ਸ਼ਹਿਰ ਨੂੰ ਫਿਰ ਬਣਾਇਆ ਅਤੇ ਉਸ ਵਿੱਚ ਵੱਸ ਗਏ ਅਤੇ ਉਹਨਾਂ ਨੇ ਇਸਰਾਇਲ ਦੇ ਇੱਕ ਪੁੱਤਰ ਅਤੇ ਆਪਣੇ ਪਿਤਾ ਦਾਨ ਦੇ ਨਾਮ ਤੇ ਉਸ ਸ਼ਹਿਰ ਦਾ ਨਾਮ ਦਾਨ ਰੱਖਿਆ, ਪਰ ਪਹਿਲਾਂ ਉਸ ਸ਼ਹਿਰ ਦਾ ਨਾਮ ਲਾਇਸ਼ ਸੀ। ਦਾਨੀਆਂ ਨੇ ਉਸ ਘੜੀ ਹੋਈ ਮੂਰਤ ਨੂੰ ਟਿਕਾ ਲਿਆ ਅਤੇ ਯੋਨਾਥਾਨ ਜੋ ਗਿਰਸ਼ੋਮ ਦਾ ਪੁੱਤਰ ਅਤੇ ਮਨੱਸ਼ਾ ਦਾ ਪੋਤਰਾ ਸੀ ਉਹ ਅਤੇ ਉਸ ਦੇ ਪੁੱਤਰ ਉਸ ਦੇਸ਼ ਦੇ ਗੁਲਾਮੀ ਵਿੱਚ ਜਾਣ ਦੇ ਦਿਨ ਤੱਕ ਦਾਨੀਆਂ ਦੇ ਪੁਰੋਹਿਤ ਬਣੇ ਰਹੇ ਅਤੇ ਜਦ ਤੱਕ ਪਰਮੇਸ਼ਰ ਦਾ ਭਵਨ ਸ਼ਿਲੋਹ ਵਿੱਚ ਰਿਹਾ ਤਦ ਤੱਕ ਉਹਨਾਂ ਨੇ ਮੀਕਾ ਦੀ ਘੜੀ ਹੋਈ ਮੂਰਤ ਆਪਣੇ ਲਈ ਖੜੀ ਕਰਕੇ ਰੱਖੀ। ਨਿਆਂਇਆਂ ਅਧਿਆਏ 19। ਉਹਨਾਂ ਦਿਨਾਂ ਵਿੱਚ ਜਦ ਇਸਰਾਇਲੀਆਂ ਦਾ ਕੋਈ ਰਾਜਾ ਨਹੀਂ ਸੀ ਤਾਂ ਅਜਿਹਾ ਹੋਇਆ ਕਿ ਇੱਕ ਲੇਵੀ ਮਨੁੱਖ ਜਿਹੜਾ ਇਫਰਾਇਮ ਦੇ ਪਹਾੜੀ ਦੇਸ਼ ਦੇ ਦੂਸਰੇ ਪਾਸੇ ਰਹਿੰਦਾ ਸੀ ਬੈਤਲਹਮ ਯਹੂਦਾ ਤੋਂ ਆਪਣੇ ਲਈ ਇੱਕ ਰਖੇਲ ਨੂੰ ਰੱਖ ਲਿਆ। ਉਸਦੀ ਰਖੇਲ ਵਿਚਾਰ ਕਰਕੇ ਉਸਦੇ ਕੋਲੋਂ ਬੈਤਲਹਮ ਯਹੂਦਾ ਵਿੱਚ ਆਪਣੇ ਪਿਤਾ ਦੇ ਘਰ ਚਲੀ ਗਈ ਅਤੇ 4 ਮਹੀਨੇ ਉੱਥੇ ਰਹੀ। ਤਦ ਉਸਦਾ ਪਤੀ ਉੱਠਿਆ ਅਤੇ ਆਪਣੇ ਨਾਲ ਇੱਕ ਸੇਵਕ ਅਤੇ 2 ਗਧੇ ਲੈ ਕੇ ਗਿਆ ਤਾਂ ਜੋ ਉਸਨੂੰ ਸਮਝਾ ਕੇ ਵਾਪਸ ਮੋੜ ਲਿਆਵੇ। ਉਹ ਉਸਨੂੰ ਆਪਣੇ ਪਿਤਾ ਦੇ ਘਰ ਲੈ ਕੇ ਗਈ ਅਤੇ ਜਦੋਂ ਉਸ ਜਵਾਨ ਇਸਤਰੀ ਦੇ ਪਿਤਾ ਨੇ ਉਸਨੂੰ ਵੇਖਿਆ ਤਾਂ ਉਸਨੂੰ ਮਿਲ ਕੇ ਆਨੰਦ ਹੋਇਆ। ਤਦ ਉਸਦੇ ਸਹੁਰੇ ਅਰਥਾਤ ਇਸਤਰੀ ਦੇ ਪਿਤਾ ਨੇ ਉਸਨੂੰ ਰੋਕ ਲਿਆ ਅਤੇ ਉਹ 3 ਦਿਨ ਤੱਕ ਉਸਦੇ ਨਾਲ ਰਿਹਾ ਅਤੇ ਉਹਨਾਂ ਨੇ ਖਾਧਾ ਪੀਤਾ ਅਤੇ ਉੱਥੇ ਟਿਕੇ ਰਹੇ। 4th ਦਿਨ ਜਦ ਉਹ ਸਵੇਰ ਨੂੰ ਉੱਠੇ ਤਾਂ ਉਹ ਵਾਪਸ ਜਾਣ ਲਈ ਉੱਠ ਕੇ ਖੜਾ ਹੋ ਗਿਆ ਤਾਂ ਇਸਤਰੀ ਦੇ ਪਿਤਾ ਨੇ ਆਪਣੇ ਜਵਾਈ ਨੂੰ ਕਿਹਾ, ਥੋੜ੍ਹੀ ਜਿਹੀ ਰੋਟੀ ਖਾ ਕੇ ਆਨੰਦ ਹੋ ਲੈ, ਫਿਰ ਤੁਸੀਂ ਚਲੇ ਜਾਣਾ। ਤਦ ਉਹ ਦੋਵੇਂ ਬੈਠ ਗਏ ਅਤੇ ਉਹਨਾਂ ਨੇ ਰਲ ਕੇ ਖਾਧਾ ਪੀਤਾ। ਫਿਰ ਇਸਤਰੀ ਦੇ ਪਿਤਾ ਨੇ ਉਸ ਮਨੁੱਖ ਨੂੰ ਕਿਹਾ, ਇੱਕ ਰਾਤ ਹੋਰ ਇੱਥੇ ਹੀ ਰਹੋ ਅਤੇ ਆਪਣੇ ਮਨ ਨੂੰ ਆਨੰਦ ਕਰੋ। ਉਹ ਮਨੁੱਖ ਵਿਦਿਆ ਹੋਣ ਲਈ ਉੱਠਿਆ ਪਰ ਉਸਦਾ ਸਹੁਰਾ ਉਸ ਨਾਲ ਜਿੱਦ ਕਰ ਬੈਠਾ, ਇਸ ਲਈ ਫਿਰ ਉਸਨੇ ਰਾਤ ਉੱਥੇ ਹੀ ਕੱਟੀ। 5ਵੇਂ ਦਿਨ ਸਵੇਰੇ ਹੀ ਉਹ ਵਿਦਿਆ ਹੋਣ ਲਈ ਉੱਠ ਗਿਆ ਪਰ ਇਸਤਰੀ ਦੇ ਪਿਤਾ ਨੇ ਕਿਹਾ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਤੂੰ ਆਪਣੇ ਮਨ ਨੂੰ ਆਨੰਦ ਕਰ ਅਤੇ ਦਿਨ ਢਲਣ ਤੱਕ ਠਹਿਰ ਜਾਓ। ਤਦ ਉਹਨਾਂ ਦੋਹਾਂ ਨੇ ਇਕੱਠੇ ਰੋਟੀ ਖਾਧੀ। ਜਦ ਉਹ ਮਨੁੱਖ ਆਪਣੀ ਰਖੈਲ ਅਤੇ ਸੇਵਕ ਦੇ ਨਾਲ ਵਿਦਿਆ ਹੋਣ ਲਈ ਉੱਠਿਆ ਤਦ ਉਸਦੇ ਸਹੁਰੇ ਅਰਥਾਤ ਉਸ ਇਸਤਰੀ ਦੇ ਪਿਤਾ ਨੇ ਉਸਨੂੰ ਕਿਹਾ, ਵੇਖ, ਦਿਨ ਢਲਣ ਵਾਲਾ ਹੈ ਅਤੇ ਸ਼ਾਮ ਹੁੰਦੀ ਜਾਂਦੀ ਹੈ, ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਰਾਤ ਇੱਥੇ ਹੀ ਰਹੋ। ਵੇਖੋ, ਦਿਨ ਢਲਦਾ ਜਾਂਦਾ ਹੈ, ਇਸ ਲਈ ਇੱਥੇ ਹੀ ਰਹੋ ਅਤੇ ਆਨੰਦ ਹੋਵੋ ਅਤੇ ਸਵੇਰੇ ਹੀ ਉੱਠ ਕੇ ਆਪਣੇ ਰਾਹ ਪੈ ਜਾਣਾ ਤਾਂ ਜੋ ਤੂੰ ਆਪਣੇ ਡੇਰੇ ਵੱਲ ਵਿਦਿਆ ਹੋਵੇਂ। ਪਰ ਉਸ ਰਾਤ ਰਹਿਣ ਲਈ ਉਹ ਮਨੁੱਖ ਰਾਜ਼ੀ ਨਾ ਹੋਇਆ, ਇਸ ਲਈ ਵਿਦਿਆ ਹੋ ਕੇ ਚੱਲ ਪਿਆ ਅਤੇ ਯਬੂਸ ਦੇ ਨੇੜੇ, ਜਿਸ ਨੂੰ ਯਰੂਸ਼ਲਮ ਕਹਿੰਦੇ ਹਨ, ਪਹੁੰਚ ਗਿਆ। ਕਾਠੀ ਪਾਏ ਹੋਏ ਦੋਵੇਂ ਗਧੇ ਅਤੇ ਉਸਦੀ ਰਖੈਲ ਵੀ ਉਸਦੇ ਨਾਲ ਸੀ। ਜਦ ਉਹ ਯਬੂਸ ਦੇ ਨੇੜੇ ਪਹੁੰਚਿਆ ਤਾਂ ਦਿਨ ਬਹੁਤ ਹੀ ਢਲ ਗਿਆ ਸੀ। ਤਾਂ ਸੇਵਕ ਨੇ ਆਪਣੇ ਸਵਾਮੀ ਨੂੰ ਕਿਹਾ, ਆਓ ਜੀ ਅਸੀਂ ਯਬੂਸੀਆਂ ਦੇ ਸ਼ਹਿਰ ਵਿੱਚ ਜਾ ਕੇ ਇੱਥੇ ਰਹੀਏ। ਪਰ ਉਸਦੇ ਸਵਾਮੀ ਨੇ ਉਸਨੂੰ ਕਿਹਾ, ਪਰਾਏ ਸ਼ਹਿਰ ਵਿੱਚ ਜੋ ਇਸਰਾਇਲੀਆਂ ਦਾ ਨਹੀਂ ਹੈ ਅਸੀਂ ਨਹੀਂ ਜਾਵਾਂਗੇ, ਪਰ ਅਸੀਂ ਗਿਬਾ ਵੱਲ ਚਲੇ ਜਾਵਾਂਗੇ। ਫਿਰ ਉਸਨੇ ਆਪਣੇ ਸੇਵਕ ਨੂੰ ਕਿਹਾ, ਆ ਅਸੀਂ ਇਹਨਾਂ ਥਾਵਾਂ ਵਿੱਚੋਂ ਕਿਸੇ ਇੱਕ ਵੱਲ ਚੱਲੀਏ, ਜਾਂ ਗਿਬਾ ਨੂੰ ਜਾਂ ਰਾਮਾ ਨੂੰ, ਤਾਂ ਜੋ ਉੱਥੇ ਰਾਤ ਕੱਟੀਏ। ਅਤੇ ਉਹ ਅੱਗੇ ਦੀ ਵੱਲ ਸਫ਼ਰ ਕਰਦੇ ਰਹੇ ਅਤੇ ਜਦ ਬਿਨਿਆਮੀਨ ਦੇ ਗਿਬਾ ਦੇ ਨੇੜੇ ਪਹੁੰਚੇ ਤਾਂ ਸੂਰਜ ਢਲ ਗਿਆ। ਇਸ ਲਈ ਉਹ ਮੁੜ ਗਏ ਤਾਂ ਜੋ ਗਿਬਾ ਵਿੱਚ ਜਾ ਕੇ ਉੱਥੇ ਰਹਿਣ। ਅਤੇ ਉੱਥੇ ਜਾ ਕੇ ਉਹ ਸ਼ਹਿਰ ਦੇ ਇੱਕ ਚੌਂਕ ਵਿੱਚ ਬੈਠ ਗਿਆ, ਕਿਉਂਕਿ ਉੱਥੇ ਅਜਿਹਾ ਕੋਈ ਨਹੀਂ ਸੀ ਜੋ ਉਹਨਾਂ ਨੂੰ ਰਾਤ ਕੱਟਣ ਲਈ ਆਪਣੇ ਘਰ ਲੈ ਜਾਂਦਾ। ਤਦ ਵੇਖੋ, ਸ਼ਾਮ ਦੇ ਵੇਲੇ ਇੱਕ ਬਜ਼ੁਰਗ ਆਪਣੇ ਖੇਤ ਵਿੱਚੋਂ ਕੰਮ ਧੰਦਾ ਮੁਕਾ ਕੇ ਉੱਥੇ ਆਇਆ। ਉਹ ਵੀ ਇਫਰਾਹੀਮ ਦੇ ਪਹਾੜੀ ਦੇਸ਼ ਦਾ ਸੀ, ਜੋ ਗਿਬਾ ਵਿੱਚ ਆ ਕੇ ਵੱਸ ਗਿਆ ਸੀ, ਪਰ ਉੱਥੋਂ ਦੇ ਵਾਸੀ ਬਿਨਿਆਮੀਨੀ ਸਨ। ਉਸਨੇ ਅੱਖਾਂ ਚੁੱਕ ਕੇ ਇੱਕ ਰਾਹੀ ਨੂੰ ਸ਼ਹਿਰ ਦੇ ਚੌਂਕ ਵਿੱਚ ਬੈਠੇ ਵੇਖਿਆ ਤਾਂ ਉਸ ਬਜ਼ੁਰਗ ਨੇ ਪੁੱਛਿਆ, ਤੂੰ ਕਿੱਥੋਂ ਆਇਆ ਹੈ ਅਤੇ ਕਿੱਥੇ ਜਾਣਾ ਹੈ? ਉਹਨੇ ਉਸਨੂੰ ਕਿਹਾ, ਅਸੀਂ ਬੈਤਲਹਮ ਯਹੂਦਾ ਤੋਂ ਆਏ ਅਤੇ ਇਫਰਾਹੀਮ ਦੇ ਪਹਾੜੀ ਦੇਸ਼ ਦੇ ਦੂਸਰੇ ਪਾਸੇ ਜਾਣਾ ਹੈ। ਮੈਂ ਉੱਥੋਂ ਦਾ ਹੀ ਹਾਂ। ਮੈਂ ਬੈਤਲਹਮ ਯਹੂਦਾ ਨੂੰ ਗਿਆ ਸੀ ਅਤੇ ਹੁਣ ਆਪਣੇ ਘਰ ਦੇ ਵੱਲ ਜਾਂਦਾ ਹਾਂ, ਪਰ ਇੱਥੇ ਅਜਿਹਾ ਕੋਈ ਮਨੁੱਖ ਨਹੀਂ ਜੋ ਸਾਨੂੰ ਆਪਣੇ ਘਰ ਠਹਿਰਾਵੇ। ਸਾਡੇ ਕੋਲ ਗਧਿਆਂ ਲਈ ਦਾਣਾ ਪੱਠਾ ਵੀ ਹੈ, ਅਤੇ ਮੇਰੇ ਲਈ ਅਤੇ ਤੇਰੀ ਇਸ ਦਾਸੀ ਲਈ ਅਤੇ ਇਸ ਜਵਾਨ ਦੇ ਲਈ ਜੋ ਤੇਰੇ ਸੇਵਕਾਂ ਦੇ ਨਾਲ ਹੈ ਰੋਟੀ ਅਤੇ ਦਾਖਰਸ ਵੀ ਹੈ। ਸਾਨੂੰ ਕਿਸੇ ਵਸਤੂ ਦੀ ਘਾਟ ਨਹੀਂ ਹੈ। ਉਸ ਬਜ਼ੁਰਗ ਨੇ ਕਿਹਾ, ਤੈਨੂੰ ਸੁੱਖ ਸਾਂਦ ਹੋਵੇ ਅਤੇ ਤੇਰੀ ਸਾਰੀ ਲੋੜ ਸਾਡੇ ਸਿਰ ਤੇ ਹੋਵੇ, ਪਰ ਤੂੰ ਚੌਂਕ ਵਿੱਚ ਰਾਤ ਬਿਲਕੁਲ ਨਾ ਕੱਟ। ਤਦ ਉਹ ਉਸਨੂੰ ਆਪਣੇ ਘਰ ਲੈ ਗਿਆ ਅਤੇ ਉਸਦੇ ਗਧਿਆਂ ਨੂੰ ਪੱਠੇ ਪਾਏ ਅਤੇ ਉਹਨਾਂ ਨੇ ਆਪਣੇ ਪੈਰ ਧੋਤੇ ਅਤੇ ਖਾਣ ਪੀਣ ਲੱਗੇ। ਜਿਸ ਵੇਲੇ ਉਹ ਆਨੰਦ ਕਰ ਰਹੇ ਸਨ ਤਾਂ ਵੇਖੋ, ਉਸ ਸ਼ਹਿਰ ਦੇ ਲੋਕਾਂ ਵਿੱਚੋਂ ਜੋ ਬਲਿਆਲ ਦੇ ਵੰਸ਼ ਦੇ ਸਨ, ਕਈਆਂ ਨੇ ਉਸਦੇ ਘਰ ਨੂੰ ਘੇਰ ਲਿਆ ਅਤੇ ਬੂਹਾ ਖੜਕਾ ਕੇ ਉਸ ਘਰ ਦੇ ਸਵਾਮੀ ਅਰਥਾਤ ਉਸ ਬਜ਼ੁਰਗ ਨੂੰ ਕਹਿਣ ਲੱਗੇ, ਜਿਹੜਾ ਮਨੁੱਖ ਤੇਰੇ ਘਰ ਆਇਆ ਹੈ ਉਸ ਨੂੰ ਬਾਹਰ ਕੱਢ ਲਿਆ, ਜੋ ਅਸੀਂ ਉਸ ਨਾਲ ਸੰਗ ਕਰੀਏ। ਉਸ ਮਨੁੱਖ ਅਰਥਾਤ ਘਰ ਦੇ ਸਵਾਮੀ ਨੇ ਬਾਹਰ ਨਿਕਲ ਕੇ ਉਹਨਾਂ ਨੂੰ ਕਿਹਾ, ਨਹੀਂ ਮੇਰੇ ਭਰਾਓ, ਅਜਿਹੀ ਬੁਰਿਆਈ ਨਾ ਕਰੋ, ਕਿਉਂ ਜੋ ਇਹ ਮਨੁੱਖ ਸਾਡੇ ਘਰ ਆਇਆ ਹੈ, ਇਸ ਲਈ ਅਜਿਹੀ ਦੁਸ਼ਟਤਾ ਨਾ ਕਰੋ। ਵੇਖੋ, ਇੱਥੇ ਮੇਰੀ ਕੁਆਰੀ ਧੀ ਅਤੇ ਇਸ ਪੁਰਖ ਦੀ ਰਖੈਲ ਹਨ, ਮੈਂ ਉਹਨਾਂ ਨੂੰ ਬਾਹਰ ਲੈ ਆਉਂਦਾ ਹਾਂ। ਤੁਸੀਂ ਉਹਨਾਂ ਦੀ ਬੇਪੱਤੀ ਕਰੋ ਅਤੇ ਜੋ ਤੁਹਾਨੂੰ ਚੰਗਾ ਲੱਗੇ ਉਹ ਉਹਨਾਂ ਨਾਲ ਕਰੋ, ਪਰ ਇਸ ਮਨੁੱਖ ਨਾਲ ਅਜਿਹੀ ਦੁਸ਼ਟਤਾ ਨਾ ਕਰੋ। ਪਰ ਉਹਨਾਂ ਲੋਕਾਂ ਨੇ ਉਸਦੀ ਗੱਲ ਨਾ ਮੰਨੀ। ਤਦ ਉਹ ਮਨੁੱਖ ਆਪਣੀ ਰਖੈਲ ਨੂੰ ਫੜ ਕੇ ਉਹਨਾਂ ਕੋਲ ਬਾਹਰ ਲੈ ਆਇਆ ਅਤੇ ਉਹਨਾਂ ਨੇ ਉਸਦੇ ਨਾਲ ਸੰਗ ਕੀਤਾ ਅਤੇ ਸਾਰੀ ਰਾਤ ਸਗੋਂ ਸਵੇਰ ਤੱਕ ਉਸਨੂੰ ਛੇੜਦੇ ਰਹੇ ਅਤੇ ਜਦ ਸਵੇਰ ਹੋਈ ਤਾਂ ਉਸਨੂੰ ਛੱਡ ਗਏ। ਤਦ ਉਹ ਇਸਤਰੀ ਸਵੇਰੇ ਹੀ ਆ ਕੇ ਉਸ ਮਨੁੱਖ ਦੇ ਘਰ ਦੇ ਦਰਵਾਜ਼ੇ ਉੱਤੇ ਡਿੱਗ ਪਈ ਜਿੱਥੇ ਉਸਦਾ ਪਤੀ ਸੀ ਅਤੇ ਦਿਨ ਚੜ੍ਹਨ ਤੱਕ ਉੱਥੇ ਹੀ ਪਈ ਰਹੀ। ਉਸਦੇ ਪਤੀ ਨੇ ਸਵੇਰੇ ਉੱਠ ਕੇ ਘਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਜਾਣ ਲਈ ਬਾਹਰ ਨਿਕਲਿਆ ਤਾਂ ਵੇਖੋ, ਉਸਦੀ ਰਖੈਲ ਘਰ ਦੇ ਦਰਵਾਜ਼ੇ ਉੱਤੇ ਪਈ ਸੀ ਅਤੇ ਉਸਦੇ ਹੱਥ ਡਿਉੜੀ ਨਾਲ ਲੱਗੇ ਹੋਏ ਸਨ। ਉਹਨੇ ਉਸਨੂੰ ਕਿਹਾ, ਉੱਠ ਅਸੀਂ ਚੱਲੀਏ, ਪਰ ਕੋਈ ਉੱਤਰ ਨਾ ਮਿਲਿਆ। ਤਦ ਉਹਨੇ ਉਸਨੂੰ ਆਪਣੇ ਗਧੇ ਉੱਤੇ ਰੱਖ ਲਿਆ ਅਤੇ ਉੱਠ ਕੇ ਆਪਣੇ ਘਰ ਵੱਲ ਚੱਲ ਪਿਆ। ਜਦ ਉਹ ਆਪਣੇ ਘਰ ਪਹੁੰਚ ਗਿਆ ਤਾਂ ਛੁਰੀ ਲੈ ਕੇ ਆਪਣੀ ਰਖੈਲ ਦੇ ਅੰਗ ਅੰਗ ਕੱਟ ਕੇ 12 ਟੁਕੜੇ ਕੀਤੇ ਅਤੇ ਇਸਰਾਇਲ ਦੀਆਂ ਸਾਰੀਆਂ ਹੱਦਾਂ ਵਿੱਚ ਭੇਜ ਦਿੱਤੇ। ਤਦ ਜਿਸ ਕਿਸੇ ਨੇ ਇਹ ਵੇਖਿਆ ਉਹ ਆਪਸ ਵਿੱਚ ਕਹਿਣ ਲੱਗੇ, ਇਸਰਾਇਲੀਆਂ ਦੇ ਮਿਸਰ ਤੋਂ ਨਿਕਲ ਕੇ ਆਉਣ ਦੇ ਸਮੇਂ ਤੋਂ ਲੈ ਕੇ ਅੱਜ ਦੇ ਦਿਨ ਤੱਕ ਅਜਿਹਾ ਕੰਮ ਕਦੇ ਨਹੀਂ ਹੋਇਆ ਅਤੇ ਨਾ ਹੀ ਕਿਸੇ ਨੇ ਵੇਖਿਆ। ਇਸ ਵੱਲ ਧਿਆਨ ਕਰੋ ਅਤੇ ਸਲਾਹ ਕਰਕੇ ਬੋਲੋ ਕਿ ਹੁਣ ਕੀ ਕਰਨਾ ਚਾਹੀਦਾ ਹੈ। ਨਿਆਂਇਆਂ ਅਧਿਆਏ 2। ਤਦ ਯਹੋਵਾ ਦਾ ਦੂਤ ਗਿਲਗਾਲ ਤੋਂ ਬੋਕੀਮ ਨੂੰ ਆਇਆ ਅਤੇ ਕਹਿਣ ਲੱਗਾ, ਮੈਂ ਤੁਹਾਨੂੰ ਮਿਸਰ ਤੋਂ ਕੱਢ ਲਿਆਇਆ ਅਤੇ ਤੁਹਾਨੂੰ ਇਸ ਦੇਸ਼ ਵਿੱਚ ਜਿਸਦੀ ਮੈਂ ਤੁਹਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ ਲੈ ਆਇਆ, ਅਤੇ ਮੈਂ ਕਿਹਾ ਕਿ ਮੈਂ ਤੁਹਾਡੇ ਨਾਲ ਆਪਣਾ ਨੇਮ ਕਦੇ ਨਾ ਤੋੜਾਂਗਾ। ਪਰ ਤੁਸੀਂ ਇਸ ਦੇਸ਼ ਦੇ ਵਾਸੀਆਂ ਨਾਲ ਨੇਮ ਨਾ ਬੰਨਿਓ, ਸਗੋਂ ਤੁਸੀਂ ਉਹਨਾਂ ਦੀਆਂ ਜਗਵੇਦੀਆਂ ਨੂੰ ਢਾ ਸੁੱਟਿਓ। ਪਰ ਤੁਸੀਂ ਮੇਰਾ ਹੁਕਮ ਨਾ ਮੰਨਿਆ ਤੁਸੀਂ ਅਜਿਹਾ ਕਿਉਂ ਕੀਤਾ? ਇਸ ਲਈ ਮੈਂ ਵੀ ਕਹਿੰਦਾ ਹਾਂ, ਮੈਂ ਉਹਨਾਂ ਨੂੰ ਤੁਹਾਡੇ ਅੱਗੋਂ ਨਾ ਕੱਢਾਂਗਾ, ਸਗੋਂ ਉਹ ਤੁਹਾਡੀਆਂ ਵੱਖੀਆਂ ਵਿੱਚ ਕੰਡਿਆਂ ਵਰਗੇ ਅਤੇ ਉਹਨਾਂ ਦੇ ਦੇਵਤੇ ਤੁਹਾਡੇ ਲਈ ਫਾਹੀ ਹੋਣਗੇ। ਜਦ ਯਹੋਵਾ ਦੇ ਦੂਤ ਨੇ ਇਹ ਗੱਲਾਂ ਸਾਰੇ ਇਸਰਾਇਲੀਆਂ ਨੂੰ ਆਖੀਆਂ ਤਾਂ ਉਹ ਸਾਰੇ ਉੱਚੀ ਉੱਚੀ ਰੋਣ ਲੱਗ ਪਏ, ਅਤੇ ਉਹਨਾਂ ਨੇ ਉਸ ਸਥਾਨ ਦਾ ਨਾਮ ਬੁਕੀਮ ਰੱਖਿਆ, ਅਤੇ ਉੱਥੇ ਉਹਨਾਂ ਨੇ ਯਹੋਵਾ ਦੇ ਲਈ ਬਲੀਆਂ ਚੜ੍ਹਾਈਆਂ। ਜਿਸ ਵੇਲੇ ਯਹੋਸ਼ੂਆ ਨੇ ਲੋਕਾਂ ਨੂੰ ਵਿਦਿਆ ਕੀਤਾ ਤਾਂ ਸਾਰੇ ਇਸਰਾਇਲੀ ਆਪੋ ਆਪਣੇ ਹਿੱਸੇ ਵਿੱਚ ਚਲੇ ਗਏ ਤਾਂ ਜੋ ਉਸ ਦੇਸ਼ ਨੂੰ ਆਪਣੇ ਵੱਸ ਵਿੱਚ ਕਰ ਲੈਣ, ਅਤੇ ਉਹ ਲੋਕ ਯਹੋਸ਼ੂਆ ਦੇ ਜੀਵਨ ਭਰ ਅਤੇ ਜਦ ਤੱਕ ਉਹ ਬਜ਼ੁਰਗ ਜਿਉਂਦੇ ਰਹੇ ਜਿਹੜੇ ਯਹੋਸ਼ੂਆ ਦੇ ਮਰਨ ਤੋਂ ਬਾਅਦ ਸਨ, ਅਤੇ ਜਿਨ੍ਹਾਂ ਨੇ ਯਹੋਵਾ ਦੇ ਸਾਰੇ ਵੱਡੇ ਕੰਮਾਂ ਨੂੰ ਵੇਖਿਆ ਸੀ ਜੋ ਉਸਨੇ ਇਸਰਾਇਲ ਦੇ ਲਈ ਕੀਤੇ ਸਨ, ਤਦ ਤੱਕ ਉਹ ਯਹੋਵਾ ਦੀ ਉਪਾਸਨਾ ਕਰਦੇ ਰਹੇ। ਤਦ ਯਹੋਵਾ ਦਾ ਦਾਸ ਨੂਨ ਦਾ ਪੁੱਤਰ ਯਹੋਸ਼ੂਆ 110 ਸਾਲ ਦਾ ਹੋ ਕੇ ਮਰ ਗਿਆ, ਅਤੇ ਉਹਨਾਂ ਨੇ ਉਸਦੇ ਹਿੱਸੇ ਦੀ ਜ਼ਮੀਨ ਤਿਮਨਤ ਹਰਸ ਵਿੱਚ, ਜੋ ਇਫਰਾਇਮ ਦੇ ਪਹਾੜੀ ਦੇਸ਼ ਵਿੱਚ ਗਾਸ਼ ਨਾਮਕ ਪਰਬਤ ਦੇ ਉੱਤਰ ਵੱਲ ਹੈ, ਉਸ ਨੂੰ ਦੱਬ ਦਿੱਤਾ। ਸੋ ਉਸ ਪੀੜ੍ਹੀ ਦੇ ਸਾਰੇ ਲੋਕ ਆਪਣੇ ਪੁਰਖਿਆਂ ਨਾਲ ਜਾ ਰਲੇ, ਅਤੇ ਉਹਨਾਂ ਦੇ ਬਾਅਦ ਇੱਕ ਹੋਰ ਪੀੜ੍ਹੀ ਉੱਠੀ ਜੋ ਨਾ ਤਾਂ ਯਹੋਵਾ ਨੂੰ ਜਾਣਦੀ ਸੀ ਅਤੇ ਨਾ ਹੀ ਉਹਨਾਂ ਕੰਮਾਂ ਨੂੰ ਜੋ ਉਸਨੇ ਇਸਰਾਇਲ ਦੇ ਲਈ ਕੀਤੇ ਸਨ। ਤਦ ਇਸਰਾਇਲੀਆਂ ਨੇ ਯਹੋਵਾ ਦੇ ਅੱਗੇ ਬੁਰਿਆਈ ਕੀਤੀ ਅਤੇ ਬਾਲ ਦੇਵਤਿਆਂ ਦੀ ਪੂਜਾ ਕਰਨ ਲੱਗੇ। ਉਹਨਾਂ ਨੇ ਆਪਣੇ ਪੁਰਖਿਆਂ ਦੇ ਪਰਮੇਸ਼ਰ ਯਹੋਵਾ ਨੂੰ, ਜੋ ਉਹਨਾਂ ਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਸੀ, ਛੱਡ ਦਿੱਤਾ, ਅਤੇ ਪਰਾਏ ਦੇਵਤਿਆਂ ਦੀ ਅਰਥਾਤ ਉਹਨਾਂ ਲੋਕਾਂ ਦੇ ਦੇਵਤਿਆਂ ਦੀ ਜੋ ਉਹਨਾਂ ਦੇ ਆਲੇ ਦੁਆਲੇ ਰਹਿੰਦੇ ਸਨ ਪੂਜਾ ਕਰਨ ਲੱਗੇ, ਅਤੇ ਉਹਨਾਂ ਦੇ ਅੱਗੇ ਮੱਥਾ ਟੇਕਿਆ ਅਤੇ ਯਹੋਵਾ ਦਾ ਕ੍ਰੋਧ ਭੜਕਾਇਆ। ਉਹਨਾਂ ਨੇ ਯਹੋਵਾ ਨੂੰ ਛੱਡ ਦਿੱਤਾ ਅਤੇ ਬਾਲ ਦੇਵਤਿਆਂ ਅਤੇ ਅਸ਼ਤਾਰੋਥ ਦੇਵੀਆਂ ਦੀ ਪੂਜਾ ਕਰਨ ਲੱਗੇ। ਇਸ ਲਈ ਯਹੋਵਾ ਦਾ ਕ੍ਰੋਧ ਇਸਰਾਇਲ ਉੱਤੇ ਭੜਕਿਆ, ਅਤੇ ਉਸਨੇ ਉਹਨਾਂ ਨੂੰ ਲੁਟੇਰਿਆਂ ਦੇ ਹੱਥ ਵਿੱਚ ਦੇ ਦਿੱਤਾ ਜੋ ਉਹਨਾਂ ਨੂੰ ਲੁੱਟਣ ਲੱਗੇ, ਅਤੇ ਉਹਨਾਂ ਦੇ ਵੈਰੀਆਂ ਦੇ ਹੱਥ ਕਰ ਦਿੱਤਾ ਜੋ ਉਹਨਾਂ ਦੇ ਚੁਫੇਰੇ ਸਨ, ਅਤੇ ਉਹ ਫਿਰ ਆਪਣੇ ਵੈਰੀਆਂ ਦੇ ਅੱਗੇ ਖੜੇ ਨਾ ਹੋ ਸਕੇ, ਅਤੇ ਜਿੱਥੇ ਕਿਤੇ ਉਹ ਬਾਹਰ ਨਿਕਲਦੇ ਉੱਥੇ ਯਹੋਵਾ ਦਾ ਹੱਥ ਉਹਨਾਂ ਉੱਤੇ ਬੁਰਿਆਈ ਦੇ ਲਈ ਹੀ ਸੀ, ਜਿਵੇਂ ਯਹੋਵਾ ਨੇ ਉਹਨਾਂ ਨੂੰ ਕਿਹਾ ਸੀ, ਅਤੇ ਜਿਵੇਂ ਯਹੋਵਾ ਨੇ ਉਹਨਾਂ ਨਾਲ ਸਹੁੰ ਖਾਧੀ ਸੀ, ਇਸ ਲਈ ਉਹ ਬਹੁਤ ਮੁਸੀਬਤ ਵਿੱਚ ਪੈ ਗਏ। ਫਿਰ ਵੀ ਯਹੋਵਾ ਉਹਨਾਂ ਦੇ ਲਈ ਨਿਆਂਈਆਂ ਨੂੰ ਠਹਿਰਾਉਂਦਾ ਜੋ ਉਹਨਾਂ ਨੂੰ ਲੁਟੇਰਿਆਂ ਦੇ ਹੱਥੋਂ ਛੁਡਾ ਲੈਂਦੇ ਸਨ, ਪਰ ਉਹ ਆਪਣੇ ਨਿਆਂਈਆਂ ਦੀ ਵੀ ਨਹੀਂ ਮੰਨਦੇ ਸਨ, ਸਗੋਂ ਪਰਾਏ ਦੇਵਤਿਆਂ ਦੇ ਪਿੱਛੇ ਲੱਗ ਕੇ ਵਿਵਚਾਰੀ ਹੋਏ ਅਤੇ ਉਹਨਾਂ ਨੂੰ ਮੱਥਾ ਟੇਕਦੇ ਸਨ, ਅਤੇ ਉਹ ਉਸ ਰਾਹ ਤੋਂ ਛੇਤੀ ਨਾਲ ਮੁੜ ਗਏ ਜਿਸ ਉੱਤੇ ਉਹਨਾਂ ਦੇ ਪਿਓ ਦਾਦੇ ਯਹੋਵਾ ਦੀ ਆਗਿਆ ਮੰਨਦੇ ਹੋਏ ਚੱਲਦੇ ਸਨ, ਅਤੇ ਉਹਨਾਂ ਵਾਂਗੂ ਨਾ ਚੱਲੇ। ਜਦ ਯਹੋਵਾ ਉਹਨਾਂ ਦੇ ਲਈ ਨਿਆਂਈਆਂ ਨੂੰ ਠਹਿਰਾਉਂਦਾ ਤਾਂ ਯਹੋਵਾ ਉਹਨਾਂ ਨਿਆਂਈਆਂ ਦੇ ਨਾਲ ਰਹਿੰਦਾ ਸੀ, ਅਤੇ ਜਦ ਤੱਕ ਨਿਆਂਈ ਜਿਉਂਦਾ ਰਹਿੰਦਾ ਸੀ ਤਦ ਤੱਕ ਇਸਰਾਇਲ ਨੂੰ ਉਸਦੇ ਵੈਰੀਆਂ ਦੇ ਹੱਥੋਂ ਛੁਡਾਉਂਦਾ ਸੀ, ਕਿਉਂ ਜੋ ਯਹੋਵਾ ਉਹਨਾਂ ਦੀ ਦੁਹਾਈ ਤੋਂ ਜੋ ਉਹ ਆਪਣੇ ਦੁੱਖ ਦੇਣ ਵਾਲਿਆਂ ਅਤੇ ਲੁਟੇਰਿਆਂ ਦੇ ਕਾਰਨ ਦਿੰਦੇ ਸਨ ਦੁਖੀ ਹੁੰਦਾ ਸੀ। ਪਰ ਜਦ ਉਹ ਨਿਆਂਈ ਮਰ ਜਾਂਦਾ ਸੀ ਤਾਂ ਉਹ ਫਿਰ ਮੁੜ ਜਾਂਦੇ ਅਤੇ ਪਰਾਏ ਦੇਵਤਿਆਂ ਦੀ ਪੂਜਾ ਕਰਕੇ ਉਹਨਾਂ ਦੇ ਪਿੱਛੇ ਲੱਗਦੇ ਅਤੇ ਉਹਨਾਂ ਦੇ ਅੱਗੇ ਮੱਥੇ ਟੇਕਦੇ। ਇਸ ਤਰ੍ਹਾਂ ਉਹ ਆਪਣੇ ਪੁਰਖਿਆਂ ਤੋਂ ਵੱਧ ਅਪਰਾਧੀ ਬਣੇ, ਅਤੇ ਉਹ ਆਪਣੇ ਬੁਰੇ ਕੰਮਾਂ ਨੂੰ ਅਤੇ ਆਪਣੇ ਢੀਠਪੁਣੇ ਨੂੰ ਛੱਡਦੇ ਨਹੀਂ ਸਨ। ਇਸ ਲਈ ਯਹੋਵਾ ਦਾ ਕ੍ਰੋਧ ਇਸਰਾਇਲ ਉੱਤੇ ਫਿਰ ਭੜਕਿਆ, ਅਤੇ ਉਸਨੇ ਕਿਹਾ, ਕਿਉਂ ਜੋ ਇਸ ਕੌਮ ਨੇ ਮੇਰੇ ਉਸ ਨੇਮ ਨੂੰ ਜੋ ਮੈਂ ਉਹਨਾਂ ਦੇ ਪੁਰਖਿਆਂ ਨਾਲ ਬੰਨਿਆ ਸੀ ਤੋੜ ਦਿੱਤਾ ਅਤੇ ਮੇਰੀ ਆਗਿਆ ਨਾ ਮੰਨੀ, ਇਸ ਲਈ ਹੁਣ ਮੈਂ ਵੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਯਹੋਸ਼ੂਆ ਛੱਡ ਕੇ ਮਰ ਗਿਆ ਸੀ, ਕਿਸੇ ਨੂੰ ਵੀ ਉਹਨਾਂ ਦੇ ਅੱਗਿਓਂ ਨਹੀਂ ਕੱਢਾਂਗਾ, ਤਾਂ ਜੋ ਮੈਂ ਉਹਨਾਂ ਲੋਕਾਂ ਦੇ ਰਾਹੀਂ ਇਸਰਾਇਲ ਦੀ ਪ੍ਰੀਖਿਆ ਲਵਾਂ ਕਿ ਜਿਸ ਤਰ੍ਹਾਂ ਉਹਨਾਂ ਦੇ ਪਿਓ ਦਾਦੇ ਮੇਰੇ ਰਾਹਾਂ ਉੱਤੇ ਚੱਲਦੇ ਸਨ, ਉਸੇ ਤਰ੍ਹਾਂ ਇਹ ਵੀ ਚੱਲਣਗੇ ਜਾਂ ਨਹੀਂ। ਇਸ ਲਈ ਯਹੋਵਾ ਨੇ ਉਹਨਾਂ ਦੇਸ਼ਾਂ ਦੇ ਲੋਕਾਂ ਨੂੰ ਛੇਤੀ ਨਾਲ ਨਾ ਕੱਢਿਆ, ਸਗੋਂ ਉਹਨਾਂ ਨੂੰ ਰਹਿਣ ਦਿੱਤਾ, ਅਤੇ ਉਸਨੇ ਉਹਨਾਂ ਨੂੰ ਯਹੋਸ਼ੂਆ ਦੇ ਹੱਥ ਵਿੱਚ ਵੀ ਨਹੀਂ ਦਿੱਤਾ ਸੀ। ਨਿਆਂਈਆਂ ਅਧਿਆਏ 20। ਤਦ ਦਾਨ ਤੋਂ ਲੈ ਕੇ ਬੇਰਸ਼ਬਾ ਤੱਕ ਦੇ ਸਾਰੇ ਇਸਰਾਇਲੀ ਅਤੇ ਗਿਲਿਆਦ ਦੇ ਲੋਕ ਵੀ ਨਿਕਲੇ, ਅਤੇ ਸਾਰੀ ਮੰਡਲੀ ਇੱਕ ਮਨੁੱਖ ਵਾਂਗੂ ਯਹੋਵਾ ਦੇ ਸਨਮੁਖ ਮਿਜ਼ਪਾ ਵਿੱਚ ਇਕੱਠੀ ਹੋਈ, ਅਤੇ ਸਾਰੇ ਲੋਕਾਂ ਦੇ ਸਰਦਾਰ, ਸਗੋਂ ਇਸਰਾਇਲ ਦੇ ਸਾਰੇ ਗੋਤਾਂ ਦੇ ਲੋਕ ਜੋ ਪਰਮੇਸ਼ਰ ਦੇ ਲੋਕਾਂ ਦੀ ਸਭਾ ਵਿੱਚ ਆਏ, 400,000 ਤਲਵਾਰਧਾਰੀ ਪਿਆਦੇ ਸਨ। ਬਿਨਿਆਮੀਨੀਆਂ ਨੇ ਸੁਣਿਆ ਕਿ ਇਸਰਾਇਲੀ ਮਿਜ਼ਪਾ ਵਿੱਚ ਇਕੱਠੇ ਹੋਏ ਹਨ, ਅਤੇ ਇਸਰਾਇਲੀ ਪੁੱਛਣ ਲੱਗੇ, ਸਾਨੂੰ ਦੱਸੋ ਕਿ ਇਹ ਬੁਰਿਆਈ ਕਿਸ ਤਰ੍ਹਾਂ ਹੋਈ। ਤਦ ਉਸ ਲੇਵੀ ਨੇ, ਜੋ ਉਸ ਮਾਰੀ ਹੋਈ ਇਸਤਰੀ ਦਾ ਪਤੀ ਸੀ, ਉੱਤਰ ਦੇ ਕੇ ਕਿਹਾ, ਮੈਂ ਆਪਣੀ ਰਖੇਲ ਨਾਲ ਬਿਨਿਆਮੀਨ ਦੇ ਗਿਬਾ ਵਿੱਚ ਰਾਤ ਕੱਟਣ ਲਈ ਗਿਆ ਸੀ। ਤਦ ਗਿਬਾ ਦੇ ਲੋਕ ਮੇਰੇ ਉੱਤੇ ਆ ਪਏ ਅਤੇ ਰਾਤ ਨੂੰ ਘਰ ਦੇ ਦੁਆਲੇ ਘਾਤ ਲਾ ਕੇ ਬੈਠੇ ਅਤੇ ਮੈਨੂੰ ਮਾਰਨਾ ਚਾਹੁੰਦੇ ਸਨ, ਅਤੇ ਮੇਰੀ ਰਖੇਲ ਨਾਲ ਅਜਿਹਾ ਕੁਕਰਮ ਕੀਤਾ ਕਿ ਉਹ ਮਰ ਗਈ। तद मैं अपनी रखैल नू लैके टुकड़े टुकड़े कीता अते उसनू इसराइल दे हिस्से दे सारे देश विच भेजिया, क्यों जो उन्होंने इसराइल विच अजिहा लुचपुना अते दुष्टता कीती है। वेखो हे इसराइलियो, अते इत्थे ही तुसी अपना मत दसो। तद सारे लोग एक मनुख वांगू उठे अते कहन लगे, ना तां साडे विचों कोई अपने तंबू वल जावेगा अते ना ही कोई अपने घर वल मुड़ेगा, पर हुण असी गिबा नाल ए करांगे, अर्थात असी परचियां पा के उहदे उत्ते चढ़ाई करांगे, अते असी इसराइल दे सारे गोतां विचों 100 विचों 10, 1,000 विचों 100 अते 10,000 विचों 1,000 मनुख वक्खरे करांगे, तां जो उह फौज लई भोजन वस्तुआं लियाउण, क्यों जो असी बिन्यामीन दे गिबा विच जा के उन्हां नाल उसे दुष्टता दे अनुसार करांगे जिहड़ी उन्हां ने इसराइल विच कीती है। तद सारे इसराइली एक मनुख वांगू जुड़ के उस शहर दे विरुद्ध इकट्ठे होए। इसराइल दे गोतां ने बिन्यामीन दे सारे गोत विच ए पुछण लई मनुख भेजे, भाई ए की बुराई है जो तुहाडे विचकार होई है। हुण उन्हां मनुखां नूं अर्थात बलियाल वंशियां नूं जो गिबा विच हन साडे हथ विच सौंप दिओ, तां जो असी उन्हां नूं मार के इसराइल विचों बुराई दा नाश कर देईए। पर बिन्यामीनियां ने अपने इसराइली भरावां दी गल ना मन्नी, सगों बिन्यामीनी आपो अपने शहर विचों आ के गिबा विच इस लई इकट्ठे होए तां जो इसराइलियां नाल लड़न नूं निकलन, अते उसे दिन गिबा दे वासियां तों बिना जो 700 चुने हुए जवान सन, दूसरे शहरां तों आए हुए बिन्यामीनी तलवारधारी सूरमियां दी गिनती 26,000 सी। इन्हां सारे लोकां विचों 700 चुने हुए जवान खब्बे सन। ये सारे दे सारे अजिहे सन जो गुलेल नाल पत्थर दा निशाना लगाउंदे सन अते कदी चूकदे नहीं सन। बिन्यामीन तों बिना इसराइल दे लोक 400,000 तलवारधारी सन अते ये सब योद्धा सन। सारे इसराइली उठ के बैतेल नूं गए अते ये कह के परमेशर तों सलाह मंगी, साडे विचों बिन्यामीनियां नाल लड़ाई करन नूं पहलां कौण जावे? यहोवा ने कहा, पहलां यहूदा जावेगा। तद इसराइलियां ने सवेरे उठ के गिबा दे सामने तंबू लाए अते इसराइली पुरख बिन्यामीन नाल लड़न नूं निकले अते इसराइली पुरख गिबा विच उन्हां दे सामने कतार बन के लड़ाई दे लई आ के खड़े होए। तद बिन्यामीनियां ने गिबा तों निकल के उस दिन 22,000 इसराइलियां नूं मार के मिट्टी विच रला दिता। फिर भी इसराइली मनुखां ने अपने आप नूं तकड़ा करके अगले दिन उसे थां विच जिथे पहले दिन कतार बन्नी सी फिर कतार बन्नी, अते इसराइली जा के शाम तक यहोवा दे अगे रोंदे रहे अते ए कह के यहोवा तों सलाह मंगी कि असी अपने भरा बिन्यामीन दे नाल लड़न नूं फिर जाइए कि ना। यहोवा ने कहा, उन्हां दे उत्ते चढ़ाई करो। अगले दिन इसराइली बिन्यामीनियां नाल लड़न लई नेड़े गए। तद अगले दिन फिर बिन्यामीनियां ने गिबा तों निकलदे इसराइलियां दे 18,000 पुरखां नूं मार मिट्टी विच रला दिता। ये सब तलवारधारी मनुख सन। तद इसराइली अते सारे लोग उठ के बैतेल विच आए अते उत्थे यहोवा दे सन्मुख बैठ के रोंदे रहे अते उस दिन सारिया ने शाम तक वरत रख्या अते होम दियां अते सुख सान दियां भेटां यहोवा दे अगे चढ़ाईयां। अते इसराइलियां ने यहोवा कोलों पुछया, क्यों जो उन्हां दिनां विच परमेशर दे नेम दा संदूक उत्थे ही सी अते हारून दे पुत्र अल अजार दा पुत्र फीनहास उन्हां दिनां विच उहदे अगे सेवा करदा हुंदा सी। उन्हां ने पुछया कि असी फिर अपने भरा बिन्यामीन दे नाल लड़ाई करन नूं जाइए जां पिछे हट जाइए? यहोवा ने कहा, जाओ, क्यों जो कल मैं उन्हां नूं तुहाडे हत्थ विच सौंप देंगा। तद इसराइलियां ने गिबा दे आले दुआले घात लाउण वालियां नूं बिठाया। इसराइलियां ने तीजे दिन फिर बिन्यामीनियां उत्ते चढ़ाई कीती अते पहलां दी तरह गिबा दे सामने फिर कतार बन्नी। तद बिन्यामीनी उन्हां लोकां दा सामना करन लई निकले अते शहर तों दूर निकल गए अते उन्हां सड़कां उत्ते जिन्हां विचों एक सड़क बैतेल वल अते दूजी गिबा वल जांदी सी पहलां दी तरह लोकां नूं मारना शुरू कीता अते मैदान विच इसराइल दे कोई 30 मनुख मारे गए। तां बिन्यामीनी कहण लगे, पहलां दी तरह ही उह साडे कोलों हार गए हन। पर इसराइलियां ने कहा, आओ भज्जीए अते उन्हां नूं शहर विचों सड़कां उत्ते खिंच लियाईए। तद सारे इसराइली आपो अपनी थां तों उठ के खड़े हो गए अते बाल तमार विच कतार बन्नी। उस समय उह इसराइली जो घात विच बैठे हुए सन अपनियां थावां तों मारे गिबा दे मैदान विच अचानक निकल आए। तद सारे इसराइल विचों चुने हुए 10,000 जवान गिबा उत्ते आ पए अते भयानक लड़ाई होण लगी, पर उन्हां नूं पता नहीं सी कि बिपता साडे उत्ते पैण वाली है। तद यहोवा ने बिन्यामीन नूं इसराइल दे अगे मारिया अते उस दिन इसराइलियां ने 25,100 बिन्यामीनियां नूं मार दिता जो सब तलवारधारी सन। तद बिन्यामीनियां ने वेख्या कि असीं हार गए हाँ, ਇਸ ਲਈ ਕਿ ਇਸਰਾਇਲ ਦੇ ਮਨੁੱਖ ਬਿਨਿਆਮੀਨੀਆਂ ਦੇ ਅੱਗੋਂ ਭੱਜੇ, ਕਿਉਂਕਿ ਉਹਨਾਂ ਨੇ ਘਾਤ ਵਿੱਚ ਬੈਠਣ ਵਾਲਿਆਂ ਉੱਤੇ ਭਰੋਸਾ ਰੱਖਿਆ ਜਿਨ੍ਹਾਂ ਨੂੰ ਉਹਨਾਂ ਨੇ ਗਿਬਾ ਦੇ ਦੁਆਲੇ ਬਿਠਾਇਆ ਸੀ। ਤਦ ਘਾਤ ਵਿੱਚ ਬੈਠਣ ਵਾਲੇ ਛੇਤੀ ਨਾਲ ਗਿਬਾ ਉੱਤੇ ਆਣ ਪਏ ਅਤੇ ਅੱਗੇ ਵੱਧ ਕੇ ਸਾਰੇ ਸ਼ਹਿਰ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ। ਇਸਰਾਇਲ ਦੇ ਲੋਕਾਂ ਅਤੇ ਘਾਤ ਵਿੱਚ ਬੈਠਣ ਵਾਲਿਆਂ ਦੇ ਵਿਚਕਾਰ ਇਹ ਨਿਸ਼ਾਨੀ ਠਹਿਰਾਈ ਗਈ ਸੀ ਕਿ ਉਹ ਧੂੰਏ ਦਾ ਇੱਕ ਵੱਡਾ ਬੱਦਲ ਸ਼ਹਿਰ ਤੋਂ ਉੱਪਰ ਨੂੰ ਉਠਾਉਣ। ਜਦ ਇਸਰਾਇਲ ਦੇ ਲੋਕ ਲੜਨ ਤੋਂ ਹਟ ਗਏ ਤਾਂ ਬਿਨਿਆਮੀਨੀ ਮਾਰਨ ਲੱਗੇ ਅਤੇ ਉਹਨਾਂ ਵਿੱਚੋਂ ਕੋਈ 30 ਮਨੁੱਖਾਂ ਨੂੰ ਮਾਰ ਦਿੱਤਾ, ਕਿਉਂ ਜੋ ਉਹ ਕਹਿੰਦੇ ਸਨ ਕਿ ਪਹਿਲੀ ਲੜਾਈ ਵਾਂਗੂ ਉਹ ਸਾਡੇ ਤੋਂ ਹਾਰ ਜਾਂਦੇ ਹਨ। ਪਰ ਜਦੋਂ ਧੂੰਏ ਦਾ ਬੱਦਲ ਇੱਕਦਮ ਸ਼ਹਿਰ ਤੋਂ ਉੱਠਿਆ ਤਾਂ ਬਿਨਿਆਮੀਨੀਆਂ ਨੇ ਆਪਣੇ ਪਿੱਛੇ ਮੁੜ ਕੇ ਵੇਖਿਆ ਤਾਂ ਵੇਖੋ, ਸ਼ਹਿਰ ਤੋਂ ਆਕਾਸ਼ ਤੱਕ ਧੂੰਏ ਦਾ ਬੱਦਲ ਉੱਠ ਰਿਹਾ ਸੀ। ਤਦ ਇਸਰਾਇਲ ਦੇ ਮਨੁੱਖ ਮੁੜੇ ਅਤੇ ਬਿਨਿਆਮੀਨ ਦੇ ਲੋਕ ਇਹ ਵੇਖ ਕੇ ਘਬਰਾ ਗਏ ਕਿ ਬਿਪਤਾ ਉਹਨਾਂ ਦੇ ਉੱਤੇ ਆਣ ਪਈ ਹੈ। ਇਸ ਲਈ ਉਹ ਇਸਰਾਇਲ ਦੇ ਮਨੁੱਖਾਂ ਨੂੰ ਆਪਣੀ ਪਿੱਠ ਵਿਖਾ ਕੇ ਉਜਾੜ ਵੱਲ ਭੱਜ ਗਏ, ਪਰ ਉਹਨਾਂ ਨਾਲ ਲੜਾਈ ਹੁੰਦੀ ਹੀ ਰਹੀ ਅਤੇ ਉਹ ਲੋਕ ਜਿਹੜੇ ਦੂਸਰੇ ਸ਼ਹਿਰਾਂ ਤੋਂ ਆਏ ਸਨ ਉਹਨਾਂ ਨੂੰ ਇਸਰਾਇਲੀ ਰਸਤੇ ਵਿੱਚ ਮਾਰਦੇ ਗਏ। ਉਹਨਾਂ ਨੇ ਬਿਨਿਆਮੀਨੀਆਂ ਨੂੰ ਘੇਰ ਲਿਆ ਅਤੇ ਉਹਨਾਂ ਦਾ ਪਿੱਛਾ ਨੁਹਾਹ ਤੋਂ ਕੀਤਾ ਅਤੇ ਗਿਬਾ ਦੇ ਪੂਰਬ ਵੱਲ ਦੀ ਛਾਉਣੀ ਤੱਕ ਉਹਨਾਂ ਨੂੰ ਖਦੇੜਦੇ ਗਏ। ਬਿਨਿਆਮੀਨੀਆਂ ਦੇ 18,000 ਪੁਰਖ ਮਾਰੇ ਗਏ, ਉਹ ਸਾਰੇ ਸੂਰਬੀਰ ਮਨੁੱਖ ਸਨ। ਤਦ ਉਹ ਘੁੰਮ ਕੇ ਉਜਾੜ ਵਿੱਚ ਰਿਮੋਨ ਦੀ ਪਹਾੜੀ ਵੱਲ ਭੱਜ ਗਏ, ਪਰ ਇਸਰਾਇਲੀਆਂ ਨੇ ਉਹਨਾਂ ਵਿੱਚੋਂ 5,000 ਨੂੰ ਚੁਣ ਚੁਣ ਕੇ ਸੜਕਾਂ ਉੱਤੇ ਮਾਰ ਦਿੱਤਾ ਅਤੇ ਫਿਰ ਗਿਦੋਮ ਤੱਕ ਉਹਨਾਂ ਦਾ ਪਿੱਛਾ ਕੀਤਾ ਅਤੇ ਉਹਨਾਂ ਵਿੱਚੋਂ 2,000 ਪੁਰਖ ਹੋਰ ਮਾਰ ਦਿੱਤੇ। ਸਭ ਬਿਨਿਆਮੀਨੀ ਜੋ ਉਸ ਦਿਨ ਮਾਰੇ ਗਏ ਉਹ 25,000 ਤਲਵਾਰਧਾਰੀ ਜਵਾਨ ਸਨ ਅਤੇ ਇਹ ਸਾਰੇ ਸੂਰਬੀਰ ਸਨ। ਪਰ 600 ਪੁਰਖ ਘੁੰਮ ਕੇ ਉਜਾੜ ਵੱਲ ਭੱਜੇ ਅਤੇ ਰਿਮੋਨ ਦੀ ਪਹਾੜੀ ਵੱਲ ਚਲੇ ਗਏ ਅਤੇ 4 ਮਹੀਨੇ ਤੱਕ ਉੱਥੇ ਹੀ ਰਹੇ। ਤਦ ਇਸਰਾਇਲ ਦੇ ਮਨੁੱਖਾਂ ਨੇ ਮੁੜ ਕੇ ਬਿਨਿਆਮੀਨੀਆਂ ਉੱਤੇ ਫਿਰ ਹਮਲਾ ਕੀਤਾ ਅਤੇ ਸਾਰੇ ਸ਼ਹਿਰਾਂ ਵਿੱਚ ਮਨੁੱਖਾਂ ਨੂੰ, ਪਸ਼ੂਆਂ ਨੂੰ ਅਤੇ ਉਹ ਸਭ ਕੁਝ ਜੋ ਉਹਨਾਂ ਨੂੰ ਲੱਭਿਆ ਤਲਵਾਰ ਦੀ ਧਾਰ ਨਾਲ ਨਾਸ਼ ਕਰ ਦਿੱਤਾ ਅਤੇ ਜਿੰਨੇ ਸ਼ਹਿਰ ਉਹਨਾਂ ਨੂੰ ਲੱਭੇ ਉਹ ਸਾਰੇ ਅੱਗ ਨਾਲ ਸਾੜ ਦਿੱਤੇ। ਨਿਆਂਇਆਂ ਅਧਿਆਏ 21। ਇਸਰਾਇਲ ਦੇ ਲੋਕਾਂ ਨੇ ਮਿਸਪਾ ਵਿੱਚ ਸਹੁੰ ਖਾਧੀ ਕਿ ਸਾਡੇ ਵਿੱਚੋਂ ਕੋਈ ਵੀ ਆਪਣੀ ਧੀ ਬਿਨਿਆਮੀਨ ਵਿੱਚ ਵਿਆਹੁਣ ਲਈ ਨਹੀਂ ਦੇਵੇਗਾ। ਲੋਕ ਬੈਤੇਲ ਵਿੱਚ ਆਏ ਅਤੇ ਸ਼ਾਮ ਤੱਕ ਉੱਥੇ ਪਰਮੇਸ਼ਰ ਦੇ ਅੱਗੇ ਬੈਠੇ ਰਹੇ ਅਤੇ ਫੁੱਟ ਫੁੱਟ ਕੇ ਰੋਂਦੇ ਰਹੇ ਅਤੇ ਬੋਲੇ, ਹੇ ਯਹੋਵਾ ਇਸਰਾਇਲ ਦੇ ਪਰਮੇਸ਼ਰ, ਇਸਰਾਇਲ ਵਿੱਚ ਅਜਿਹਾ ਕਿਉਂ ਹੋਇਆ ਕਿ ਅੱਜ ਇਸਰਾਇਲ ਵਿੱਚੋਂ ਇੱਕ ਗੋਤ ਘਟ ਗਿਆ ਹੈ? ਫਿਰ ਅਗਲੇ ਦਿਨ ਲੋਕਾਂ ਨੇ ਸਵੇਰੇ ਉੱਠ ਕੇ ਉੱਥੇ ਇੱਕ ਜਗਵੇਦੀ ਬਣਾਈ ਅਤੇ ਹੋਮ ਬਲੀ ਅਤੇ ਸੁਖਸਾਨ ਦੀਆਂ ਭੇਟਾਂ ਚੜ੍ਹਾਈਆਂ। ਅਤੇ ਇਸਰਾਇਲੀ ਕਹਿਣ ਲੱਗੇ, ਇਸਰਾਇਲ ਦੇ ਸਾਰੇ ਗੋਤਾਂ ਵਿੱਚੋਂ ਕੌਣ ਹੈ ਜੋ ਯਹੋਵਾ ਦੇ ਸਨਮੁੱਖ ਸਭਾ ਦੇ ਨਾਲ ਨਹੀਂ ਆਇਆ ਸੀ? ਕਿਉਂ ਜੋ ਉਹਨਾਂ ਨੇ ਪੱਕੀ ਸਹੁੰ ਖਾਧੀ ਸੀ ਕਿ ਜੋ ਕੋਈ ਯਹੋਵਾ ਦੇ ਸਨਮੁੱਖ ਮਿਸਪਾ ਵਿੱਚ ਨਹੀਂ ਆਵੇਗਾ ਉਹ ਯਕੀਨੀ ਤੌਰ ਤੇ ਮਾਰਿਆ ਜਾਵੇਗਾ। ਤਦ ਇਸਰਾਇਲ ਆਪਣੇ ਭਰਾ ਬਿਨਿਆਮੀਨ ਦੇ ਕਾਰਨ ਇਹ ਕਹਿ ਕੇ ਪਛਤਾਉਣ ਲੱਗੇ ਕਿ ਅੱਜ ਇਸਰਾਇਲੀਆਂ ਦਾ ਇੱਕ ਗੋਤ ਨਸ਼ਟ ਹੋ ਗਿਆ ਹੈ। ਅਸੀਂ ਤਾਂ ਯਹੋਵਾ ਦੀ ਸਹੁੰ ਖਾਧੀ ਹੈ ਕਿ ਅਸੀਂ ਆਪਣੀਆਂ ਧੀਆਂ ਉਹਨਾਂ ਨੂੰ ਵਿਆਹੁਣ ਲਈ ਨਹੀਂ ਦਿਆਂਗੇ, ਇਸ ਲਈ ਜਿਹੜੇ ਬਚ ਗਏ ਹਨ ਉਹਨਾਂ ਨੂੰ ਅਸੀਂ ਪਤਨੀਆਂ ਕਿੱਥੋਂ ਦੇਈਏ? ਫਿਰ ਉਹਨਾਂ ਨੇ ਪੁੱਛਿਆ, ਇਸਰਾਇਲੀਆਂ ਵਿੱਚੋਂ ਕਿਹੜਾ ਗੋਤ ਹੈ ਜੋ ਮਿਸਪਾ ਵਿੱਚ ਯਹੋਵਾ ਦੇ ਸਨਮੁੱਖ ਨਹੀਂ ਆਇਆ ਸੀ? ਤਦ ਉਹਨਾਂ ਨੂੰ ਪਤਾ ਲੱਗਿਆ ਕਿ ਯਾਬੇਸ਼ ਗਿਲਿਆਦ ਦੇ ਵਾਸੀਆਂ ਵਿੱਚੋਂ ਸਭਾ ਵਿੱਚ ਇਕੱਠੇ ਹੋਣ ਲਈ ਉੱਥੇ ਕੋਈ ਨਹੀਂ ਆਇਆ ਸੀ, ਕਿਉਂਕਿ ਜਿਸ ਵੇਲੇ ਲੋਕਾਂ ਦੀ ਗਿਣਤੀ ਕੀਤੀ ਗਈ ਤਾਂ ਯਾਬੇਸ਼ ਗਿਲਿਆਦ ਦੇ ਵਾਸੀਆਂ ਵਿੱਚੋਂ ਕੋਈ ਵੀ ਉੱਥੇ ਨਾ ਲੱਭਿਆ। ਤਦ ਸਭਾ ਨੇ 12,000 ਸੂਰਬੀਰਾਂ ਨੂੰ ਇਹ ਆਗਿਆ ਦੇ ਕੇ ਭੇਜਿਆ, ਤੁਸੀਂ ਜਾ ਕੇ ਯਾਬੇਸ਼ ਗਿਲਿਆਦ ਦੇ ਵਾਸੀਆਂ ਨੂੰ ਇਸਤਰੀਆਂ ਅਤੇ ਬਾਲਕਾਂ ਸਮੇਤ ਤਲਵਾਰ ਦੀ ਧਾਰ ਨਾਲ ਨਾਸ਼ ਕਰ ਦਿਓ, ਅਤੇ ਇਹ ਕੰਮ ਕਰੋ ਕਿ ਸਾਰੇ ਪੁਰਸ਼ਾਂ ਅਤੇ ਉਹਨਾਂ ਇਸਤਰੀਆਂ ਨੂੰ ਜਿਨ੍ਹਾਂ ਨੇ ਪੁਰਖਾਂ ਨਾਲ ਸੰਗ ਕੀਤਾ ਹੋਇਆ ਹੋਵੇ ਨਾਸ਼ ਕਰ ਦੇਣਾ। ਉਹਨਾਂ ਨੂੰ ਯਾਬੇਸ਼ ਗਿਲਿਆਦ ਦੇ ਵਾਸੀਆਂ ਵਿੱਚੋਂ 400 ਕੁਆਰੀਆਂ ਮਿਲੀਆਂ ਜਿਹੜੀਆਂ ਪੁਰਖਾਂ ਤੋਂ ਅਣਜਾਣ ਸਨ ਅਤੇ ਜਿਨ੍ਹਾਂ ਨੇ ਕਿਸੇ ਨਾਲ ਸੰਗ ਨਹੀਂ ਕੀਤਾ ਸੀ। ਉਹ ਉਹਨਾਂ ਨੂੰ ਕਨਾਨ ਦੇਸ਼ ਵਿੱਚ ਸ਼ਿਲੋਹ ਦੀ ਛਾਉਣੀ ਵਿੱਚ ਲੈ ਆਏ। ਤਦ ਸਾਰੀ ਸਭਾ ਨੇ ਬਿਨਿਆਮੀਨੀਆਂ ਨੂੰ, ਜੋ ਰਿਮੋਨ ਦੀ ਪਹਾੜੀ ਵਿੱਚ ਸਨ, ਸੰਦੇਸ਼ ਭੇਜਿਆ ਅਤੇ ਉਹਨਾਂ ਨਾਲ ਸੰਧੀ ਦੀ ਘੋਸ਼ਣਾ ਕੀਤੀ। ਤਦ ਉਸ ਸਮੇਂ ਬਿਨਿਆਮੀਨੀ ਮੁੜ ਆਏ ਅਤੇ ਉਹਨਾਂ ਨੂੰ ਯਾਬੇਸ਼ ਗਿਲਿਆਦ ਦੀਆਂ ਉਹ ਕੁਆਰੀਆਂ ਦਿੱਤੀਆਂ ਗਈਆਂ ਜਿਹੜੀਆਂ ਜਿਉਂਦੀਆਂ ਛੱਡੀਆਂ ਗਈਆਂ ਸਨ, ਪਰ ਉਹ ਉਹਨਾਂ ਲਈ ਪੂਰੀਆਂ ਨਾ ਹੋਈਆਂ। ਲੋਕ ਬਿਨਿਆਮੀਨ ਦੇ ਲਈ ਬਹੁਤ ਪਛਤਾਏ, ਕਿਉਂਕਿ ਯਹੋਵਾ ਨੇ ਇਸਰਾਇਲ ਦੇ ਗੋਤਾਂ ਵਿੱਚ ਦਰਾਰ ਪਾ ਦਿੱਤੀ ਸੀ। ਤਦ ਸਭਾ ਦੇ ਬਜ਼ੁਰਗਾਂ ਨੇ ਕਿਹਾ, ਬਿਨਿਆਮੀਨ ਦੀਆਂ ਸਾਰੀਆਂ ਇਸਤਰੀਆਂ ਤਾਂ ਮਾਰੀਆਂ ਗਈਆਂ ਹਨ, ਹੁਣ ਬਚੇ ਹੋਏ ਪੁਰਖਾਂ ਲਈ ਪਤਨੀਆਂ ਕਿੱਥੋਂ ਲਿਆਈਏ? ਤਦ ਉਹਨਾਂ ਨੇ ਕਿਹਾ, ਇਹ ਜ਼ਰੂਰੀ ਹੈ ਕਿ ਜਿਹੜੇ ਬਿਨਿਆਮੀਨ ਦੇ ਵਿੱਚੋਂ ਬਚ ਗਏ ਹਨ ਉਹਨਾਂ ਦਾ ਵੀ ਹਿੱਸਾ ਰਹੇ, ਤਾਂ ਜੋ ਇਸਰਾਇਲੀਆਂ ਦਾ ਇੱਕ ਗੋਤ ਮਿਟ ਨਾ ਜਾਵੇ। ਫਿਰ ਵੀ ਅਸੀਂ ਤਾਂ ਆਪਣੀਆਂ ਧੀਆਂ ਦਾ ਵਿਆਹ ਉਹਨਾਂ ਨਾਲ ਨਹੀਂ ਕਰ ਸਕਦੇ, ਕਿਉਂ ਜੋ ਇਸਰਾਇਲੀਆਂ ਨੇ ਸਹੁੰ ਖਾਧੀ ਹੈ ਕਿ ਜਿਹੜਾ ਕਿਸੇ ਬਿਨਿਆਮੀਨੀ ਨਾਲ ਆਪਣੀ ਧੀ ਦਾ ਵਿਆਹ ਕਰੇ ਉਹ ਸਰਾਪੀ ਹੋਵੇ। ਤਦ ਉਹਨਾਂ ਨੇ ਕਿਹਾ, ਵੇਖੋ ਸ਼ੀਲੋ ਵਿੱਚ ਉਸ ਥਾਂ ਦੇ ਕੋਲ ਜੋ ਬੈਤੇਲ ਦੇ ਉੱਤਰ ਵੱਲ ਅਤੇ ਉਸ ਸੜਕ ਦੇ ਪੂਰਬ ਵੱਲ ਜੋ ਬੈਤੇਲ ਤੋਂ ਸ਼ਕਮ ਨੂੰ ਲਬੋਨਾ ਦੇ ਦੱਖਣ ਵੱਲ ਲੰਘ ਕੇ ਜਾਂਦੀ ਹੈ, ਯਹੋਵਾ ਦੇ ਲਈ ਹਰ ਸਾਲ ਇੱਕ ਪਰਬ ਮਨਾਇਆ ਜਾਂਦਾ ਹੈ। ਤਦ ਉਹਨਾਂ ਨੇ ਬਿਨਿਆਮੀਨੀਆਂ ਨੂੰ ਇਹ ਆਗਿਆ ਦਿੱਤੀ, ਤੁਸੀਂ ਜਾ ਕੇ ਅੰਗੂਰਾਂ ਦੇ ਬਾਗਾਂ ਵਿੱਚ ਘਾਤ ਲਾ ਕੇ ਬੈਠ ਜਾਓ ਅਤੇ ਧਿਆਨ ਨਾਲ ਵੇਖੋ, ਜੇਕਰ ਸ਼ੀਲੋ ਦੀਆਂ ਧੀਆਂ ਨੱਚਣ ਨੂੰ ਬਾਹਰ ਨਿਕਲਣ ਤਾਂ ਤੁਸੀਂ ਅੰਗੂਰਾਂ ਦੇ ਬਾਗਾਂ ਵਿੱਚੋਂ ਨਿਕਲ ਕੇ ਸ਼ੀਲੋ ਦੀਆਂ ਧੀਆਂ ਵਿੱਚੋਂ ਇੱਕ ਇੱਕ ਕੁੜੀ ਆਪਣੇ ਲਈ ਫੜ ਕੇ ਬਿਨਿਆਮੀਨ ਦੇ ਦੇਸ਼ ਨੂੰ ਚਲੇ ਜਾਓ, ਅਤੇ ਜਦ ਉਹਨਾਂ ਦੇ ਪਿਤਾ ਜਾਂ ਭਰਾ ਸਾਡੇ ਕੋਲ ਸ਼ਿਕਾਇਤ ਕਰਨ ਲਈ ਆਉਣਗੇ ਤਾਂ ਅਸੀਂ ਉਹਨਾਂ ਨੂੰ ਕਹਾਂਗੇ ਕਿ ਕਿਰਪਾ ਕਰਕੇ ਸਾਡੇ ਲਈ ਉਹਨਾਂ ਨੂੰ ਬਖਸ਼ ਦਿਓ, ਕਿਉਂਕਿ ਅਸੀਂ ਲੜਾਈ ਵਿੱਚ ਕਿਸੇ ਮਨੁੱਖ ਦੇ ਲਈ ਪਤਨੀ ਨਾ ਛੱਡੀ, ਨਾ ਹੀ ਤੁਸੀਂ ਆਪ ਉਹਨਾਂ ਨੂੰ ਉਹ ਕੁੜੀਆਂ ਦਿੱਤੀਆਂ ਹਨ ਕਿ ਤੁਸੀਂ ਅਪਰਾਧੀ ਹੁੰਦੇ। ਤਦ ਬਿਨਿਆਮੀਨੀਆਂ ਨੇ ਅਜਿਹਾ ਹੀ ਕੀਤਾ। ਉਹਨਾਂ ਨੇ ਆਪਣੀ ਗਿਣਤੀ ਦੇ ਅਨੁਸਾਰ ਨੱਚਣ ਵਾਲੀਆਂ ਵਿੱਚੋਂ ਆਪਣੇ ਲਈ ਇੱਕ ਇੱਕ ਕੁੜੀ ਫੜ ਲਈ ਅਤੇ ਉਹਨਾਂ ਨੂੰ ਲੈ ਕੇ ਆਪਣੇ ਹਿੱਸੇ ਵੱਲ ਮੁੜ ਗਏ ਅਤੇ ਆਪਣੇ ਸ਼ਹਿਰਾਂ ਨੂੰ ਸੁਧਾਰ ਕੇ ਉਹਨਾਂ ਵਿੱਚ ਵਸ ਗਏ। ਇਸੇ ਸਮੇਂ ਇਸਰਾਇਲੀ ਵੀ ਉੱਥੋਂ ਆਪੋ ਆਪਣੇ ਗੋਤ ਅਤੇ ਆਪੋ ਆਪਣੇ ਘਰਾਣੇ ਵਿੱਚ ਚਲੇ ਗਏ ਅਤੇ ਉੱਥੋਂ ਉਹ ਸਾਰੇ ਆਪੋ ਆਪਣੇ ਹਿੱਸਿਆਂ ਵਿੱਚ ਚਲੇ ਗਏ। ਉਹਨਾਂ ਦਿਨਾਂ ਵਿੱਚ ਇਸਰਾਇਲ ਦਾ ਕੋਈ ਰਾਜਾ ਨਹੀਂ ਸੀ। ਜਿਸ ਕਿਸੇ ਨੂੰ ਜੋ ਠੀਕ ਲੱਗਦਾ ਸੀ ਉਹ ਉਹੀ ਕਰਦਾ ਸੀ। ਨਿਆਂਇਆਂ ਅਧਿਆਏ 3। ਇਸਰਾਇਲੀਆਂ ਵਿੱਚੋਂ ਜਿਹੜੇ ਕਨਾਨ ਦੀਆਂ ਸਾਰੀਆਂ ਲੜਾਈਆਂ ਨੂੰ ਨਹੀਂ ਜਾਣਦੇ ਸਨ, ਉਹਨਾਂ ਨੂੰ ਪਰਖਣ ਲਈ ਯਹੋਵਾ ਨੇ ਇਹਨਾਂ ਕੌਮਾਂ ਨੂੰ ਦੇਸ਼ ਵਿੱਚ ਰਹਿਣ ਦਿੱਤਾ, ਸਿਰਫ ਇਸ ਲਈ ਤਾਂ ਜੋ ਇਸਰਾਇਲੀਆਂ ਦੀਆਂ ਪੀੜ੍ਹੀਆਂ ਨੂੰ, ਜਿਨ੍ਹਾਂ ਨੂੰ ਪਹਿਲਾਂ ਲੜਾਈ ਦਾ ਢੰਗ ਨਹੀਂ ਆਉਂਦਾ ਸੀ, ਉਹਨਾਂ ਨੂੰ ਸਿਖਾਵੇ। ਅਰਥਾਤ ਫਿਲਿਸਤੀਆਂ ਦੇ 5 ਅਧਿਕਾਰੀ ਅਤੇ ਸਾਰੇ ਕਨਾਨੀ, ਸਿਦੋਨੀ ਅਤੇ ਹਿਵੀ ਜਿਹੜੇ ਲਬਾਨੋਨ ਦੇ ਪਰਬਤ ਵਿੱਚ ਬਾਲ ਹਰਮੋਨ ਦੇ ਪਰਬਤ ਤੋਂ ਲੈ ਕੇ ਹਮਾਸ ਦੇ ਰਸਤੇ ਤੱਕ ਵਸਦੇ ਸਨ। ਇਹ ਇਸ ਲਈ ਰਹੇ ਤਾਂ ਜੋ ਉਹਨਾਂ ਦੇ ਰਾਹੀਂ ਇਸਰਾਇਲ ਦੀ ਪ੍ਰੀਖਿਆ ਲਈ ਜਾਵੇ ਅਤੇ ਪਤਾ ਲੱਗੇ ਕਿ ਉਹ ਯਹੋਵਾ ਦੇ ਹੁਕਮਾਂ ਨੂੰ, ਜੋ ਉਸਨੇ ਮੂਸਾ ਦੇ ਰਾਹੀਂ ਉਹਨਾਂ ਦੇ ਪੁਰਖਿਆਂ ਨੂੰ ਦਿੱਤੇ ਸਨ, ਮੰਨਣਗੇ ਜਾਂ ਨਹੀਂ। ਇਸ ਲਈ ਇਸਰਾਇਲੀ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫਰੀਜ਼ੀਆਂ, ਹਿਵੀਆਂ ਅਤੇ ਯਬੂਸੀਆਂ ਦੇ ਵਿਚਕਾਰ ਵਸਦੇ ਸਨ, ਅਤੇ ਉਹਨਾਂ ਨੇ ਉਹਨਾਂ ਜਾਤੀਆਂ ਦੀਆਂ ਧੀਆਂ ਨਾਲ ਆਪ ਵਿਆਹ ਕੀਤੇ ਅਤੇ ਆਪਣੀਆਂ ਧੀਆਂ ਉਹਨਾਂ ਦੇ ਪੁੱਤਰਾਂ ਨੂੰ ਦਿੱਤੀਆਂ ਅਤੇ ਉਹਨਾਂ ਦੇ ਦੇਵਤਿਆਂ ਦੀ ਪੂਜਾ ਕਰਨ ਲੱਗੇ। ਇਸ ਤਰ੍ਹਾਂ ਇਸਰਾਇਲੀਆਂ ਨੇ ਯਹੋਵਾ ਦੇ ਅੱਗੇ ਬੁਰਿਆਈ ਕੀਤੀ ਅਤੇ ਯਹੋਵਾ ਆਪਣੇ ਪਰਮੇਸ਼ਰ ਨੂੰ ਭੁਲਾ ਦਿੱਤਾ ਅਤੇ ਬਾਲ ਦੇਵਤਿਆਂ ਅਤੇ ਅਸ਼ੇਰਾ ਦੇਵੀਆਂ ਦੀ ਪੂਜਾ ਕਰਨ ਲੱਗੇ। ਇਸ ਲਈ ਯਹੋਵਾ ਦਾ ਕ੍ਰੋਧ ਇਸਰਾਇਲ ਉੱਤੇ ਭੜਕਿਆ ਅਤੇ ਉਸਨੇ ਉਹਨਾਂ ਨੂੰ ਮਸੋਪੋਤਾਮੀਆ ਦੇ ਪਾਤਸ਼ਾਹ ਕੂਸ਼ਨ ਰਿਸ਼ਾਤੈਮ ਦੇ ਹੱਥ ਕਰ ਦਿੱਤਾ ਅਤੇ ਉਹ 8 ਸਾਲ ਤੱਕ ਕੂਸ਼ਨ ਰਿਸ਼ਾਤੈਮ ਦੇ ਗੁਲਾਮ ਰਹੇ। ਫਿਰ ਇਸਰਾਇਲੀਆਂ ਨੇ ਯਹੋਵਾ ਅੱਗੇ ਬੇਨਤੀ ਕੀਤੀ ਅਤੇ ਯਹੋਵਾ ਨੇ ਉਹਨਾਂ ਨੂੰ ਬਚਾਉਣ ਲਈ ਆਥਨੀਏਲ ਨੂੰ ਚੁਣਿਆ, ਅਰਥਾਤ ਕਾਲੇਬ ਦੇ ਛੋਟੇ ਭਰਾ ਕਨਜ਼ ਦੇ ਪੁੱਤਰ ਆਥਨੀਏਲ ਨੂੰ, ਜਿਸਨੇ ਉਹਨਾਂ ਨੂੰ ਬਚਾਇਆ। ਯਹੋਵਾ ਦਾ ਆਤਮਾ ਆਥਨੀਏਲ ਦੇ ਉੱਤੇ ਆਇਆ ਅਤੇ ਉਹ ਇਸਰਾਇਲ ਦਾ ਨਿਆਂਈ ਬਣਿਆ ਅਤੇ ਲੜਾਈ ਕਰਨ ਨੂੰ ਨਿਕਲਿਆ, ਅਤੇ ਯਹੋਵਾ ਨੇ ਆਰਾਮ ਦੇ ਰਾਜਾ ਕੂਸ਼ਨ ਰਿਸ਼ਾਤੈਮ ਨੂੰ ਉਸਦੇ ਹੱਥ ਵਿੱਚ ਕਰ ਦਿੱਤਾ ਅਤੇ ਉਸਦਾ ਹੱਥ ਕੂਸ਼ਨ ਰਿਸ਼ਾਤੈਮ ਦੇ ਉੱਤੇ ਬਲਵਾਨ ਹੋਇਆ। ਤਦ 40 ਸਾਲਾਂ ਤੱਕ ਉਸ ਦੇਸ਼ ਵਿੱਚ ਸ਼ਾਂਤੀ ਰਹੀ। ਫਿਰ ਕਨਸ ਦਾ ਪੁੱਤਰ ਆਥਨੀਏਲ ਮਰ ਗਿਆ। ਇਸਰਾਇਲੀਆਂ ਨੇ ਫਿਰ ਯਹੋਵਾ ਦੇ ਅੱਗੇ ਬੁਰਿਆਈ ਕੀਤੀ ਅਤੇ ਯਹੋਵਾ ਨੇ ਮੋਆਬ ਦੇ ਰਾਜਾ ਅਗਲੋਨ ਨੂੰ ਇਸਰਾਇਲ ਦੇ ਉੱਤੇ ਪ੍ਰਬਲ ਕੀਤਾ, ਕਿਉਂ ਜੋ ਉਹਨਾਂ ਨੇ ਯਹੋਵਾ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਸੀ। ਇਸ ਲਈ ਉਸਨੇ ਅਮੋਨੀਆਂ ਅਤੇ ਅਮਾਲੇਕੀਆਂ ਨੂੰ ਆਪਣੇ ਨਾਲ ਮਿਲਾਇਆ ਅਤੇ ਇਸਰਾਇਲ ਉੱਤੇ ਹਮਲਾ ਕੀਤਾ ਅਤੇ ਖਜੂਰਾਂ ਵਾਲੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ। ਤਦ ਇਸਰਾਇਲੀ 18 ਸਾਲਾਂ ਤੱਕ ਮੋਆਬ ਦੇ ਰਾਜਾ ਅਗਲੋਨ ਦੀ ਸੇਵਾ ਟਹਿਲ ਕਰਦੇ ਰਹੇ। ਫਿਰ ਇਸਰਾਇਲੀਆਂ ਨੇ ਯਹੋਵਾ ਦੇ ਅੱਗੇ ਦੁਹਾਈ ਦਿੱਤੀ ਅਤੇ ਯਹੋਵਾ ਨੇ ਉਹਨਾਂ ਦੇ ਲਈ ਇੱਕ ਬਚਾਉਣ ਵਾਲੇ ਨੂੰ, ਅਰਥਾਤ ਬਿਨਿਆਮੀਨ ਗੋਤ ਦੇ ਗੇਰਾ ਦੇ ਪੁੱਤਰ ਏਹੂਦ ਨੂੰ, ਜੋ ਖੱਬਾ ਸੀ, ਚੁਣਿਆ ਅਤੇ ਇਸਰਾਇਲੀਆਂ ਨੇ ਉਸਦੇ ਹੱਥ ਮੋਆਬ ਦੇ ਰਾਜਾ ਅਗਲੋਨ ਕੋਲ ਨਜ਼ਰਾਨਾ ਭੇਜਿਆ। ਏਹੂਦ ਨੇ ਆਪਣੇ ਲਈ ਇੱਕ ਹੱਥ ਲੰਮੀ ਦੋਧਾਰੀ ਤਲਵਾਰ ਬਣਵਾਈ ਅਤੇ ਉਸਨੂੰ ਆਪਣੇ ਕੱਪੜਿਆਂ ਦੇ ਹੇਠ ਸੱਜੇ ਪੱਟ ਨਾਲ ਬੰਨ ਲਿਆ। ਤਦ ਉਹ ਉਸ ਨਜ਼ਰਾਨੇ ਨੂੰ ਮੋਆਬ ਦੇ ਰਾਜਾ ਕੋਲ ਲਿਆਇਆ। ਅਗਲੋਨ ਇੱਕ ਮੋਟੇ ਢਿੱਡ ਵਾਲਾ ਮਨੁੱਖ ਸੀ ਅਤੇ ਅਜਿਹਾ ਹੋਇਆ, ਜਦ ਏਹੂਦ ਨੇ ਨਜ਼ਰਾਨਾ ਉਸਨੂੰ ਦੇ ਦਿੱਤਾ ਤਾਂ ਜਿਹੜੇ ਲੋਕ ਨਜ਼ਰਾਨਾ ਚੁੱਕ ਕੇ ਲਿਆਏ ਸਨ ਉਹਨਾਂ ਨੂੰ ਉਸਨੇ ਭੇਜ ਦਿੱਤਾ, ਪਰ ਉਹ ਆਪ ਪੱਥਰ ਦੀ ਖਾਣ ਕੋਲੋਂ, ਜੋ ਗਿਲਗਾਲ ਵਿੱਚ ਹੈ, ਵਾਪਸ ਆਇਆ ਅਤੇ ਅਗਲੋਨ ਨੂੰ ਕਿਹਾ, ਹੇ ਮਹਾਰਾਜ, ਮੇਰੇ ਕੋਲ ਤੁਹਾਡੇ ਲਈ ਇੱਕ ਗੁਪਤ ਸੰਦੇਸ਼ ਹੈ। ਅਗਲੋਨ ਨੇ ਕਿਹਾ, ਥੋੜ੍ਹੀ ਦੇਰ ਲਈ ਬਾਹਰ ਜਾਓ। ਤਦ ਜਿਹੜੇ ਉਸਦੇ ਆਲੇ ਦੁਆਲੇ ਖੜ੍ਹੇ ਸਨ ਸਭ ਬਾਹਰ ਨਿਕਲ ਗਏ। ਤਦ ਏਹੂਦ ਉਸਦੇ ਕੋਲ ਆਇਆ। ਉਸ ਵੇਲੇ ਉਹ ਹਵਾਦਾਰ ਚੁਬਾਰੇ ਵਿੱਚ, ਜੋ ਸਿਰਫ ਉਸਦੇ ਲਈ ਸੀ, ਬੈਠਿਆ ਹੋਇਆ ਸੀ। ਫਿਰ ਏਹੂਦ ਨੇ ਕਿਹਾ, ਤੁਹਾਡੇ ਲਈ ਮੇਰੇ ਕੋਲ ਪਰਮੇਸ਼ਰ ਦੀ ਵੱਲੋਂ ਇੱਕ ਸੰਦੇਸ਼ ਹੈ। ਤਦ ਉਹ ਗੱਦੀ ਉੱਤੋਂ ਉੱਠ ਕੇ ਖੜਾ ਹੋ ਗਿਆ। ਤਦ ਯਹੂਦ ਨੇ ਆਪਣਾ ਖੱਬਾ ਹੱਥ ਵਧਾਇਆ ਅਤੇ ਆਪਣੇ ਸੱਜੇ ਪੱਟ ਉੱਤੋਂ ਤਲਵਾਰ ਫੜ ਕੇ ਉਸਦੇ ਢਿੱਡ ਵਿੱਚ ਘੁਸਾ ਦਿੱਤੀ ਅਤੇ ਤਲਵਾਰ ਦੇ ਨਾਲ ਦਸਤਾ ਵੀ ਉਸਦੇ ਢਿੱਡ ਵਿੱਚ ਧੱਸ ਗਿਆ ਅਤੇ ਤਲਵਾਰ ਚਰਬੀ ਦੇ ਵਿੱਚ ਜਾ ਕੇ ਖੁੱਭ ਗਈ, ਕਿਉਂਜ ਉਸਨੇ ਤਲਵਾਰ ਨੂੰ ਉਹਦੇ ਢਿੱਡ ਵਿੱਚੋਂ ਨਹੀਂ ਕੱਢਿਆ, ਸਗੋਂ ਤਲਵਾਰ ਉਸਦੇ ਆਰ ਪਾਰ ਨਿਕਲ ਗਈ ਅਤੇ ਚਰਬੀ ਨੇ ਉਸਨੂੰ ਟੱਕ ਲਿਆ। ਤਦ ਯਹੂਦ ਨੇ ਬਾਹਰ ਵਿਹੜੇ ਵਿੱਚ ਆ ਕੇ ਚੁਬਾਰੇ ਦਾ ਦਰਵਾਜ਼ਾ ਆਪਣੇ ਪਿੱਛੇ ਬੰਦ ਕੀਤਾ ਅਤੇ ਤਾਲਾ ਲਗਾ ਦਿੱਤਾ। ਜਦ ਉਹ ਨਿਕਲ ਗਿਆ ਤਾਂ ਅਗਲੋਨ ਦੇ ਸੇਵਕ ਆਏ ਅਤੇ ਜਦੋਂ ਉਹਨਾਂ ਨੇ ਵੇਖਿਆ ਕਿ ਚੁਬਾਰੇ ਦੇ ਦਰਵਾਜ਼ੇ ਬੰਦ ਸਨ ਤਾਂ ਉਹਨਾਂ ਨੇ ਕਿਹਾ, ਉਹ ਹਵਾਦਾਰ ਚੁਬਾਰੇ ਦੀ ਅੰਦਰਲੀ ਕੋਠੜੀ ਵਿੱਚ ਪਖਾਨੇ ਵਿੱਚ ਬੈਠਾ ਹੋਵੇਗਾ। ਅਤੇ ਉਹ ਬਹੁਤ ਦੇਰ ਤੱਕ ਉਸਦੀ ਉਡੀਕ ਕਰਦੇ ਰਹੇ, ਇੱਥੋਂ ਤੱਕ ਕਿ ਉਹ ਸ਼ਰਮਿੰਦੇ ਹੋਏ ਅਤੇ ਜਦੋਂ ਉਹਨਾਂ ਨੇ ਵੇਖਿਆ ਕਿ ਉਹ ਚੁਬਾਰੇ ਦਾ ਦਰਵਾਜ਼ਾ ਨਹੀਂ ਖੋਲਦਾ ਤਾਂ ਉਹਨਾਂ ਨੇ ਆਪ ਹੀ ਚਾਬੀ ਲਾ ਕੇ ਦਰਵਾਜ਼ਾ ਖੋਲ੍ਹਿਆ ਅਤੇ ਵੇਖੋ, ਉਹਨਾਂ ਦਾ ਸਵਾਮੀ ਧਰਤੀ ਉੱਤੇ ਮਰਿਆ ਪਿਆ ਸੀ। ਉਹਨਾਂ ਦੇ ਉਡੀਕਣ ਦੇ ਸਮੇਂ ਵਿੱਚ ਯਹੂਦ ਭੱਜ ਗਿਆ ਅਤੇ ਪੱਥਰ ਦੀ ਖਾਣ ਤੋਂ ਪਾਰ ਲੰਘ ਗਿਆ ਅਤੇ ਸਈਰਾ ਦੇ ਵਿੱਚ ਜਾ ਕੇ ਬਚ ਗਿਆ। ਫਿਰ ਅਜਿਹਾ ਹੋਇਆ ਕਿ ਜਦੋਂ ਉਹ ਉੱਥੇ ਪਹੁੰਚਿਆ ਤਾਂ ਉਸਨੇ ਇਫਰਾਹੀਮ ਦੇ ਪਰਬਤ ਉੱਤੇ ਤੁਰੀ ਵਜਾਈ ਤਾਂ ਇਸਰਾਇਲੀ ਉਸਦੇ ਨਾਲ ਪਰਬਤ ਤੋਂ ਉੱਤਰ ਆਏ ਅਤੇ ਉਹ ਉਹਨਾਂ ਦੇ ਅੱਗੇ ਅੱਗੇ ਤੁਰਿਆ। ਉਸਨੇ ਉਹਨਾਂ ਨੂੰ ਕਿਹਾ, ਮੇਰੇ ਪਿੱਛੇ ਪਿੱਛੇ ਆਓ, ਕਿਉਂ ਜੋ ਯਹੋਵਾ ਨੇ ਤੁਹਾਡੇ ਮੁਆਬੀ ਵੈਰੀਆਂ ਨੂੰ ਤੁਹਾਡੇ ਹੱਥ ਵਿੱਚ ਕਰ ਦਿੱਤਾ ਹੈ। ਤਦ ਉਹ ਉਸਦੇ ਪਿੱਛੇ ਉਤਰੇ ਅਤੇ ਯਰਦਨ ਦੇ ਕਿਨਾਰਿਆਂ ਨੂੰ ਜੋ ਮੁਆਬ ਦੀ ਵੱਲ ਸਨ ਕਬਜ਼ਾ ਕਰ ਲਿਆ ਅਤੇ ਇੱਕ ਨੂੰ ਵੀ ਪਾਰ ਨਾ ਲੰਘਣ ਦਿੱਤਾ। ਉਸ ਸਮੇਂ ਉਹਨਾਂ ਨੇ ਮੁਆਬ ਦੇ ਲਗਭਗ 10,000 ਮਨੁੱਖ ਮਾਰ ਦਿੱਤੇ। ਉਹ ਸਾਰੇ ਬਲਵੰਤ ਅਤੇ ਤਕੜੇ ਲੋਕ ਸਨ ਅਤੇ ਉਹਨਾਂ ਵਿੱਚੋਂ ਇੱਕ ਵੀ ਨਾ ਬਚਿਆ। ਇਸ ਤਰ੍ਹਾਂ ਉਸ ਦਿਨ ਮੁਆਬ ਇਸਰਾਇਲ ਦੇ ਹੱਥ ਵਿੱਚ ਆ ਗਿਆ ਅਤੇ 80 ਸਾਲਾਂ ਤੱਕ ਉਸ ਦੇਸ਼ ਵਿੱਚ ਸ਼ਾਂਤੀ ਬਣੀ ਰਹੀ। ਯਹੂਦ ਤੋਂ ਬਾਅਦ ਅਨਾਸ ਦਾ ਪੁੱਤਰ ਸ਼ਮਗਰ ਉੱਠਿਆ ਅਤੇ ਉਸਨੇ ਫਲਿਸਤੀਆਂ ਵਿੱਚੋਂ 600 ਮਨੁੱਖਾਂ ਨੂੰ ਬਲਦ ਦੀ ਆਰ ਨਾਲ ਮਾਰਿਆ। ਇਸ ਤਰ੍ਹਾਂ ਉਸਨੇ ਵੀ ਇਸਰਾਇਲ ਨੂੰ ਬਚਾਇਆ। ਨਿਆਂਇਆਂ ਅਧਿਆਇ 4। ਯਹੂਦ ਦੇ ਮਰਨ ਤੋਂ ਬਾਅਦ ਇਸਰਾਇਲ ਨੇ ਫਿਰ ਯਹੋਵਾ ਦੇ ਅੱਗੇ ਬੁਰਿਆਈ ਕੀਤੀ। ਇਸ ਲਈ ਯਹੋਵਾ ਨੇ ਉਹਨਾਂ ਨੂੰ ਕਨਾਨ ਦੇ ਰਾਜਾ ਯਾਬੀਨ ਦੇ ਹੱਥ ਵਿੱਚ ਕਰ ਦਿੱਤਾ, ਜੋ ਹਸੋਰ ਵਿੱਚ ਰਾਜ ਕਰਦਾ ਸੀ, ਅਤੇ ਉਸਦੇ ਸੈਨਾਪਤੀ ਦਾ ਨਾਮ ਸੀਸਰਾ ਸੀ, ਜੋ ਪਰਾਈਆਂ ਕੌਮਾਂ ਦੇ ਹਰੋਸ਼ਤ ਹਗੋਇਮ ਨਗਰ ਦਾ ਵਾਸੀ ਸੀ। ਤਦ ਇਸਰਾਇਲੀਆਂ ਨੇ ਯਹੋਵਾ ਦੇ ਅੱਗੇ ਦੁਹਾਈ ਦਿੱਤੀ, ਕਿਉਂ ਜੋ ਸੀਸਰਾ ਦੇ ਕੋਲ 900 ਲੋਹੇ ਦੇ ਰੱਥ ਸਨ ਅਤੇ ਉਸਨੇ 20 ਸਾਲਾਂ ਤੱਕ ਇਸਰਾਇਲੀਆਂ ਨੂੰ ਬਹੁਤ ਦੁੱਖ ਦਿੱਤਾ। ਉਸ ਵੇਲੇ ਲਪੀਦੋਤ ਦੀ ਪਤਨੀ ਦਬੋਰਾ, ਜੋ ਇੱਕ ਨਬੀਆ ਸੀ, ਇਸਰਾਇਲੀਆਂ ਦਾ ਨਿਆਂ ਕਰਦੀ ਹੁੰਦੀ ਸੀ। ਉਹ ਇਫਰਾਹੀਮ ਦੇ ਪਹਾੜੀ ਦੇਸ਼ ਵਿੱਚ ਰਾਮਾ ਅਤੇ ਬੈਤੇਲ ਦੇ ਵਿਚਕਾਰ ਦਬੋਰਾ ਦੀ ਖਜ਼ੂਰ ਦੇ ਹੇਠ ਬਹਿੰਦੀ ਸੀ ਅਤੇ ਇਸਰਾਇਲੀ ਉਸਦੇ ਕੋਲ ਨਿਆਂ ਕਰਾਉਣ ਲਈ ਆਉਂਦੇ ਸਨ। ਤਦ ਉਸਨੇ ਕਾਦੇਸ਼ ਨਫਤਾਲੀ ਤੋਂ ਅਬੀਨੋਮ ਦੇ ਪੁੱਤਰ ਬਾਰਾਕ ਨੂੰ ਬੁਲਾਇਆ ਅਤੇ ਉਸਨੂੰ ਕਿਹਾ ਕਿ ਯਹੋਵਾ ਇਸਰਾਇਲ ਦੇ ਪਰਮੇਸ਼ਰ ਨੇ ਆਗਿਆ ਨਹੀਂ ਦਿੱਤੀ ਕਿ ਜਾ ਅਤੇ ਤਾਬੋਰ ਦੇ ਪਰਬਤ ਵੱਲ ਲੋਕਾਂ ਨੂੰ ਉਤਸ਼ਾਹਿਤ ਕਰ ਅਤੇ ਨਫਤਾਲੀਆਂ ਅਤੇ ਜ਼ਬੂਲੂਨੀਆਂ ਵਿੱਚੋਂ 10,000 ਜਵਾਨ ਆਪਣੇ ਨਾਲ ਲੈ ਜਾ ਅਤੇ ਮੈਂ ਕਿਸ਼ੋਨ ਦੀ ਨਦੀ ਕੋਲ ਯਾਬੀਨ ਦੇ ਸੈਨਾਪਤੀ ਸੀਸਰਾ ਅਤੇ ਉਸਦੇ ਰਥਾਂ ਨੂੰ ਅਤੇ ਉਸਦੀ ਸੈਨਾ ਨੂੰ ਤੇਰੇ ਕੋਲ ਖਿੱਚ ਲਿਆਵਾਂਗਾ ਅਤੇ ਉਸਨੂੰ ਤੇਰੇ ਹੱਥਾਂ ਵਿੱਚ ਕਰ ਦਿਆਂਗਾ। ਬਾਰਾਕ ਨੇ ਉਸਨੂੰ ਕਿਹਾ, ਜੇਕਰ ਤੂੰ ਮੇਰੇ ਨਾਲ ਚੱਲੇਂਗੀ ਤਾਂ ਹੀ ਮੈਂ ਜਾਵਾਂਗਾ, ਪਰ ਜੇ ਤੂੰ ਮੇਰੇ ਨਾਲ ਨਾ ਚੱਲੇ ਤਾਂ ਮੈਂ ਵੀ ਨਹੀਂ ਜਾਵਾਂਗਾ। ਦਬੋਰਾ ਨੇ ਕਿਹਾ, ਮੈਂ ਜ਼ਰੂਰ ਤੇਰੇ ਨਾਲ ਚੱਲਾਂਗੀ, ਤਾਂ ਵੀ ਇਸ ਸਫ਼ਰ ਵਿੱਚ ਜੋ ਕੁਝ ਤੂੰ ਕਰੇਂਗਾ ਉਸ ਵਿੱਚ ਤੇਰੀ ਕੋਈ ਵਡਿਆਈ ਨਾ ਹੋਵੇਗੀ, ਕਿਉਂ ਜੋ ਯਹੋਵਾ ਸੀਸਰਾ ਨੂੰ ਇੱਕ ਇਸਤਰੀ ਦੇ ਹੱਥ ਵਿੱਚ ਕਰ ਦੇਵੇਗਾ। ਤਦ ਦਬੋਰਾ ਉੱਠੀ ਅਤੇ ਬਾਰਾਕ ਦੇ ਨਾਲ ਕਾਦੇਸ਼ ਨੂੰ ਗਈ। ਬਾਰਾਕ ਨੇ ਜ਼ਬੂਲੂਨ ਅਤੇ ਨਫਤਾਲੀ ਦੇ ਲੋਕਾਂ ਨੂੰ ਕਾਦੇਸ਼ ਵਿੱਚ ਇਕੱਠੇ ਬੁਲਾ ਲਿਆ ਅਤੇ ਉਹ ਆਪਣੇ ਨਾਲ 10,000 ਮਨੁੱਖ ਲੈ ਕੇ ਚੜਿਆ ਅਤੇ ਦਬੋਰਾ ਵੀ ਉਸਦੇ ਨਾਲ ਗਈ। ਹੇਬਰ ਕੇਨੀ ਨੇ, ਜੋ ਮੂਸਾ ਦੇ ਸਹੁਰੇ ਹੋਬਾਬ ਦੀ ਸੰਤਾਨ ਵਿੱਚੋਂ ਸੀ, ਆਪਣੇ ਆਪ ਨੂੰ ਕੇਨੀਆਂ ਤੋਂ ਅਲੱਗ ਕੀਤਾ ਅਤੇ ਸਨੇਮ ਦੇ ਬਲੂਤ ਤੱਕ, ਜੋ ਕਾਦੇਸ਼ ਦੇ ਨੇੜੇ ਹੈ, ਆਪਣਾ ਤੰਬੂ ਲਾਇਆ ਸੀ। ਤਦ ਸੀਸਰਾ ਨੂੰ ਖ਼ਬਰ ਹੋਈ ਕਿ ਅਬੀਨੋਮ ਦਾ ਪੁੱਤਰ ਬਾਰਾਕ ਤਾਬੋਰ ਦੇ ਪਰਬਤ ਉੱਤੇ ਚੜ੍ਹ ਗਿਆ ਹੈ। ਤਦ ਸੀਸਰਾ ਨੇ ਆਪਣੇ ਸਾਰੇ ਰੱਥ, ਜੋ ਲੋਹੇ ਦੇ 900 ਰੱਥ ਸਨ, ਅਤੇ ਆਪਣੇ ਨਾਲ ਦੀ ਸਾਰੀ ਫੌਜ ਨੂੰ ਪਰਾਈਆਂ ਕੌਮਾਂ ਦੇ ਹਰੋਸ਼ਤ ਤੋਂ ਕਿਸ਼ੋਨ ਦੀ ਨਦੀ ਤੱਕ ਇਕੱਠੇ ਕੀਤਾ। ਤਦ ਦਬੋਰਾ ਨੇ ਬਾਰਾਕ ਨੂੰ ਕਿਹਾ, ਉੱਠ, ਕਿਉਂ ਜੋ ਅੱਜ ਉਹ ਦਿਨ ਹੈ ਜਿਸ ਵਿੱਚ ਯਹੋਵਾ ਨੇ ਸੀਸਰਾ ਨੂੰ ਤੇਰੇ ਵੱਸ ਕਰ ਦਿੱਤਾ ਹੈ। ਕੀ ਯਹੋਵਾ ਤੇਰੇ ਅੱਗੇ ਨਹੀਂ ਨਿਕਲਿਆ? ਤਾਂ ਬਾਰਾਕ ਤਾਬੋਰ ਦੇ ਪਰਬਤ ਤੋਂ ਉਤਰਿਆ ਅਤੇ 10,000 ਮਨੁੱਖ ਉਸਦੇ ਪਿੱਛੇ ਗਏ। ਤਦ ਯਹੋਵਾ ਨੇ ਸੀਸਰਾ ਨੂੰ ਅਤੇ ਉਹਦੇ ਸਾਰਿਆਂ ਰਥਾਂ ਨੂੰ ਅਤੇ ਉਸਦੀ ਸਾਰੀ ਫੌਜ ਨੂੰ ਬਾਰਾਕ ਦੇ ਅੱਗੇ ਤਲਵਾਰ ਦੀ ਧਾਰ ਨਾਲ ਹਰਾ ਦਿੱਤਾ ਕਿ ਸੀਸਰਾ ਰੱਥ ਤੋਂ ਹੇਠਾਂ ਉੱਤਰ ਕੇ ਪੈਦਲ ਭੱਜਿਆ ਅਤੇ ਬਾਰਾਕ ਨੇ ਪਰਾਈਆਂ ਕੌਮਾਂ ਦੇ ਹਰੋਸ਼ਤ ਤੱਕ ਫੌਜ ਅਤੇ ਰਥਾਂ ਦਾ ਪਿੱਛਾ ਕੀਤਾ ਅਤੇ ਸੀਸਰਾ ਦੀ ਸਾਰੀ ਫੌਜ ਤਲਵਾਰ ਨਾਲ ਇਸ ਤਰ੍ਹਾਂ ਮਾਰੀ ਗਈ ਕਿ ਇੱਕ ਵੀ ਨਾ ਬਚਿਆ। ਪਰ ਸੀਸਰਾ ਪੈਦਲ ਭੱਜ ਕੇ ਹੇਬਰ ਕੇਨੀ ਦੀ ਪਤਨੀ ਯਾਇਲ ਦੇ ਤੰਬੂ ਵੱਲ ਗਿਆ, ਕਿਉਂ ਜੋ ਹਾਸੋਰ ਦੇ ਰਾਜਾ ਯਾਬੀਨ ਅਤੇ ਹੇਬਰ ਕੇਨੀ ਦੇ ਘਰਾਣੇ ਵਿੱਚ ਮੇਲਜੋਲ ਸੀ। ਤਦ ਯਾਇਲ ਸੀਸਰਾ ਦੇ ਮਿਲਣ ਨੂੰ ਨਿਕਲੀ ਅਤੇ ਉਸ ਨੂੰ ਕਿਹਾ, ਆਓ ਮਹਾਰਾਜ, ਮੇਰੇ ਘਰ ਆਓ ਅਤੇ ਨਾ ਡਰੋ। ਜਦ ਉਹ ਤੰਬੂ ਵਿੱਚ ਉਸਦੇ ਕੋਲ ਗਿਆ ਤਾਂ ਉਸਨੇ ਕੰਬਲ ਨਾਲ ਉਸਨੂੰ ਢੱਕ ਦਿੱਤਾ ਤਾਂ ਸੀਸਰਾ ਨੇ ਉਸਨੂੰ ਕਿਹਾ, ਮੈਨੂੰ ਥੋੜਾ ਜਿਹਾ ਪਾਣੀ ਪਿਲਾ, ਕਿਉਂ ਜੋ ਮੈਨੂੰ ਪਿਆਸ ਲੱਗੀ ਹੈ। ਤਦ ਉਸਨੇ ਦੁੱਧ ਦੀ ਇੱਕ ਕਾੜਨੀ ਖੋਲ੍ਹ ਕੇ ਸੀਸਰਾ ਨੂੰ ਦੁੱਧ ਪਿਲਾਇਆ ਅਤੇ ਉਸਨੂੰ ਫਿਰ ਢੱਕ ਦਿੱਤਾ। ਫਿਰ ਸੀਸਰਾ ਨੇ ਉਸਨੂੰ ਕਿਹਾ, ਤੰਬੂ ਦੇ ਦਰਵਾਜ਼ੇ ਉੱਤੇ ਖੜੀ ਹੋ ਜਾ ਅਤੇ ਜੇਕਰ ਕੋਈ ਆਵੇ ਅਤੇ ਤੈਨੂੰ ਪੁੱਛੇ ਕਿ ਇੱਥੇ ਕੋਈ ਪੁਰਖ ਹੈ ਤਾਂ ਤੂੰ ਆਖੀ ਨਹੀਂ। ਇਸ ਤੋਂ ਬਾਅਦ ਹੇਬਰ ਦੀ ਪਤਨੀ ਯਾਇਲ ਨੇ ਤੰਬੂ ਦੀ ਇੱਕ ਕਿੱਲੀ ਚੁੱਕੀ ਅਤੇ ਇੱਕ ਹਥੌੜਾ ਹੱਥ ਵਿੱਚ ਲੈ ਲਿਆ ਅਤੇ ਚੁੱਪਚਾਪ ਉਸਦੇ ਕੋਲ ਜਾ ਕੇ ਕਿੱਲੀ ਨੂੰ ਸੀਸਰਾ ਦੀ ਪੁੜਪੜੀ ਵਿੱਚ ਵਾੜ ਕੇ ਅਜਿਹਾ ਠੋਕਿਆ ਕਿ ਕਿੱਲੀ ਪਾਰ ਹੋ ਕੇ ਧਰਤੀ ਵਿੱਚ ਜਾ ਕੇ ਖੁੱਭ ਗਈ। ਉਹ ਤਾਂ ਥਕਾਵਟ ਦੇ ਕਾਰਨ ਗਹਿਰੀ ਨੀਂਦ ਵਿੱਚ ਸੁੱਤਾ ਪਿਆ ਸੀ, ਸੋ ਉਹ ਮਰ ਗਿਆ। ਅਤੇ ਵੇਖੋ, ਜਦੋਂ ਬਾਰਾਕ ਸੀਸਰਾ ਦਾ ਪਿੱਛਾ ਕਰਦਾ ਹੋਇਆ ਆਇਆ ਤਾਂ ਯਾਇਲ ਉਸਨੂੰ ਮਿਲਣ ਲਈ ਨਿਕਲੀ ਅਤੇ ਉਸਨੂੰ ਕਿਹਾ, ਆ ਅਤੇ ਮੈਂ ਤੈਨੂੰ ਉਹ ਪੁਰਖ ਵਿਖਾਵਾਂਗੀ ਜਿਸਨੂੰ ਤੂੰ ਲੱਭਦਾ ਹੈ। ਜਦ ਉਹ ਉਸਦੇ ਨਾਲ ਗਿਆ ਤਾਂ ਵੇਖੋ, ਸੀਸਰਾ ਮਰਿਆ ਪਿਆ ਸੀ ਅਤੇ ਕਿੱਲੀ ਉਸਦੀ ਪੁੜਪੜੀ ਵਿੱਚ ਸੀ। ਇਸ ਤਰ੍ਹਾਂ ਉਸ ਦਿਨ ਪਰਮੇਸ਼ਰ ਨੇ ਕਨਾਨ ਦੇ ਰਾਜਾ ਯਾਬੀਨ ਨੂੰ ਇਸਰਾਇਲੀਆਂ ਦੇ ਸਾਹਮਣੇ ਹਰਾ ਦਿੱਤਾ ਅਤੇ ਇਸਰਾਇਲੀਆਂ ਦਾ ਹੱਥ ਕਨਾਨ ਦੇ ਰਾਜਾ ਯਾਬੀਨ ਉੱਤੇ ਬਹੁਤ ਤਕੜਾ ਹੋਇਆ, ਇੱਥੋਂ ਤੱਕ ਕਿ ਉਹਨਾਂ ਨੇ ਕਨਾਨ ਦੇ ਰਾਜਾ ਯਾਬੀਨ ਨੂੰ ਨਾਸ ਕਰ ਦਿੱਤਾ। ਨਿਆਂਇਆਂ ਅਧਿਆਇ 5। ਉਸੇ ਦਿਨ ਦਬੋਰਾ ਅਤੇ ਅਬੀਨੋਮ ਦੇ ਪੁੱਤਰ ਬਾਰਾਕ ਨੇ ਇਹ ਗੀਤ ਗਾਇਆ, ਇਸਰਾਇਲ ਦੇ ਆਗੂਆਂ ਦੀ ਅਗਵਾਈ ਲਈ ਅਤੇ ਲੋਕਾਂ ਵੱਲੋਂ ਆਪਣੀ ਮਰਜ਼ੀ ਨਾਲ ਯੁੱਧ ਲਈ ਭਰਤੀ ਹੋਣ ਲਈ, ਆਓ ਯਹੋਵਾ ਨੂੰ ਧੰਨ ਆਖੋ। ਹੇ ਰਾਜਿਓ ਸੁਣੋ, ਅਤੇ ਹੇ ਆਗੂਓ ਧਿਆਨ ਦਿਓ, ਮੈਂ ਯਹੋਵਾ ਲਈ ਗੀਤ ਗਾਵਾਂਗੀ, ਮੈਂ ਇਸਰਾਇਲ ਦੇ ਪਰਮੇਸ਼ਰ ਯਹੋਵਾ ਦੀ ਵਡਿਆਈ ਕਰਾਂਗੀ। ਹੇ ਯਹੋਵਾ, ਜਦ ਤੂੰ ਸੇਈਰ ਤੋਂ ਨਿਕਲਿਆ, ਜਦ ਤੂੰ ਅਦੋਮ ਦੇ ਦੇਸ਼ ਤੋਂ ਤੁਰਿਆ ਤਾਂ ਧਰਤੀ ਕੰਬ ਉੱਠੀ, ਆਕਾਸ਼ ਹਿੱਲ ਗਏ ਅਤੇ ਬੱਦਲਾਂ ਤੋਂ ਵੀ ਮੀਂਹ ਵਰਿਆ, ਪਰਬਤ ਯਹੋਵਾ ਦੇ ਅੱਗੇ ਪਿਘਲ ਗਏ, ਇਹ ਸਿਨਈ ਵੀ ਯਹੋਵਾ ਇਸਰਾਇਲ ਦੇ ਪਰਮੇਸ਼ਰ ਦੇ ਅੱਗੇ ਪਿਘਲ ਗਿਆ। ਅਨਾਥ ਦੇ ਪੁੱਤਰ ਸ਼ਮਗਰ ਦੇ ਦਿਨਾਂ ਵਿੱਚ ਅਤੇ ਯਾਇਲ ਦੇ ਦਿਨਾਂ ਵਿੱਚ ਸੜਕਾਂ ਖਾਲੀ ਰਹਿੰਦੀਆਂ ਸਨ ਅਤੇ ਰਾਹੀ ਪਹਿਆਂ ਦੇ ਰਾਹ ਤੁਰਦੇ ਸਨ। ਇਸਰਾਇਲ ਵਿੱਚ ਆਗੂ ਮੁੱਕ ਗਏ, ਉਹ ਪੂਰੀ ਤਰ੍ਹਾਂ ਹੀ ਮੁੱਕ ਗਏ, ਜਦ ਤੱਕ ਮੈਂ ਦਬੋਰਾ ਨਾ ਉੱਠੀ, ਜਦ ਤੱਕ ਮੈਂ ਇਸਰਾਇਲ ਵਿੱਚ ਮਾਂ ਬਣ ਕੇ ਨਾ ਉੱਠੀ। ਜਦ ਉਹਨਾਂ ਨੇ ਨਵੇਂ ਦੇਵਤੇ ਚੁਣੇ ਤਦ ਫਾਟਕਾਂ ਕੋਲ ਲੜਾਈ ਹੋਈ, ਭਲਾ ਇਸਰਾਇਲ ਦੇ 40,000 ਵਿੱਚ ਇੱਕ ਢਾਲ ਜਾਂ ਇੱਕ ਬਰਛੀ ਵੀ ਦਿਸੀ? ਮੇਰਾ ਮਨ ਇਸਰਾਇਲ ਦੇ ਹਾਕਮਾਂ ਵੱਲ ਲੱਗਿਆ ਹੋਇਆ ਹੈ, ਜਿਨ੍ਹਾਂ ਨੇ ਆਪਣੇ ਆਪ ਨੂੰ ਲੋਕਾਂ ਵਿੱਚ ਖੁਸ਼ੀ ਨਾਲ ਪੇਸ਼ ਕੀਤਾ। ਯਹੋਵਾ ਨੂੰ ਧੰਨ ਆਖੋ। ਹੇ ਸਫ਼ੇਦ ਗਦੀਆਂ ਉੱਤੇ ਚੜ੍ਹਨ ਵਾਲਿਓ, ਹੇ ਸ਼ਿੰਗਾਰੀਆਂ ਹੋਈਆਂ ਗਦੀਆਂ ਉੱਤੇ ਬੈਠਣ ਵਾਲਿਓ, ਹੇ ਰਾਹ ਦੇ ਤੁਰਨ ਵਾਲਿਓ, ਤੁਸੀਂ ਇਸਦਾ ਚਰਚਾ ਕਰੋ। ਬਾਉਲੀਆਂ ਉੱਤੇ ਤੀਰ ਅੰਦਾਜ਼ਾਂ ਦੀ ਗੱਲ ਦੇ ਕਾਰਨ ਉੱਥੇ ਉਹ ਯਹੋਵਾ ਦੇ ਧਰਮੀ ਕੰਮਾਂ ਨੂੰ ਸੁਣਾਉਣਗੇ, ਇਸਰਾਇਲ ਵਿੱਚ ਉਸਦੇ ਧਰਮੀ ਕੰਮਾਂ ਨੂੰ। ਤਦ ਯਹੋਵਾ ਦੇ ਲੋਕ ਫਾਟਕਾਂ ਕੋਲ ਗਏ, ਜਾਗ ਜਾਗ ਹੇ ਦਬੋਰਾ, ਜਾਗ ਜਾਗ ਤੇ ਗੀਤ ਗਾ, ਉੱਠ ਹੇ ਬਾਰਾਕ ਅਬੀਨੋਮ ਦੇ ਪੁੱਤਰ ਅਤੇ ਆਪਣੇ ਬੰਦੀਆਂ ਨੂੰ ਬੰਨ ਲੈ। ਤਦ ਬਚੇ ਹੋਏ ਆਗੂਆਂ ਨੇ ਪਰਜਾ ਦੇ ਉੱਤੇ ਰਾਜ ਕੀਤਾ, ਯਹੋਵਾ ਨੇ ਮੈਨੂੰ ਬਲਵਾਨਾਂ ਉੱਤੇ ਰਾਜ ਦਿੱਤਾ। ਇਫਰਾਹਿਮ ਵਿੱਚੋਂ ਉਹ ਆਏ ਜਿਨ੍ਹਾਂ ਦੀ ਜੜ੍ਹ ਅਮਾਲੇਕ ਵਿੱਚ ਸੀ, ਤੇਰੇ ਪਿੱਛੇ ਹੇ ਬਿਨਿਆਮੀਨ, ਤੇਰੇ ਲੋਕਾਂ ਵਿੱਚ। ਮਾਕੀਰ ਵਿੱਚੋਂ ਹਾਕਮ ਉੱਤਰ ਆਏ ਅਤੇ ਜ਼ਬੂਲੂਨ ਵਿੱਚੋਂ ਉਹ ਜਿਹੜੇ ਸੈਨਾਪਤੀ ਦਾ ਡੰਡਾ ਵਰਤਦੇ ਹਨ, ਅਤੇ ਯਸਾਕਾਰ ਦੇ ਹਾਕਮ ਦਬੋਰਾ ਦੇ ਨਾਲ ਸਨ। ਹਾਂ, ਯਸਾਕਾਰ ਬਾਰਾਕ ਦੇ ਨਾਲ ਸੀ, ਉਹ ਤਰਾਈ ਵਿੱਚ ਉਸਦੇ ਪਿੱਛੇ ਪੈਦਲ ਗਿਆ। ਰਾਉਬੇਨ ਦੇ ਦਲਾਂ ਵਿੱਚ ਵੱਡੇ ਵੱਡੇ ਕੰਮ ਮਨਾਂ ਵਿੱਚ ਵਿਚਾਰੇ ਗਏ, ਤੂੰ ਕਿਉਂ ਵਾੜਿਆਂ ਦੇ ਵਿੱਚ ਰਿਹਾ? ਇੱਜੜਾਂ ਦੇ ਮਿਮਿਆਉਣ ਦੀ ਆਵਾਜ਼ ਨੂੰ ਸੁਣਨ ਲਈ? ਰਾਉਬੇਨ ਦੇ ਦਲਾਂ ਵਿੱਚ ਵੱਡੇ ਵੱਡੇ ਕੰਮ ਮਨਾਂ ਵਿੱਚ ਵਿਚਾਰੇ ਗਏ, ਗਿਲਿਆਦ ਯਰਦਨ ਪਾਰ ਵਸਿਆ ਅਤੇ ਦਾਨ ਕਿਉਂ ਜਹਾਜ਼ਾਂ ਵਿੱਚ ਰਿਹਾ? ਆਸ਼ੇਰ ਸਮੁੰਦਰ ਦੇ ਕੰਢੇ ਉੱਤੇ ਵਸਿਆ ਅਤੇ ਆਪਣੇ ਘਾਟਾਂ ਵਿੱਚ ਬੈਠਿਆ ਰਿਹਾ। ਜ਼ਬੂਲੂਨ ਆਪਣੀ ਜਾਨ ਤੇ ਖੇਡਣ ਵਾਲਾ ਬਣਿਆ, ਨਫਤਾਲੀ ਨੇ ਵੀ ਮੈਦਾਨ ਦੀਆਂ ਉੱਚੀਆਂ ਥਾਵਾਂ ਉੱਤੇ ਆਪਣੀ ਜਾਨ ਨੂੰ ਖਤਰੇ ਵਿੱਚ ਪਾਇਆ। ਰਾਜੇ ਆ ਕੇ ਲੜੇ, ਤਦ ਕਨਾਨ ਦੇ ਰਾਜੇ ਤਾਨਾਕ ਵਿੱਚ ਮਗਿਦੋ ਦੇ ਸੋਤਿਆਂ ਕੋਲ ਲੜੇ, ਪਰ ਉਹਨਾਂ ਨੇ ਚਾਂਦੀ ਦੀ ਲੁੱਟ ਨਾ ਲੁੱਟੀ। ਆਕਾਸ਼ ਤੋਂ ਤਾਰੇ ਵੀ ਲੜੇ, ਸਗੋਂ ਆਪਣੇ ਆਪਣੇ ਮੰਡਲਾਂ ਵਿੱਚੋਂ ਤਾਰੇ ਸੀਸਰਾ ਨਾਲ ਲੜੇ। ਕਿਸ਼ੋਨ ਦੀ ਨਦੀ ਉਹਨੂੰ ਵਹਾ ਕੇ ਲੈ ਗਈ, ਉਹ ਪੁਰਾਣੀ ਨਦੀ ਕਿਸ਼ੋਨ ਦੀ ਨਦੀ। ਹੇ ਮੇਰੀ ਜਾਨ, ਤੂੰ ਬਲ ਨਾਲ ਅੱਗੇ ਚੱਲ। ਤਦ ਘੋੜਿਆਂ ਦੇ ਖੁਰਾਂ ਦੀ ਟਾਪ ਸੁਣਾਈ ਦਿੱਤੀ, ਉਹਨਾਂ ਦੇ ਬਲਵਾਨਾਂ ਘੋੜਿਆਂ ਦੇ ਕੁੱਦਣ ਨਾਲ ਇਹ ਹੋਇਆ। ਯਹੋਵਾ ਦੇ ਦੂਤ ਨੇ ਕਿਹਾ, ਮੇਰੋਜ਼ ਨੂੰ ਸਰਾਪ ਦਿਓ, ਉਸਦੇ ਵਸਨੀਕਾਂ ਨੂੰ ਭਾਰੀ ਸਰਾਪ ਦਿਓ, ਕਿਉਂਕਿ ਉਹ ਯਹੋਵਾ ਦੀ ਸਹਾਇਤਾ ਕਰਨ ਨੂੰ ਨਾ ਆਏ, ਸੂਰਬੀਰਾਂ ਦੇ ਵਿਰੁੱਧ ਯਹੋਵਾ ਦੀ ਸਹਾਇਤਾ ਕਰਨ ਨੂੰ। ਹੇਬਰ ਕੇਨੀ ਦੀ ਪਤਨੀ ਯਾਇਲ ਸਾਰੀਆਂ ਇਸਤਰੀਆਂ ਨਾਲੋਂ ਮੁਬਾਰਕ ਹੋਵੇ, ਉਸ ਤੰਬੂ ਵਿੱਚ ਰਹਿਣ ਵਾਲੀਆਂ ਸਾਰੀਆਂ ਇਸਤਰੀਆਂ ਨਾਲੋਂ ਮੁਬਾਰਕ ਹੋਵੇ। ਸੀਸਰਾ ਨੇ ਪਾਣੀ ਮੰਗਿਆ, ਉਸਨੇ ਦੁੱਧ ਦਿੱਤਾ। ਉਹ ਧਨਵਾਨਾਂ ਦੇ ਥਾਲ ਵਿੱਚ ਦਹੀਂ ਲਿਆਈ। ਉਸਨੇ ਆਪਣਾ ਹੱਥ ਕਿੱਲੀ ਉੱਤੇ ਲਾਇਆ, ਆਪਣਾ ਸੱਜਾ ਹੱਥ ਕਾਰੀਗਰ ਦੇ ਹਥੌੜੇ ਵੱਲ ਵਧਾਇਆ। ਉਸਨੇ ਸੀਸਰਾ ਨੂੰ ਠੋਕਿਆ, ਉਸਦੇ ਸਿਰ ਨੂੰ ਭੰਨ ਸੁੱਟਿਆ, ਉਸਦੀ ਪੁੜਪੜੀ ਨੂੰ ਆਰ ਪਾਰ ਵਿੰਨ ਦਿੱਤਾ। ਉਸਦੇ ਪੈਰਾਂ ਵਿੱਚ ਉਹ ਝੁਕਿਆ, ਉਹ ਡਿੱਗਿਆ, ਉਹ ਲੰਮਾ ਪਿਆ। ਉਸਦੇ ਪੈਰਾਂ ਵਿੱਚ ਉਹ ਝੁਕਿਆ, ਉਹ ਡਿੱਗ ਪਿਆ, ਜਿੱਥੇ ਉਹ ਝੁਕਿਆ ਉੱਥੇ ਹੀ ਉਹ ਮਰ ਗਿਆ। ਖਿੜਕੀ ਵਿੱਚੋਂ ਸੀਸਰਾ ਦੀ ਮਾਤਾ ਨੇ ਝਾਤੀ ਮਾਰੀ, ਉਹ ਝਰੋਖੇ ਦੇ ਵਿੱਚੋਂ ਚਿਲਾਈ, ਉਸਦੇ ਰੱਥ ਦੇ ਆਉਣ ਵਿੱਚ ਇੰਨਾ ਸਮਾਂ ਕਿਉਂ ਲੱਗਾ, ਉਸਦੇ ਰਥਾਂ ਦੇ ਪਹੀਏ ਦੇਰ ਕਿਉਂ ਲਾਉਂਦੇ ਹਨ। ਉਸਦੀਆਂ ਸਿਆਣੀਆਂ ਇਸਤਰੀਆਂ ਵਿੱਚੋਂ ਇੱਕ ਨੇ ਉਸਨੂੰ ਉੱਤਰ ਦਿੱਤਾ, ਸਗੋਂ ਉਸਨੇ ਆਪਣੇ ਆਪ ਨੂੰ ਉੱਤਰ ਦਿੱਤਾ, ਭਲਾ ਉਹ ਲੁੱਟ ਪਾ ਕੇ ਉਸਨੂੰ ਨਹੀਂ ਵੰਡਦੇ, ਇੱਕ ਇੱਕ ਪੁਰਖ ਨੂੰ ਇੱਕ ਜਾਂ ਦੋ ਕੁੜੀਆਂ, ਸੀਸਰਾ ਨੂੰ ਰੰਗ ਬਿਰੰਗੇ ਬਸਤਰਾਂ ਦੀ ਲੁੱਟ, ਸਗੋਂ ਰੰਗ ਬਿਰੰਗੇ ਫੁਲਕਾਰੀ ਕੱਢੇ ਹੋਏ ਬਸਤਰਾਂ ਦੀ ਲੁੱਟ। ਲੁੱਟੇ ਹੋਇਆਂ ਦੇ ਗਲੇ ਵਿੱਚੋਂ ਦੋਵੇਂ ਪਾਸੇ ਕੱਢੇ ਹੋਏ ਰੰਗ ਬਿਰੰਗੇ ਬਸਤਰਾਂ ਦੀ ਲੁੱਟ। ਇਸੇ ਤਰ੍ਹਾਂ ਹੇ ਯਹੋਵਾ, ਤੇਰੇ ਸਾਰੇ ਵੈਰੀ ਨਾਸ ਹੋ ਜਾਣ, ਪਰ ਉਸਦੇ ਪ੍ਰੇਮੀ ਸੂਰਜ ਵਾਂਗੂ ਹੋਣ, ਜਦ ਉਹ ਆਪਣੇ ਪ੍ਰਤਾਪ ਨਾਲ ਚੜ੍ਹਦਾ ਹੈ। ਫਿਰ 40 ਸਾਲਾਂ ਤੱਕ ਦੇਸ਼ ਵਿੱਚ ਸ਼ਾਂਤੀ ਰਹੀ। ਨਿਆਂਇਆਂ ਅਧਿਆਏ 6। ਤਦ ਇਸਰਾਇਲੀਆਂ ਨੇ ਯਹੋਵਾ ਦੇ ਅੱਗੇ ਬੁਰਿਆਈ ਕੀਤੀ, ਇਸ ਲਈ ਯਹੋਵਾ ਨੇ ਉਹਨਾਂ ਨੂੰ 7 ਸਾਲਾਂ ਤੱਕ ਮਿਦਿਆਨੀਆਂ ਦੇ ਹੱਥ ਵਿੱਚ ਕਰ ਦਿੱਤਾ। ਮਿਦਿਆਨੀਆਂ ਦਾ ਹੱਥ ਇਸਰਾਇਲੀਆਂ ਉੱਤੇ ਤਕੜਾ ਹੋਇਆ, ਅਤੇ ਮਿਦਿਆਨੀਆਂ ਦੇ ਡਰ ਦੇ ਕਾਰਨ ਇਸਰਾਇਲੀਆਂ ਨੇ ਪਹਾੜਾਂ ਵਿੱਚ ਘੁਰਨੇ, ਗੁਫਾਂ ਅਤੇ ਗੜ੍ਹਾਂ ਵਿੱਚ ਆਪਣੇ ਨਿਵਾਸ ਬਣਾ ਲਏ। ਅਜਿਹਾ ਹੁੰਦਾ ਸੀ ਕਿ ਜਦ ਵੀ ਇਸਰਾਇਲੀ ਕੁਝ ਬੀਜਦੇ ਸਨ ਤਾਂ ਮਿਦਿਆਨੀ, ਅਮਾਲੇਕੀ ਅਤੇ ਪੂਰਬੀ ਲੋਕ ਉਹਨਾਂ ਉੱਤੇ ਹਮਲਾ ਕਰ ਦਿੰਦੇ ਸਨ ਅਤੇ ਉਹਨਾਂ ਦੇ ਸਾਹਮਣੇ ਅਜ਼ਾ ਤੱਕ ਤੰਬੂ ਲਾ ਕੇ ਖੇਤਾਂ ਦਾ ਫਲ ਉਜਾੜ ਦਿੰਦੇ ਸਨ। ਅਤੇ ਇਸਰਾਇਲ ਵਿੱਚ ਨਾ ਤਾਂ ਕੋਈ ਭੋਜਨ ਪਦਾਰਥ ਅਤੇ ਨਾ ਹੀ ਭੇਡ ਬੱਕਰੀ, ਨਾ ਬਲਦ ਅਤੇ ਨਾ ਗਧਾ ਛੱਡਦੇ ਸਨ, ਕਿਉਂਕਿ ਉਹ ਆਪਣੇ ਪਸ਼ੂਆਂ ਅਤੇ ਆਪਣਿਆਂ ਤੰਬੂਆਂ ਦੇ ਨਾਲ ਟਿੱਡੀਆਂ ਦੇ ਦਲ ਵਾਂਗੂ ਆਉਂਦੇ ਸਨ। ਉਹ ਅਤੇ ਉਹਨਾਂ ਦੇ ਊਠ ਅਣਗਿਣਤ ਸਨ ਅਤੇ ਉਹ ਉਸ ਦੇਸ਼ ਵਿੱਚ ਵੜ ਕੇ ਉਸਨੂੰ ਉਜਾੜ ਦਿੰਦੇ ਸਨ। ਅਤੇ ਮਿਦਿਆਨੀਆਂ ਦੇ ਕਾਰਨ ਇਸਰਾਇਲੀ ਕੰਗਾਲ ਹੋ ਗਏ। ਤਦ ਇਸਰਾਇਲੀਆਂ ਨੇ ਯਹੋਵਾ ਦੇ ਅੱਗੇ ਦੁਹਾਈ ਦਿੱਤੀ। ਅਜਿਹਾ ਹੋਇਆ ਕਿ ਜਦ ਇਸਰਾਇਲੀਆਂ ਨੇ ਮਿਦਿਆਨੀਆਂ ਦੇ ਕਾਰਨ ਯਹੋਵਾ ਦੇ ਅੱਗੇ ਦੁਹਾਈ ਦਿੱਤੀ, ਤਾਂ ਯਹੋਵਾ ਨੇ ਇਸਰਾਇਲੀਆਂ ਦੇ ਕੋਲ ਇੱਕ ਨਬੀ ਭੇਜਿਆ, ਜਿਸਨੇ ਉਹਨਾਂ ਨੂੰ ਕਿਹਾ, ਇਸਰਾਇਲ ਦਾ ਪਰਮੇਸ਼ਰ ਯਹੋਵਾ ਇਹ ਫਰਮਾਉਂਦਾ ਹੈ, ਮੈਂ ਤੁਹਾਨੂੰ ਮਿਸਰ ਤੋਂ ਬਾਹਰ ਲਿਆਇਆ ਅਤੇ ਮੈਂ ਤੁਹਾਨੂੰ ਗੁਲਾਮੀ ਦੇ ਘਰ ਵਿੱਚੋਂ ਕੱਢ ਲਿਆਇਆ ਅਤੇ ਮੈਂ ਤੁਹਾਨੂੰ ਮਿਸਰੀਆਂ ਦੇ ਹੱਥਾਂ ਤੋਂ, ਸਗੋਂ ਉਹਨਾਂ ਸਾਰਿਆਂ ਦੇ ਹੱਥਾਂ ਤੋਂ ਛੁਡਾਇਆ ਜਿਹੜੇ ਤੁਹਾਨੂੰ ਦੁੱਖ ਦਿੰਦੇ ਸਨ, ਅਤੇ ਤੁਹਾਡੇ ਅੱਗਿਓਂ ਉਹਨਾਂ ਨੂੰ ਕੱਢ ਦਿੱਤਾ ਅਤੇ ਉਹਨਾਂ ਦਾ ਦੇਸ਼ ਤੁਹਾਨੂੰ ਦੇ ਦਿੱਤਾ। ਅਤੇ ਮੈਂ ਤੁਹਾਨੂੰ ਕਿਹਾ, ਮੈਂ ਤੁਹਾਡਾ ਪਰਮੇਸ਼ਰ ਯਹੋਵਾ ਹਾਂ, ਇਸ ਲਈ ਤੁਸੀਂ ਅਮੋਰੀਆਂ ਦੇ ਦੇਵਤਿਆਂ ਤੋਂ, ਜਿਨ੍ਹਾਂ ਦੇ ਦੇਸ਼ ਵਿੱਚ ਤੁਸੀਂ ਵਸਦੇ ਹੋ, ਨਾ ਡਰੋ, ਪਰ ਤੁਸੀਂ ਮੇਰੇ ਬਚਨ ਨੂੰ ਨਾ ਮੰਨਿਆ। ਫਿਰ ਯਹੋਵਾ ਦਾ ਦੂਤ ਆਇਆ ਅਤੇ ਆਫਰਾ ਵਿੱਚ ਬਲੂਤ ਦੇ ਇੱਕ ਰੁੱਖ ਦੇ ਹੇਠ ਬੈਠ ਗਿਆ, ਜਿਹੜਾ ਯੁਆਸ਼ ਅਬੀ ਅਜ਼ਰੀ ਦਾ ਸੀ। ਉਸ ਵੇਲੇ ਉਸਦਾ ਪੁੱਤਰ ਗਿਦੌਨ ਇੱਕ ਹੌਦ ਵਿੱਚ ਕਣਕ ਨੂੰ ਛੱਟ ਰਿਹਾ ਸੀ, ਤਾਂ ਜੋ ਉਸਨੂੰ ਮਿਦਿਆਨੀਆਂ ਦੇ ਹੱਥੋਂ ਲੁਕਾਵੇ। ਯਹੋਵਾ ਦੇ ਦੂਤ ਨੇ ਉਸਨੂੰ ਦਰਸ਼ਨ ਦਿੱਤਾ ਅਤੇ ਕਿਹਾ, ਹੇ ਸੂਰਬੀਰ ਸੂਰਮਾ, ਯਹੋਵਾ ਤੇਰੇ ਨਾਲ ਹੈ। ਗਿਦੌਨ ਨੇ ਉਸਨੂੰ ਕਿਹਾ, ਹੇ ਪ੍ਰਭੂ, ਜੇ ਯਹੋਵਾ ਸਾਡੇ ਨਾਲ ਹੁੰਦਾ ਤਾਂ ਇਹ ਸਾਰੀ ਬਿਪਤਾ ਸਾਡੇ ਉੱਤੇ ਕਿਉਂ ਪੈਂਦੀ, ਅਤੇ ਉਹ ਸਾਰੇ ਅਚਰਜ ਕੰਮ ਕਿੱਥੇ ਹਨ ਜਿਹੜੇ ਸਾਡੇ ਪਿਓ ਦਾਦੇ ਸਾਨੂੰ ਇਹ ਕਹਿ ਕੇ ਸੁਣਾਉਂਦੇ ਸਨ ਕਿ ਭਲਾ ਯਹੋਵਾ ਸਾਨੂੰ ਮਿਸਰ ਤੋਂ ਨਹੀਂ ਕੱਢ ਲਿਆਇਆ? ਪਰ ਹੁਣ ਤਾਂ ਯਹੋਵਾ ਨੇ ਸਾਨੂੰ ਤਿਆਗ ਦਿੱਤਾ ਅਤੇ ਸਾਨੂੰ ਮਿਦਿਆਨੀਆਂ ਦੇ ਹੱਥ ਕਰ ਦਿੱਤਾ ਹੈ। ਤਦ ਯਹੋਵਾ ਨੇ ਉਸਦੀ ਵੱਲ ਵੇਖ ਕੇ ਕਿਹਾ, ਤੂੰ ਆਪਣੇ ਇਸੇ ਬਲ ਨਾਲ ਜਾ ਅਤੇ ਤੂੰ ਇਸਰਾਇਲ ਨੂੰ ਮਿਦਿਆਨੀਆਂ ਦੇ ਹੱਥੋਂ ਛੁਡਾਵੇਂਗਾ, ਭਲਾ ਮੈਂ ਤੈਨੂੰ ਨਹੀਂ ਭੇਜਿਆ? ਗਿਦੌਨ ਨੇ ਉਸਨੂੰ ਕਿਹਾ, ਹੇ ਪ੍ਰਭੂ, ਮੈਂ ਇਸਰਾਇਲ ਨੂੰ ਕਿਸ ਤਰ੍ਹਾਂ ਛੁਡਾਵਾਂ? ਵੇਖ, ਮੇਰਾ ਟੱਬਰ ਮਨੱਸ਼ਾ ਵਿੱਚ ਸਾਰਿਆਂ ਨਾਲੋਂ ਕੰਗਾਲ ਹੈ ਅਤੇ ਆਪਣੇ ਪਿਤਾ ਦੇ ਘਰਾਣੇ ਵਿੱਚੋਂ ਮੈਂ ਸਭ ਤੋਂ ਛੋਟਾ ਹਾਂ। ਤਾਂ ਯਹੋਵਾ ਨੇ ਉਸਨੂੰ ਕਿਹਾ, ਮੈਂ ਜ਼ਰੂਰ ਤੇਰੇ ਨਾਲ ਹੋਵਾਂਗਾ ਅਤੇ ਤੂੰ ਮਿਦਿਆਨੀਆਂ ਨੂੰ ਇੱਕ ਮਨੁੱਖ ਵਾਂਗੂ ਮਾਰ ਸੁੱਟੇਂਗਾ। ਤਾਂ ਗਿਦੌਨ ਨੇ ਉਸਨੂੰ ਕਿਹਾ, ਜੇਕਰ ਮੈਂ ਤੇਰੇ ਅੱਗੇ ਕਿਰਪਾ ਪਾਈ ਹੈ ਤਾਂ ਮੈਨੂੰ ਕੋਈ ਨਿਸ਼ਾਨੀ ਵਿਖਾ ਜੋ ਮੈਂ ਜਾਣ ਲਵਾਂ ਕਿ ਤੂੰ ਹੀ ਹੈ ਜਿਹੜਾ ਮੇਰੇ ਨਾਲ ਬੋਲਦਾ ਹੈ। ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਜਦ ਤੱਕ ਮੈਂ ਤੇਰੇ ਕੋਲ ਵਾਪਸ ਨਾ ਆਵਾਂ ਅਤੇ ਆਪਣੀ ਭੇਟ ਨਾ ਲਿਆਵਾਂ ਅਤੇ ਉਸਨੂੰ ਤੇਰੇ ਅੱਗੇ ਅਰਪਣ ਨਾ ਕਰਾਂ, ਤਦ ਤੱਕ ਤੂੰ ਇੱਥੋਂ ਵਾਪਸ ਨਾ ਜਾਵੀਂ। ਉਸਨੇ ਕਿਹਾ, ਜਦ ਤੱਕ ਤੂੰ ਨਾ ਮੁੜੇਂਗਾ ਤਦ ਤੱਕ ਮੈਂ ਇੱਥੇ ਹੀ ਰਹਾਂਗਾ। ਤਦ ਗਿਦੋਨ ਗਿਆ ਅਤੇ ਉਸਨੇ ਬੱਕਰੀ ਦਾ ਇੱਕ ਬੱਚਾ ਅਤੇ ਇੱਕ ਇਫਾ ਆਟੇ ਦੀਆਂ ਪਤੀਰੀਆਂ ਰੋਟੀਆਂ ਪਕਾਈਆਂ ਅਤੇ ਮਾਸ ਨੂੰ ਟੋਕਰੀ ਵਿੱਚ ਰੱਖਿਆ ਅਤੇ ਤਰੀ ਨੂੰ ਇੱਕ ਭਾਂਡੇ ਵਿੱਚ ਪਾ ਕੇ ਬਲੂਤ ਦੇ ਰੁੱਖ ਹੇਠ ਉਸਦੇ ਲਈ ਲਿਆ ਕੇ ਰੱਖਿਆ। ਤਦ ਯਹੋਵਾ ਦੇ ਦੂਤ ਨੇ ਉਸਨੂੰ ਕਿਹਾ, ਇਸ ਮਾਸ ਅਤੇ ਪਤੀਰੀਆਂ ਰੋਟੀਆਂ ਨੂੰ ਚੁੱਕ ਕੇ ਉਸ ਪੱਥਰ ਉੱਤੇ ਰੱਖ ਦੇ ਅਤੇ ਤਰੀ ਨੂੰ ਉਸਦੇ ਉੱਤੇ ਡੋਲ ਦੇ। ਤਾਂ ਉਸਨੇ ਉਸੇ ਤਰ੍ਹਾਂ ਹੀ ਕੀਤਾ। ਤਾਂ ਯਹੋਵਾ ਦੇ ਦੂਤ ਨੇ ਉਸ ਸੋਟੀ ਦੇ ਸਿਰੇ ਨਾਲ ਜਿਹੜੀ ਉਸਦੇ ਹੱਥ ਵਿੱਚ ਸੀ ਮਾਸ ਅਤੇ ਪਤੀਰੀਆਂ ਰੋਟੀਆਂ ਨੂੰ ਛੂਹਿਆ ਅਤੇ ਉਸ ਪੱਥਰ ਵਿੱਚੋਂ ਅੱਗ ਨਿਕਲੀ ਜਿਸ ਨਾਲ ਮਾਸ ਤੇ ਪਤੀਰੀਆਂ ਰੋਟੀਆਂ ਭਸਮ ਹੋ ਗਈਆਂ। ਤਦ ਯਹੋਵਾ ਦਾ ਦੂਤ ਉਸਦੀਆਂ ਅੱਖਾਂ ਦੇ ਅੱਗੋਂ ਅਲੋਪ ਹੋ ਗਿਆ। ਜਦ ਗਿਦੋਨ ਨੇ ਵੇਖਿਆ ਕਿ ਉਹ ਯਹੋਵਾ ਦਾ ਦੂਤ ਸੀ ਤਾਂ ਗਿਦੋਨ ਨੇ ਕਿਹਾ, ਹਾਏ ਹਾਏ, ਹੇ ਪ੍ਰਭੂ ਯਹੋਵਾ, ਮੈਂ ਤਾਂ ਯਹੋਵਾ ਦੇ ਦੂਤ ਨੂੰ ਆਹਮੋ ਸਾਹਮਣੇ ਵੇਖਿਆ ਹੈ। ਤਦ ਯਹੋਵਾ ਨੇ ਉਸਨੂੰ ਕਿਹਾ, ਤੈਨੂੰ ਸ਼ਾਂਤੀ ਹੋਵੇ, ਨਾ ਡਰ, ਤੂੰ ਮਰੇਗਾ ਨਹੀਂ। ਤਦ ਗਿਦੋਨ ਨੇ ਉੱਥੇ ਯਹੋਵਾ ਦੇ ਲਈ ਇੱਕ ਜਗਵੇਦੀ ਬਣਾਈ ਅਤੇ ਉਸਦਾ ਨਾਮ ਯਹੋਵਾ ਸ਼ਾਲੋਮ ਰੱਖਿਆ। ਉਹ ਜਗਵੇਦੀ ਅੱਜ ਦੇ ਦਿਨ ਤੱਕ ਅਬੀ ਅਜ਼ਰੀਆਂ ਦੇ ਆਫਰਾ ਵਿੱਚ ਬਣੀ ਹੋਈ ਹੈ। ਫਿਰ ਅਜਿਹਾ ਹੋਇਆ ਕਿ ਉਸੇ ਰਾਤ ਯਹੋਵਾ ਨੇ ਗਿਦੋਨ ਨੂੰ ਕਿਹਾ, ਆਪਣੇ ਪਿਤਾ ਦਾ ਬਲਦ ਲੈ, ਅਰਥਾਤ ਉਹ ਦੂਜਾ ਬਲਦ ਜਿਹੜਾ 7 ਸਾਲ ਦਾ ਹੈ, ਅਤੇ ਬਾਲ ਦੀ ਜਗਵੇਦੀ ਜੋ ਤੇਰੇ ਪਿਤਾ ਦੀ ਹੈ ਉਸ ਨੂੰ ਢਾਹ ਦੇ ਅਤੇ ਉਸਦੇ ਕੋਲ ਅਸ਼ੇਰਾ ਦੇਵੀ ਨੂੰ ਵੱਢ ਦੇ, ਅਤੇ ਯਹੋਵਾ ਆਪਣੇ ਪਰਮੇਸ਼ਰ ਦੇ ਲਈ ਇਸ ਪੱਥਰ ਦੇ ਉੱਤੇ ਰੀਤ ਅਨੁਸਾਰ ਇੱਕ ਜਗਵੇਦੀ ਬਣਾ ਅਤੇ ਉਸ ਦੂਜੇ ਬਲਦ ਨੂੰ ਲੈ ਅਤੇ ਉਸਨੂੰ ਅਸ਼ੇਰਾ ਦੀ ਲੱਕੜ ਨਾਲ ਜਿਸਨੂੰ ਤੂੰ ਵੱਢੇਂਗਾ ਜਲਾ ਕੇ ਹੋਮ ਦੀ ਬਲੀ ਚੜਾ। ਤਦ ਗਿਦੋਨ ਨੇ ਆਪਣੇ ਸੇਵਕਾਂ ਵਿੱਚੋਂ 10 ਲੋਕ ਲਏ ਅਤੇ ਜਿਸ ਤਰ੍ਹਾਂ ਯਹੋਵਾ ਨੇ ਉਸਨੂੰ ਕਿਹਾ ਸੀ ਉਸੇ ਤਰ੍ਹਾਂ ਹੀ ਕੀਤਾ। ਪਰ ਕਿਉਂ ਜੋ ਉਹ ਆਪਣੇ ਪਿਤਾ ਦੇ ਘਰਾਣੇ ਅਤੇ ਸ਼ਹਿਰ ਦੇ ਵਾਸੀਆਂ ਤੋਂ ਡਰਦਾ ਸੀ, ਇਸ ਲਈ ਉਸਨੇ ਇਹ ਕੰਮ ਦਿਨੇ ਨਾ ਕਰਕੇ ਰਾਤ ਨੂੰ ਕੀਤਾ। ਜਦ ਸ਼ਹਿਰ ਦੇ ਲੋਕ ਸਵੇਰੇ ਉੱਠੇ ਤਾਂ ਵੇਖਿਆ ਕਿ ਬਾਲ ਦੀ ਜਗਵੇਦੀ ਡਿੱਗੀ ਪਈ ਸੀ ਅਤੇ ਉਸਦੇ ਕੋਲ ਦੀ ਅਸ਼ੇਰਾ ਵੱਢੀ ਹੋਈ ਸੀ ਅਤੇ ਦੂਜਾ ਬਲਦ ਉਸ ਜਗਵੇਦੀ ਉੱਤੇ ਜੋ ਬਣਾਈ ਗਈ ਸੀ ਚੜਾਇਆ ਹੋਇਆ ਸੀ। ਤਦ ਉਹਨਾਂ ਨੇ ਆਪਸ ਵਿੱਚ ਕਿਹਾ, ਇਹ ਕੰਮ ਕਿਸਨੇ ਕੀਤਾ ਹੈ? ਜਦ ਉਹਨਾਂ ਨੇ ਛਾਣਬੀਣ ਅਤੇ ਪੁੱਛ ਗਿੱਛ ਕੀਤੀ ਤਾਂ ਕਹਿਣ ਲੱਗੇ, ਯੁਆਸ਼ ਦੇ ਪੁੱਤਰ ਗਿਦੋਨ ਨੇ ਇਹ ਕੰਮ ਕੀਤਾ ਹੈ। ਤਾਂ ਸ਼ਹਿਰ ਦੇ ਲੋਕਾਂ ਨੇ ਯੁਆਸ਼ ਨੂੰ ਕਿਹਾ, ਆਪਣੇ ਪੁੱਤਰ ਨੂੰ ਬਾਹਰ ਲੈ ਆ ਤਾਂ ਜੋ ਉਹ ਮਾਰਿਆ ਜਾਵੇ, ਕਿਉਂ ਜੋ ਉਸਨੇ ਬਾਲ ਦੀ ਜਗਵੇਦੀ ਨੂੰ ਢਾਹ ਦਿੱਤਾ ਅਤੇ ਉਸਦੇ ਕੋਲ ਅਸ਼ੇਰਾ ਨੂੰ ਵੱਢ ਸੁੱਟਿਆ ਹੈ। ਤਾਂ ਯੁਆਸ਼ ਨੇ ਉਹਨਾਂ ਸਾਰਿਆਂ ਲੋਕਾਂ ਨੂੰ ਜੋ ਉਸਦੇ ਸਾਹਮਣੇ ਖੜੇ ਸਨ ਕਿਹਾ, ਕੀ ਤੁਸੀਂ ਬਾਲ ਦੇ ਲਈ ਝਗੜਾ ਕਰਦੇ ਹੋ? ਕੀ ਤੁਸੀਂ ਉਸਨੂੰ ਬਚਾਉਣਾ ਚਾਹੁੰਦੇ ਹੋ? ਜੋ ਕੋਈ ਵੀ ਉਸਦੇ ਲਈ ਝਗੜਾ ਕਰੇ ਉਹ ਮਾਰਿਆ ਜਾਵੇ। ਸਵੇਰ ਤੱਕ ਠਹਿਰੋ, ਜੇ ਉਹ ਦੇਵਤਾ ਹੈ ਤਾਂ ਜਿਸਨੇ ਉਸਦੀ ਜਗਵੇਦੀ ਢਾਹ ਸੁੱਟੀ ਹੈ ਉਸਦੇ ਨਾਲ ਉਹ ਆਪ ਹੀ ਝਗੜਾ ਕਰੇ। ਇਸ ਲਈ ਉਸ ਦਿਨ ਤੋਂ ਗਿਦੋਨ ਦਾ ਨਾਮ ਇਹ ਕਹਿ ਕੇ ਯਰੂਬਾਲ ਰੱਖਿਆ ਗਿਆ ਕਿ ਉਸਨੇ ਬਾਲ ਦੀ ਜਗਵੇਦੀ ਢਾਹ ਦਿੱਤੀ ਹੈ, ਇਸ ਲਈ ਬਾਲ ਆਪ ਹੀ ਉਸ ਨਾਲ ਝਗੜਾ ਕਰੇ। ਇਸ ਤੋਂ ਬਾਅਦ ਸਾਰੇ ਮਿਦਿਆਨੀ ਅਤੇ ਅਮਾਲੇਕੀ ਅਤੇ ਪੂਰਬੀ ਲੋਕ ਇਕੱਠੇ ਹੋਏ ਅਤੇ ਪਾਰ ਲੰਘ ਕੇ ਇਜ਼ਰਾਇਲ ਦੀ ਘਾਟੀ ਵਿੱਚ ਆ ਕੇ ਤੰਬੂ ਲਾਏ। ਯਹੋਵਾ ਦਾ ਆਤਮਾ ਗਿਦੋਨ ਉੱਤੇ ਆਇਆ ਅਤੇ ਉਸਨੇ ਤੁਰੀ ਵਜਾਈ। ਤਦ ਅਬੀਅਜ਼ਰ ਦੇ ਲੋਕ ਉਸਦੇ ਪਿੱਛੇ ਆਏ। ਫਿਰ ਉਸਨੇ ਸਾਰੇ ਮਨੱਸ਼ਾ ਵਿੱਚ ਸੰਦੇਸ਼ਵਾਹਕ ਭੇਜੇ ਤਾਂ ਉਹ ਵੀ ਉਸਦੇ ਕੋਲ ਇਕੱਠੇ ਹੋਏ। ਉਸਨੇ ਅਸ਼ੇਰ ਅਤੇ ਜ਼ਬੂਲੂਨ ਅਤੇ ਨਫਤਾਲੀ ਦੇ ਕੋਲ ਵੀ ਹਲਕਾਰੇ ਭੇਜੇ ਤਾਂ ਉਹ ਵੀ ਉਸਨੂੰ ਮਿਲਣ ਲਈ ਆ ਗਏ। ਤਦ ਗਿਦੋਨ ਨੇ ਪਰਮੇਸ਼ਰ ਨੂੰ ਕਿਹਾ, ਜੇ ਤੂੰ ਚਾਹੁੰਦਾ ਹੈ ਕਿ ਇਸਰਾਇਲ ਦਾ ਛੁਟਕਾਰਾ ਮੇਰੇ ਹੱਥਾਂ ਤੋਂ ਕੀਤਾ ਜਾਵੇ ਜਿਵੇਂ ਕਿ ਤੂੰ ਆਖਿਆ ਹੈ, ਤਾਂ ਵੇਖ, ਮੈਂ ਇੱਕ ਉੱਨ ਦਾ ਫੰਬਾ ਖੇਤ ਦੇ ਵਿੱਚ ਰੱਖਾਂਗਾ ਅਤੇ ਜੇਕਰ ਤਰੇਲ ਸਿਰਫ ਉੱਨ ਦੇ ਫੰਬੇ ਉੱਤੇ ਹੀ ਪਵੇ ਪਰ ਆਲੇ ਦੁਆਲੇ ਦੀ ਸਾਰੀ ਧਰਤੀ ਸੁੱਕੀ ਰਹੇ ਤਾਂ ਮੈਂ ਸੱਚਮੁੱਚ ਜਾਣਾਂਗਾ ਕਿ ਜਿਸ ਤਰ੍ਹਾਂ ਤੂੰ ਕਿਹਾ ਹੈ ਉਸੇ ਤਰ੍ਹਾਂ ਹੀ ਤੂੰ ਇਸਰਾਇਲ ਨੂੰ ਮੇਰੇ ਹੱਥਾਂ ਤੋਂ ਛੁਟਕਾਰਾ ਦੇਵੇਂਗਾ। ਤਾਂ ਅਜਿਹਾ ਹੀ ਹੋਇਆ ਅਤੇ ਜਦ ਉਹ ਸਵੇਰ ਨੂੰ ਉੱਠਿਆ ਅਤੇ ਉਸ ਉੱਨ ਦੇ ਫੰਬੇ ਵਿੱਚੋਂ ਤਰੇਲ ਨੂੰ ਘੁੱਟ ਕੇ ਨਿਚੋੜਿਆ ਤਾਂ ਪਾਣੀ ਦਾ ਇੱਕ ਕਟੋਰਾ ਭਰ ਗਿਆ। ਤਦ ਗਿਦੋਨ ਨੇ ਪਰਮੇਸ਼ਰ ਨੂੰ ਕਿਹਾ, ਜੇਕਰ ਮੈਂ ਇੱਕ ਵਾਰੀ ਹੋਰ ਆਖਾਂ ਤਾਂ ਤੇਰਾ ਕ੍ਰੋਧ ਮੇਰੇ ਉੱਤੇ ਨਾ ਭੜਕੇ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਇੱਕ ਵਾਰੀ ਹੋਰ ਇਸ ਉੱਨ ਦੇ ਫੰਬੇ ਨਾਲ ਤੇਰੀ ਪ੍ਰੀਖਿਆ ਲਵਾਂ। ਇਸ ਵਾਰੀ ਸਿਰਫ ਉੱਨ ਦਾ ਫੰਬਾ ਹੀ ਸੁੱਕਾ ਰਹੇ ਅਤੇ ਆਲੇ ਦੁਆਲੇ ਦੀ ਸਾਰੀ ਧਰਤੀ ਉੱਤੇ ਤਰੇਲ ਪਵੇ। ਉਸ ਰਾਤ ਪਰਮੇਸ਼ਰ ਨੇ ਅਜਿਹਾ ਹੀ ਕੀਤਾ, ਕਿਉਂ ਜੋ ਸਿਰਫ ਉੱਨ ਦਾ ਫੰਬਾ ਹੀ ਸੁੱਕਾ ਰਿਹਾ ਅਤੇ ਬਾਕੀ ਸਾਰੀ ਧਰਤੀ ਉੱਤੇ ਤਰੇਲ ਪਈ ਸੀ। ਨਿਆਂਇਆਂ ਅਧਿਆਏ 7। ਤਦ ਗਿਦੋਨ ਜੋ ਯਰੂਬਾਲ ਵੀ ਕਹਾਉਂਦਾ ਹੈ ਅਤੇ ਉਹ ਸਾਰੇ ਲੋਕ ਜੋ ਉਸਦੇ ਨਾਲ ਸਨ ਸਵੇਰ ਨੂੰ ਉੱਠੇ ਅਤੇ ਹਰੂਦ ਦੇ ਸੋਤੇ ਕੋਲ ਆਪਣੇ ਤੰਬੂ ਲਾਏ ਅਤੇ ਮਿਦਿਆਨੀਆਂ ਦੀ ਛਾਉਣੀ ਉਹਨਾਂ ਦੇ ਉੱਤਰ ਵੱਲ ਮੋਰਾ ਪਰਬਤ ਦੇ ਕੋਲ ਘਾਟੀ ਵਿੱਚ ਸੀ। ਤਾਂ ਯਹੋਵਾ ਨੇ ਗਿਦੌਨ ਨੂੰ ਕਿਹਾ, ਮਿਦਿਆਨੀਆਂ ਨੂੰ ਤੇਰੇ ਵੱਸ ਵਿੱਚ ਕਰਨ ਲਈ ਤੇਰੇ ਨਾਲ ਲੋਕ ਬਹੁਤ ਜ਼ਿਆਦਾ ਹਨ। ਅਜਿਹਾ ਨਾ ਹੋਵੇ ਕਿ ਇਸਰਾਇਲ ਮੇਰੇ ਸਾਹਮਣੇ ਆਕੜ ਕੇ ਕਹੇ ਕਿ ਮੇਰੇ ਹੀ ਹੱਥ ਨੇ ਮੈਨੂੰ ਬਚਾਇਆ ਹੈ। ਇਸ ਲਈ ਤੂੰ ਹੁਣ ਲੋਕਾਂ ਨੂੰ ਸੁਣਾ ਕੇ ਘੋਸ਼ਣਾ ਕਰ ਅਤੇ ਕਹਿ ਕਿ ਜਿਹੜਾ ਘਬਰਾਉਂਦਾ ਹੈ ਅਤੇ ਡਰਦਾ ਹੈ ਉਹ ਗਿਲਿਆਦ ਪਰਬਤ ਤੋਂ ਵਾਪਸ ਮੁੜ ਜਾਵੇ। ਤਦ ਲੋਕਾਂ ਵਿੱਚੋਂ 22,000 ਮਨੁੱਖ ਵਾਪਸ ਮੁੜ ਗਏ ਅਤੇ 10,000 ਬਾਕੀ ਰਹਿ ਗਏ। ਤਦ ਯਹੋਵਾ ਨੇ ਗਿਦੌਨ ਨੂੰ ਕਿਹਾ, ਹੁਣ ਵੀ ਲੋਕ ਬਹੁਤ ਜ਼ਿਆਦਾ ਹਨ, ਉਹਨਾਂ ਨੂੰ ਪਾਣੀ ਦੇ ਸੋਤੇ ਕੋਲ ਹੇਠਾਂ ਲੈ ਆ ਅਤੇ ਉੱਥੇ ਮੈਂ ਤੇਰੇ ਲਈ ਉਹਨਾਂ ਦੀ ਪ੍ਰੀਖਿਆ ਲਵਾਂਗਾ ਅਤੇ ਜਿਸਦੇ ਲਈ ਮੈਂ ਤੈਨੂੰ ਆਖਾਂ ਕਿ ਇਹ ਤੇਰੇ ਨਾਲ ਜਾਵੇ ਤਾਂ ਉਹ ਤੇਰੇ ਨਾਲ ਜਾਵੇ, ਜਿਨ੍ਹਾਂ ਦੇ ਲਈ ਮੈਂ ਆਖਾਂ ਕਿ ਇਹ ਤੇਰੇ ਨਾਲ ਨਾ ਜਾਣ ਤਾਂ ਉਹ ਤੇਰੇ ਨਾਲ ਨਾ ਜਾਵੇ। ਤਦ ਉਹ ਉਹਨਾਂ ਲੋਕਾਂ ਨੂੰ ਪਾਣੀ ਦੇ ਸੋਤੇ ਕੋਲ ਹੇਠਾਂ ਲੈ ਆਇਆ ਅਤੇ ਉੱਥੇ ਯਹੋਵਾ ਨੇ ਗਿਦੌਨ ਨੂੰ ਕਿਹਾ, ਜਿਹੜੇ ਮਨੁੱਖ ਕੁੱਤੇ ਦੀ ਤਰ੍ਹਾਂ ਚੱਪ ਚੱਪ ਕਰਕੇ ਪਾਣੀ ਪੀਣ, ਉਹਨਾਂ ਨੂੰ ਤੂੰ ਵੱਖਰਾ ਰੱਖ ਅਤੇ ਉਸੇ ਤਰ੍ਹਾਂ ਹੀ ਉਹਨਾਂ ਨੂੰ ਵੀ ਜੋ ਆਪਣੇ ਗੋਡੇ ਨਿਵਾ ਕੇ ਪਾਣੀ ਪੀਣ। ਤਾਂ ਉਹ ਜਿਨ੍ਹਾਂ ਨੇ ਆਪਣਾ ਹੱਥ ਮੂੰਹ ਨੂੰ ਲਾ ਕੇ ਚੱਪ ਚੱਪ ਕਰਕੇ ਪਾਣੀ ਪੀਤਾ ਉਹਨਾਂ ਦੀ ਗਿਣਤੀ 300 ਸੀ, ਪਰ ਬਾਕੀ ਸਾਰੇ ਲੋਕਾਂ ਨੇ ਗੋਡੇ ਨਿਵਾ ਕੇ ਪਾਣੀ ਪੀਤਾ। ਤਾਂ ਯਹੋਵਾ ਨੇ ਗਿਦੌਨ ਨੂੰ ਕਿਹਾ, ਮੈਂ ਇਹਨਾਂ 300 ਮਨੁੱਖਾਂ ਨਾਲ ਜਿਨ੍ਹਾਂ ਨੇ ਚੱਪ ਚੱਪ ਕਰਕੇ ਪਾਣੀ ਪੀਤਾ ਹੈ ਤੁਹਾਨੂੰ ਬਚਾਵਾਂਗਾ ਅਤੇ ਮਿਦਿਆਨੀਆਂ ਨੂੰ ਤੇਰੇ ਹੱਥ ਵਿੱਚ ਕਰ ਦਿਆਂਗਾ ਅਤੇ ਬਾਕੀ ਸਾਰੇ ਲੋਕ ਆਪੋ ਆਪਣੇ ਘਰਾਂ ਨੂੰ ਮੁੜ ਜਾਣ। ਤਦ ਉਹਨਾਂ ਲੋਕਾਂ ਨੇ ਆਪਣੀ ਭੋਜਨ ਸਮੱਗਰੀ ਲਈ ਅਤੇ ਆਪਣੀਆਂ ਤੁਰੀਆਂ ਚੁੱਕ ਲਈਆਂ ਅਤੇ ਗਿਦੌਨ ਨੇ ਇਸਰਾਇਲ ਦੇ ਬਾਕੀ ਸਾਰੇ ਪੁਰਖਾਂ ਨੂੰ ਆਪੋ ਆਪਣੇ ਤੰਬੂ ਵੱਲ ਭੇਜ ਦਿੱਤਾ, ਪਰ ਉਹਨਾਂ 300 ਪੁਰਖਾਂ ਨੂੰ ਉਸਨੇ ਆਪਣੇ ਕੋਲ ਰੱਖਿਆ ਅਤੇ ਮਿਦਿਆਨੀਆਂ ਦੀ ਛਾਉਣੀ ਉਸਦੇ ਹੇਠ ਘਾਟੀ ਵਿੱਚ ਸੀ। ਤਾਂ ਉਸੇ ਰਾਤ ਯਹੋਵਾ ਨੇ ਉਸਨੂੰ ਕਿਹਾ, ਉੱਠ ਅਤੇ ਉਸ ਛਾਉਣੀ ਦੇ ਕੋਲ ਜਾ, ਕਿਉਂ ਜੋ ਮੈਂ ਉਸਨੂੰ ਤੇਰੇ ਅਧੀਨ ਕਰ ਦਿੱਤਾ ਹੈ। ਪਰ ਜੇ ਤੂੰ ਇਕੱਲਾ ਜਾਣ ਤੋਂ ਡਰਦਾ ਹੈ ਤਾਂ ਤੂੰ ਆਪਣੇ ਸੇਵਕ ਫੂਰਾ ਨੂੰ ਨਾਲ ਲੈ ਕੇ ਛਾਉਣੀ ਵੱਲ ਜਾ, ਉੱਥੇ ਤੂੰ ਸੁਣੇਗਾ ਕਿ ਉਹ ਕੀ ਕਹਿ ਰਹੇ ਹਨ। ਇਸ ਤੋਂ ਬਾਅਦ ਉਸ ਛਾਉਣੀ ਉੱਤੇ ਹਮਲਾ ਕਰਨ ਲਈ ਤੇਰੇ ਹੱਥਾਂ ਵਿੱਚ ਜ਼ੋਰ ਆਵੇਗਾ। ਤਦ ਉਹ ਆਪਣੇ ਸੇਵਕ ਫੂਰਾ ਨੂੰ ਨਾਲ ਲੈ ਕੇ ਉਹਨਾਂ ਹਥਿਆਰਬੰਦ ਸਿਪਾਹੀਆਂ ਤੱਕ ਗਿਆ ਜਿਹੜੇ ਛਾਉਣੀ ਦੇ ਬੰਨੇ ਉੱਤੇ ਸਨ। ਮਿਦਿਆਨੀ ਅਤੇ ਅਮਾਲੇਕੀ ਅਤੇ ਪੂਰਬੀ ਲੋਕ ਟਿੱਡੀਆਂ ਵਾਂਗੂ ਬਹੁਤ ਸਾਰੇ ਸਨ ਅਤੇ ਘਾਟੀ ਵਿੱਚ ਫੈਲੇ ਪਏ ਸਨ ਅਤੇ ਉਹਨਾਂ ਦੇ ਊਟ ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂ ਅਣਗਿਣਤ ਸਨ। ਜਦ ਗਿਦੌਨ ਉੱਥੇ ਪਹੁੰਚਿਆ ਤਾਂ ਵੇਖੋ, ਉੱਥੇ ਇੱਕ ਮਨੁੱਖ ਸੀ ਜੋ ਆਪਣੇ ਸਾਥੀ ਨੂੰ ਇੱਕ ਸੁਪਨਾ ਸੁਣਾਉਂਦਾ ਸੀ। ਉਸਨੇ ਕਿਹਾ, ਵੇਖੋ, ਮੈਂ ਇੱਕ ਸੁਪਨਾ ਵੇਖਿਆ ਹੈ ਕਿ ਜੌਂ ਦੀ ਇੱਕ ਰੋਟੀ ਮਿਦਿਆਨੀ ਛਾਉਣੀ ਵਿੱਚ ਰੁੜ ਕੇ ਆਈ ਅਤੇ ਇੱਕ ਤੰਬੂ ਨਾਲ ਆ ਲੱਗੀ ਅਤੇ ਉਸਨੇ ਤੰਬੂ ਨੂੰ ਅਜਿਹਾ ਮਾਰਿਆ ਕਿ ਉਹ ਡਿੱਗ ਪਿਆ ਅਤੇ ਉਸਨੂੰ ਅਜਿਹਾ ਮੂਧਾ ਕਰ ਸੁੱਟਿਆ ਕਿ ਉਹ ਤੰਬੂ ਵਿੱਚ ਗਿਆ। ਤਾਂ ਉਸਦੇ ਸਾਥੀ ਨੇ ਉੱਤਰ ਦੇ ਕੇ ਕਿਹਾ, ਯੋਆਸ਼ ਦੇ ਪੁੱਤਰ ਗਿਦੌਨ, ਇੱਕ ਇਸਰਾਇਲੀ ਮਨੁੱਖ ਦੀ ਤਲਵਾਰ ਤੋਂ ਬਿਨਾਂ ਇਸਦਾ ਕੋਈ ਹੋਰ ਅਰਥ ਨਹੀਂ। ਪਰਮੇਸ਼ਰ ਨੇ ਮਿਦਿਆਨ ਅਤੇ ਸਾਰੀ ਫੌਜ ਨੂੰ ਉਸਦੇ ਹੱਥ ਵਿੱਚ ਕਰ ਦਿੱਤਾ ਹੈ। ਅਜਿਹਾ ਹੋਇਆ ਕਿ ਜਦ ਗਿਦੌਨ ਨੇ ਇਹ ਸੁਪਨਾ ਅਤੇ ਉਸਦਾ ਅਰਥ ਸੁਣਿਆ ਤਾਂ ਮੱਥਾ ਟੇਕਿਆ ਅਤੇ ਇਸਰਾਇਲੀ ਛਾਉਣੀ ਨੂੰ ਮੁੜ ਆਇਆ ਅਤੇ ਕਿਹਾ, ਉੱਠੋ, ਕਿਉਂ ਜੋ ਯਹੋਵਾ ਨੇ ਮਿਦਿਆਨੀ ਫੌਜ ਨੂੰ ਤੁਹਾਡੇ ਹੱਥਾਂ ਵਿੱਚ ਕਰ ਦਿੱਤਾ ਹੈ। ਤਦ ਉਸਨੇ 300 ਮਨੁੱਖਾਂ ਦੀਆਂ 3 ਟੋਲੀਆਂ ਬਣਾਈਆਂ ਅਤੇ ਇੱਕ ਇੱਕ ਦੇ ਹੱਥ ਵਿੱਚ ਇੱਕ ਇੱਕ ਤੁਰੀ ਅਤੇ ਖਾਲੀ ਘੜਾ ਦਿੱਤਾ ਅਤੇ ਇੱਕ ਇੱਕ ਮਸ਼ਾਲ ਘੜਿਆਂ ਦੇ ਵਿੱਚ ਰੱਖੀ। ਫਿਰ ਉਸਨੇ ਉਹਨਾਂ ਨੂੰ ਕਿਹਾ, ਮੈਨੂੰ ਵੇਖੋ ਅਤੇ ਮੇਰੇ ਵਾਂਗੂ ਹੀ ਕੰਮ ਕਰੋ ਅਤੇ ਸੁਚੇਤ ਰਹੋ। ਜਦ ਮੈਂ ਛਾਉਣੀ ਦੇ ਬੰਨੇ ਉੱਤੇ ਪਹੁੰਚ ਜਾਵਾਂ ਤਾਂ ਜੋ ਕੁਝ ਮੈਂ ਕਰਾਂ ਤੁਸੀਂ ਵੀ ਉਸੇ ਤਰ੍ਹਾਂ ਹੀ ਕਰਨਾ। ਜਦ ਮੈਂ ਅਤੇ ਮੇਰੇ ਸਾਰੇ ਸਾਥੀ ਤੁਰੀਆਂ ਵਜਾਈਏ ਤਾਂ ਤੁਸੀਂ ਸਾਰੇ ਵੀ ਛਾਉਣੀ ਦੇ ਸਾਰਿਆਂ ਬੰਨਿਆਂ ਉੱਤੇ ਤੁਰੀਆਂ ਵਜਾਉਣਾ ਅਤੇ ਇਹ ਜੈਕਾਰਾ ਬੁਲਾਓ, ਯਹੋਵਾ ਅਤੇ ਗਿਦੌਨ ਦੀ ਤਲਵਾਰ। ਇਸ ਤੋਂ ਬਾਅਦ ਗਿਦੌਨ ਅਤੇ ਉਹ 100 ਮਨੁੱਖ ਜੋ ਉਸਦੇ ਨਾਲ ਸਨ ਦੂਜੇ ਪਹਿਰ ਦੇ ਵੇਲੇ ਛਾਉਣੀ ਦੇ ਬੰਨੇ ਉੱਤੇ ਆਏ। ਉਸ ਸਮੇਂ ਪਹਿਰੇਦਾਰ ਹੁਣੇ ਬਦਲੇ ਹੀ ਸਨ, ਤਾਂ ਉਹਨਾਂ ਨੇ ਤੁਰੀਆਂ ਵਜਾਈਆਂ ਅਤੇ ਉਹਨਾਂ ਘੜਿਆਂ ਨੂੰ ਜੋ ਉਹਨਾਂ ਦੇ ਹੱਥ ਵਿੱਚ ਸਨ ਤੋੜ ਸੁੱਟਿਆ। ਤਦ ਉਹਨਾਂ ਤਿੰਨਾਂ ਟੋਲੀਆਂ ਨੇ ਤੁਰੀਆਂ ਵਜਾਈਆਂ ਅਤੇ ਘੜੇ ਤੋੜ ਦਿੱਤੇ ਅਤੇ ਆਪਣੇ ਖੱਬੇ ਹੱਥਾਂ ਵਿੱਚ ਮਸ਼ਾਲਾਂ ਨੂੰ ਫੜਿਆ ਅਤੇ ਸੱਜੇ ਹੱਥਾਂ ਵਿੱਚ ਵਜਾਉਣ ਵਾਲੀਆਂ ਤੁਰੀਆਂ ਫੜੀਆਂ ਅਤੇ ਜ਼ੋਰ ਨਾਲ ਜੈਕਾਰਾ ਬੁਲਾਇਆ, ਪਰਮੇਸ਼ਰ ਦੀ ਅਤੇ ਗਿਦੌਨ ਦੀ ਤਲਵਾਰ। ਉਹਨਾਂ ਵਿੱਚੋਂ ਹਰੇਕ ਮਨੁੱਖ ਆਪੋ ਆਪਣੇ ਸਥਾਨ ਤੇ ਛਾਉਣੀ ਦੇ ਚੁਫੇਰੇ ਖੜਾ ਰਿਹਾ, ਤਾਂ ਸਾਰੀ ਫੌਜ ਦੌੜੀ ਅਤੇ ਚੀਕਾਂ ਮਾਰਦੀ ਹੋਈ ਭੱਜ ਨਿਕਲੀ। ਉਹਨਾਂ ਨੇ 300 ਤੁਰੀਆਂ ਵਜਾਈਆਂ ਅਤੇ ਯਹੋਵਾ ਨੇ ਇੱਕ ਇੱਕ ਮਨੁੱਖ ਦੀ ਤਲਵਾਰ ਉਸਦੇ ਸਾਥੀ ਉੱਤੇ ਅਤੇ ਸਾਰੀ ਫੌਜ ਉੱਤੇ ਚਲਵਾਈ, ਤਾਂ ਫੌਜ ਸਰੇਰਹ ਦੀ ਵੱਲ ਬੈਤ ਸ਼ਿਟਾ ਨੂੰ ਅਤੇ ਅਬੇਲ ਮਹੋਲਾ ਤੱਕ ਜੋ ਟਬਾਥ ਕੋਲ ਹੈ ਭੱਜ ਗਈ। तद इसराइली लोग नफताली अते आशेर अते सारे मनश्शा तो इकट्ठे होके निकले अते मिद्यानिया दे पिछे पए। तां गिदौन ने इफराइम दे सारे पहाड़ी इलाके विच संदेश वाहक भेजे अते कहा, मिद्यानिया दा सामना करन नू आ जाओ अते उना दे आउण तो पहला यरदन नदी दे घाटां नू बैत बारा तक अपने कब्जे विच कर लो। तद सारे इफराइमिया ने इकट्ठे होके यरदन नदी नू बैत बारा तक अपने कब्जे विच कर लिया अते उना ने मिद्यान दे दो हाकमां उरेब अते जाएब नू फड़िया अते उरेब नू उरेब दी चट्टान उत्ते अते जाएब नू जाएब नामक दाखरस दे कुंड कोल घात कीता अते फिर ओ मिद्यानिया दे पिछे पए अते उरेब ते जाएब दे सिर यरदन दे पार गिदौन को ले आए। न्याया अध्याय अठ। तद इफराइम दे लोकां ने गिदौन नू कहा, तू साडे नाल अजिहा क्यों कीता कि जद तू मिद्यानिया नाल लड़न लई गया तां सानू ना बुलाया। सो उन्होंने उस दे नाल बहुत झगड़ा किया। तद उसने उन्होंने कहा, भला हुण मैं तुहाडे वांगू की कीता है कि इफराइम दी बची हुई दाख भी अबीअज़र दी सारी दाखां दी फसल नालों चंगी नहीं। परमेशर ने मिद्यान दे हाकमां उरेब अते जाएब नू तुहाडे वस कर दिता, होर तुहाडे बराबर काम करन दी मेरे विच किहड़ी ताकत सी। जद उसने ये गल कही तां उन्हां दा क्रोध उस तों घट गया। तद गिदौन यरदन कोल आया अते ओ अपने 300 साथियां नाल पार लंघिया। ओ सारे थके हुए तां सन पर फिर भी मिद्यानिया दे पिछे लगे रहे। तद गिदौन ने सुकोत दे लोकां नू कहा, जिहड़े मेरे नाल हन इन्हां लोकां नू रोटियां दिओ क्यों जो ये थके हुए हन अते मैं मिद्यान दे दोहां राजियां जबा अते सलमुना दे पिछे पिया होया हाँ। पर सुकोत दे हाकमां ने उत्तर दिता कि जबा अते सलमुना हुणे तेरे हत्थां विच आ गए हन जो असी तेरी फौज नू रोटियां देईए। गिदौन ने कहा, ठीक है, जद यहोवा जबा अते सलमुना नू मेरे हत्थां विच कर देवेगा तां मैं तुहाडे मास नू जंगली कंडियां अते कंटीली झाड़ियां नाल छिलांगा। उत्थों ओह पनुएल नू गया अते उत्थे दे लोकां तों इसे तरह भोजन मंगिया, पर पनुएल दे लोकां ने भी उसे तरह उत्तर दिता जो सुकूथियां ने दिता सी। उसने पनुएल दे वासियां नू कहा, जद मैं सुखसांद नाल मुड़ आवांगा तां मैं इस बुरज नू ढा देंगा। जबा अते सलमुना करकोर विच सन अते उना दे नाल लगभग 15,000 मनुखां दी फौज सी क्यों जो पूरब दे लोकां विचों ओ ही बाकी बचे सन अते जो मारे गए ओ 1,20,000 हथियारबंद सन। तद गिदौन ने नोबह अते यागबहाह दे पूरब वल तंबुआं विच रहण वालियां दे रस्ते तों चढ़ाई करके उस फौज नू मारिया क्यों जो ओ फौज बेफिकर पई सी। जद जबा अते सलमुना भजे तां उसने उना दा पिछा करके मिद्यानिया दे दोवें राजियां जबा अते सलमुना नू फड़ लिया अते सारी फौज नू हरा दिता। यवाश दा पुत्र गिदौन हरस दी चढ़ाई तों लड़ाई विचों मुड़िया अते सुकूथियां विचों एक जवान नू फड़ के उस तों पुछया तां उसने 70 मनुखां दा पता दस्या। ए सब सुकूत दे हाकम अते बजुर्ग सन। तद ओ सुकूथियां कोल आया अते कहण लगा, जबा अते सलमुना नू वेखो, जिन्हां दे लई तुसीं मैनूं उलांभा दित्ता सी अते कहा सी भला जबा अते सलमुना हुणे तेरे हत्थ विच आ गए हन जो असीं तेरे थके हुए जवानां नूं रोटी देईए। तां उसने शहर दे बजुर्गां नूं फड़िया अते जंगली कंडियां अते कंटीली झाड़ियां नाल सज़ा दे के सुकोत दे लोकां नूं सबक सिखाया अते उसने पनुएल दा बुरज ढा दिता अते नगर दे मनुखां नूं वड सुट्टिया। फिर उसने जबा अते सलमुना तों पुछया, जिन्हां मनुखां नूं तुसीं ताबोर विच वड्डिया सी ਉਹ ਕਿਹੋ ਜਿਹੇ ਸਨ? ਉਹਨਾਂ ਨੇ ਉੱਤਰ ਦਿੱਤਾ, ਅਜਿਹੇ ਸਨ ਜਿਹੋ ਜਿਹਾ ਤੂੰ ਹੈ, ਅਰਥਾਤ ਸਾਰੇ ਰਾਜਕੁਮਾਰਾਂ ਵਰਗੇ ਸਨ। ਤਾਂ ਉਸਨੇ ਕਿਹਾ, ਉਹ ਮੇਰੇ ਸਕੇ ਭਰਾ ਮੇਰੀ ਮਾਂ ਦੇ ਪੁੱਤਰ ਸਨ, ਜਿਉਂਦੇ ਯਹੋਵਾ ਦੀ ਸਹੁੰ, ਜੇ ਤੁਸੀਂ ਉਹਨਾਂ ਨੂੰ ਜਿਉਂਦੇ ਛੱਡ ਦਿੰਦੇ ਤਾਂ ਮੈਂ ਤੁਹਾਨੂੰ ਨਾ ਮਾਰਦਾ। ਫਿਰ ਉਸਨੇ ਆਪਣੇ ਪਹਿਲੌਠੇ ਪੁੱਤਰ ਯਥਰ ਨੂੰ ਕਿਹਾ, ਉੱਠ ਇਹਨਾਂ ਨੂੰ ਵੱਢ ਸੁੱਟ। ਪਰ ਉਸ ਜਵਾਨ ਨੇ ਡਰਦੇ ਮਾਰੇ ਆਪਣੀ ਤਲਵਾਰ ਨਾ ਖਿੱਚੀ ਕਿਉਂ ਜੋ ਉਹ ਅਜੇ ਮੁੰਡਾ ਹੀ ਸੀ। तद जबा अते सलमुना ने कहा, तू आप उठ अते साडे उत्ते वार कर क्योंकि जिहो जिहा मनुख उसे तरह ही उसका जोर होवेगा। तां गिदौन ने उठ के जबा अते सलमुना नू वड सुट्टिया अते ओ जंजीरां जो उना दे ऊठां दे गले विच सन उसने ला लईया। तद इसराइल दे मनुखां ने गिदौन नू कहा, तू साडे उत्ते राज कर, तू अते तेरा पुत्तर अते तेरा पोतरा भी क्यों जो तू ही सानू मिद्यान दे हत्थों छुड़ाया है। तद गिदौन ने उन्हां नू कहा, ना मैं तुहाडे उत्ते राज करांगा अते ना मेरा पुत्तर तुहाडे उत्ते राज करेगा, सगों यहोवा ही तुहाडे उत्ते राज करेगा। तां गिदौन ने उन्हां नू कहा, मैं एक चीज तुहाड़े तो मंगदा हाँ कि तुसी सारे अपनी लुट दे विच्चों वालियां मैनू दे दिओ, क्यों जो ओ वालियां सोने दियां सन अते सोने दियां वालियां पौना इस्माइलियां दी रीत सी। उन्होंने उत्तर दिता, असी देण विच राजी हाँ। तद उन्होंने एक चादर विछा के अपनी अपनी लुट दे धन विच्चों वालियां कढ़ के उस विच पा दित्तियां। जो सोने दियां वालियां उसने मंगियां सन उन्हों दा तोल वी सेर दे लगभग सी। उन्हां गहणियां कैंठे अते बैंगनी कपड़ियां तो बिना जो मिद्यानियां दे राजे पहनदे सन अते उन्हां गहणियां तो बिना जो ऊठां दे गल विच सन। गिदोन ने उन्हां दा एक एफोद बना के अपने शहर आफरा विच उसनू रख्या अते उत्थे सारे इसराइली विपचारियां वांगू उसदे पिछे लग गए अते ए गल गिदोन अते उसदे घराने लई फाही हो गई। इस तरह नाल मिद्यानी इसराइलियां तो अजिहे हारे कि फिर सिर ना चुक सके अते गिदोन दे दिनां विच 40 सालां तक देश विच शांति रही। योआश दा पुत्तर यरूबाल अपने घर जाके उत्थे ही रहण लगा अते गिदोन दे 70 पुत्तर पैदा होए, क्यों जो उस दियां बहुत सारियां पत्नियां सन। उसदी एक रखैल जो शकम विच रहिंदी सी उस तों एक पुत्तर जनी अते गिदोन ने उसदा नाम अबीमलक रख्या। अते योआश दा पुत्तर गिदोन बहुत बुढ़ा होके मर गया अते अपने पिता योआश दी कबर विच जो अभी अजरियां दे आफरा विच सी दफनाया गया। अते अजिहा होया कि गिदोन दी मौत हुंदिया ही इसराइली मुड़ गए अते बालां दे पिछे लग के विचारी होए अते बाल बरीत नू अपना देवता बना लिया। इस तरह इसराइलियां ने यहोवा अपने परमेशर नू याद ना रख्या जिसने उन्हां नू चुफेरियों उन्हां दे सारे वैरियां दे हत्थां तों छुड़ाया सी अते ना उन्होंने यरूबाल अर्थात गिदोन दियां उन्हां सारियां भलाइयां दे बदले जो उसने इसराइलियां नाल कीतियां सन उसदे घर उत्ते दया कीती। न्याया अध्याय 9। तद यरूबाल दा पुत्तर अबीमलक शकम विच अपने मामियां दे कोल जा के उन्हां नू अते अपने नानके दे सारे घराने नू कहन लगा, शकम दे सारे वासियां दे कन्ना विच ए गल पाओ, तुहाडे लई की चंगा है ए कि यरूबाल दे 70 पुत्तर तुहाडे उत्ते राज करन जां ए कि सिर्फ एक ही राज करे। नाले ए भी याद रखो कि मैं तुहाडे ही घराने दा हाँ। तद उस दे मामियां ने शकम दे सारे लोकां दे कन्ना विच ए गल्लां पा दित्तियां। तद उन्हां दे मन अबीमलक दे पिछे चलन लई राजी होए, क्यों जो उन्होंने कहा ए साडा भरा है। उन्होंने बाल बरीत दे मंदर विच्चों 70 तोले चांदी कढ के उसनू दित्ती अते उस दे नाल अबीमलक ने गुंडे अते लुच्चे लोक रखे जो उस दे पिछे हो गए। तद उसने आफरा विच अपने पिता दे घर जाके अपने 70 भरावां नू जो यरूबाल दे पुत्तर सन एक ही पत्थर उत्ते मार सुट्टिया, पर यरूबाल दा छोटा पुत्तर योथाम लुक गया इस लई बच गया। तद शकम दे सारे लोक अते बैत मिलो दा सारा टब्बर इकट्ठा होया अते उन्हां ने बलूत दे थम दे कोल जिहड़ा शकम विच सी जा के अबीमलक नू राजा बनाया। जद इस दी खबर योथाम नू होई तां ओ जा के गरिजीम पर्वत दी चोटी उत्ते चढ़ के खड़ा हो गया अते उच्ची आवाज नाल बोल के उन्हां नू कहण लगा, हे शकम दे लोको मेरी सुनो तां जो परमेशर तुहाडी वी सुने। एक वारी रुख अपने उत्ते राजे दा मसा करन लई निकले, इस लई उन्हां ने जैतून दे रुख नू जा के कहा, तू साडा राजा बन। तद जैतून दे रुख ने उन्हां नू कहा, भला मैं अपनी चिकनाई नू जिस दे नाल परमेशर अते मनुख दा आदर कीता जांदा है छड़ दियां अते जा के रुखां उत्ते झुलदा फिरां। तां रुखां ने हंजीर दे रुख नू कहा, आ तू साडा राजा बन। पर हंजीर ने उन्हां नू कहा, भला मैं अपनी मिठास अते अपना चंगा फल छड़ दियां अते रुखां उत्ते झुलदा फिरां। तद रुखां ने अंगूरी वेल नू आख्या, चल तू साडा राजा बन। तां अंगूरी वेल ने उन्हां नू कहा, भला मैं अपने रस नू जिस दे नाल परमेशर ते मनुख खुश हुंदे हन छड़ दियां अते रुखां उत्ते जा के झुलदी फिरां। तद उन्हां सारयां रुखां ने कंडियाली झाड़ी नू कहा, भई चल तू साडा राजा बन। तद कंडियाली झाड़ी ने रुखां नू कहा, जे तुसीं सचमुच मैनू मसा करके अपना राजा बनाउंदे हो तां आ के मेरी छां दे हेठ आसरा लओ, पर जे नहीं तां कंडियाली झाड़ी विच्चों एक अग निकले अते लबानोन दे दियारां नू भस्म कर देवे। इस लई हुण जे तुसीं सच्चाई अते खरियाई नाल अबीमलक नू अपना राजा बनाया है अते जे कदी तुसीं यरूबाल अते उसदे घराने नाल भलाई कीती अते उस नाल उसदे कम्मां दे अनुसार चंगा वर्ताव कीता है तां तुहाडा भला होवे, क्यों जो मेरा पिता तुहाडे लई लड़िया अते अपनी जान नू तली उत्ते रख के ਤੁਹਾਨੂੰ ਮਿਦਿਆਨ ਦੇ ਹੱਥੋਂ ਛੁਡਾਇਆ, ਪਰ ਅੱਜ ਤੁਸੀਂ ਮੇਰੇ ਪਿਤਾ ਦੇ ਘਰਾਣੇ ਦੇ ਵਿਰੁੱਧ ਹੱਥ ਚਲਾ ਕੇ ਉਸਦੇ 70 ਪੁੱਤਰਾਂ ਨੂੰ ਇੱਕ ਹੀ ਪੱਥਰ ਉੱਤੇ ਵੱਢ ਸੁੱਟਿਆ ਅਤੇ ਉਸਦੀ ਦਾਸੀ ਦੇ ਪੁੱਤਰ ਅਬੀਮਲਕ ਨੂੰ ਸ਼ਕਮ ਦੇ ਲੋਕਾਂ ਉੱਤੇ ਰਾਜਾ ਬਣਾਇਆ, ਇਸ ਲਈ ਜੋ ਉਹ ਤੁਹਾਡਾ ਭਰਾ ਹੈ। ਇਸ ਲਈ ਜੇਕਰ ਤੁਸੀਂ ਅੱਜ ਦੇ ਦਿਨ ਸੱਚਾਈ ਅਤੇ ਖਰਿਆਈ ਨਾਲ ਯਰੂਬਾਲ ਅਤੇ ਉਸਦੇ ਘਰਾਣੇ ਨਾਲ ਵਰਤਾਓ ਕੀਤਾ ਹੈ, ਤਾਂ ਤੁਸੀਂ ਅਬੀਮਲਕ ਨਾਲ ਆਨੰਦ ਰਹੋ ਅਤੇ ਉਹ ਵੀ ਤੁਹਾਡੇ ਨਾਲ ਆਨੰਦ ਰਹੇ। ਪਰ ਜੇ ਨਹੀਂ, ਤਾਂ ਅਬੀਮਲਕ ਤੋਂ ਇੱਕ ਅੱਗ ਨਿਕਲੇ ਅਤੇ ਸ਼ਕਮ ਦੇ ਲੋਕਾਂ ਨੂੰ ਅਤੇ ਮਿਲੋ ਦੀ ਸੰਤਾਨ ਨੂੰ ਭਸਮ ਕਰ ਦੇਵੇ। ਅਤੇ ਸ਼ਕਮ ਦੇ ਲੋਕਾਂ ਅਤੇ ਮਿਲੋ ਦੀ ਸੰਤਾਨ ਵੱਲੋਂ ਵੀ ਅਜਿਹੀ ਹੀ ਅੱਗ ਨਿਕਲੇ ਅਤੇ ਅਬੀਮਲਕ ਨੂੰ ਭਸਮ ਕਰ ਦੇਵੇ। ਤਦ ਯੋਥਾਮ ਉੱਥੋਂ ਭੱਜ ਗਿਆ ਅਤੇ ਆਪਣੇ ਭਰਾ ਅਬੀਮਲਕ ਦੇ ਡਰ ਦੇ ਕਾਰਨ ਬਏਰ ਨੂੰ ਜਾ ਕੇ ਉੱਥੇ ਹੀ ਰਹਿਣ ਲੱਗਾ। ਅਬੀਮਲਕ ਨੇ ਇਸਰਾਇਲੀਆਂ ਉੱਤੇ 3 ਸਾਲ ਤੱਕ ਰਾਜ ਕੀਤਾ। ਤਦ ਪਰਮੇਸ਼ਰ ਨੇ ਅਬੀਮਲਕ ਅਤੇ ਸ਼ਕਮ ਦੇ ਲੋਕਾਂ ਦੇ ਵਿਚਕਾਰ ਇੱਕ ਦੁਸ਼ਟ ਆਤਮਾ ਭੇਜ ਦਿੱਤਾ ਅਤੇ ਸ਼ਕਮ ਦੇ ਵਾਸੀ ਅਬੀਮਲਕ ਨਾਲ ਧੋਖਾ ਕਰਨ ਲੱਗੇ, ਤਾਂ ਜੋ ਉਹ ਜ਼ੁਲਮ ਜਿਹੜਾ ਯਰੂਬਾਲ ਦੇ 70 ਪੁੱਤਰਾਂ ਨਾਲ ਹੋਇਆ ਸੀ, ਮੁੜ ਕੇ ਉਹਨਾਂ ਦਾ ਖੂਨ ਉਹਨਾਂ ਦੇ ਭਰਾ ਅਬੀਮਲਕ ਦੇ ਸਿਰ ਉੱਤੇ ਆ ਪਵੇ, ਜਿਸ ਨੇ ਉਹਨਾਂ ਨੂੰ ਵੱਢ ਸੁੱਟਿਆ ਅਤੇ ਸ਼ਕਮ ਦੇ ਵਾਸੀਆਂ ਦੇ ਸਿਰ ਉੱਤੇ ਵੀ, ਜਿਨ੍ਹਾਂ ਨੇ ਉਸਦੇ ਭਰਾਵਾਂ ਨੂੰ ਮਾਰਨ ਵਿੱਚ ਉਸਦੀ ਸਹਾਇਤਾ ਕੀਤੀ ਸੀ। ਅਤੇ ਸ਼ਕਮ ਦੇ ਲੋਕਾਂ ਨੇ ਪਰਬਤ ਦੀਆਂ ਚੋਟੀਆਂ ਉੱਤੇ ਉਸ ਨੂੰ ਫੜਨ ਲਈ ਘਾਤ ਲਾਉਣ ਵਾਲੇ ਬਿਠਾਏ, ਜੋ ਉਸ ਰਸਤੇ ਤੋਂ ਲੰਘਣ ਵਾਲੇ ਸਾਰੇ ਲੋਕਾਂ ਨੂੰ ਲੁੱਟਦੇ ਸਨ। ਅਤੇ ਅਬੀਮਲਕ ਨੂੰ ਇਸ ਗੱਲ ਦੀ ਖ਼ਬਰ ਹੋਈ। ਤਦ ਅਬਦ ਦਾ ਪੁੱਤਰ ਗਾਲ ਆਪਣੇ ਭਰਾਵਾਂ ਨਾਲ ਸ਼ਕਮ ਵਿੱਚ ਆਇਆ ਅਤੇ ਸ਼ਕਮ ਦੇ ਲੋਕਾਂ ਨੇ ਉਸਦੇ ਉੱਤੇ ਭਰੋਸਾ ਕੀਤਾ। ਫਿਰ ਉਹਨਾਂ ਨੇ ਖੇਤ ਵਿੱਚ ਜਾ ਕੇ ਆਪਣੇ ਅੰਗੂਰਾਂ ਦੇ ਬਾਗਾਂ ਦਾ ਫਲ ਤੋੜਿਆ ਅਤੇ ਅੰਗੂਰਾਂ ਨੂੰ ਨਿਚੋੜ ਕੇ ਆਨੰਦ ਕੀਤਾ ਅਤੇ ਆਪਣੇ ਦੇਵਤੇ ਦੇ ਮੰਦਰ ਵਿੱਚ ਜਾ ਕੇ ਖਾਧਾ ਅਤੇ ਪੀਤਾ ਅਤੇ ਅਬੀਮਲਕ ਨੂੰ ਸਰਾਪ ਦੇਣ ਲੱਗੇ। ਤਦ ਅਬਦ ਦੇ ਪੁੱਤਰ ਗਾਲ ਨੇ ਕਿਹਾ, ਅਬੀਮਲਕ ਹੈ ਕੌਣ ਅਤੇ ਸ਼ਕਮ ਕੌਣ ਹੈ ਕਿ ਅਸੀਂ ਉਸਦੀ ਸੇਵਾ ਕਰੀਏ? ਭਲਾ ਉਹ ਯਰੂਬਾਲ ਦਾ ਪੁੱਤਰ ਨਹੀਂ ਅਤੇ ਜ਼ਬੂਲ ਉਸਦਾ ਹਾਕਮ ਨਹੀਂ? ਤੁਸੀਂ ਸ਼ਕਮ ਦੇ ਪਿਤਾ ਹਮੋਰ ਦੇ ਲੋਕਾਂ ਦੀ ਤਾਂ ਸੇਵਾ ਕਰੋ, ਪਰ ਅਸੀਂ ਉਸਦੀ ਸੇਵਾ ਕਿਉਂ ਕਰੀਏ? ਭਲਾ ਹੁੰਦਾ ਜੇ ਕਦੀ ਇਹ ਲੋਕ ਮੇਰੇ ਵੱਸ ਵਿੱਚ ਹੁੰਦੇ, ਤਾਂ ਮੈਂ ਅਬੀਮਲਕ ਨੂੰ ਇੱਕ ਪਾਸੇ ਕਰ ਦਿੰਦਾ। ਫਿਰ ਉਸਨੇ ਅਬੀਮਲਕ ਨੂੰ ਕਿਹਾ, ਤੂੰ ਆਪਣੀ ਫੌਜ ਨੂੰ ਵਧਾ ਅਤੇ ਨਿਕਲ ਆ। ਜਦ ਜ਼ਬੂਲ ਨੇ, ਜੋ ਨਗਰ ਦਾ ਹਾਕਮ ਸੀ, ਅਬਦ ਦੇ ਪੁੱਤਰ ਗਾਲ ਦੀਆਂ ਇਹ ਗੱਲਾਂ ਸੁਣੀਆਂ, ਤਾਂ ਉਸਦਾ ਕ੍ਰੋਧ ਭੜਕ ਗਿਆ ਅਤੇ ਉਸਨੇ ਚਲਾਕੀ ਨਾਲ ਅਬੀਮਲਕ ਕੋਲ ਸੰਦੇਸ਼ਵਾਹਕ ਭੇਜ ਕੇ ਕਿਹਾ, ਅਬਦ ਦਾ ਪੁੱਤਰ ਗਾਲ ਆਪਣੇ ਭਰਾਵਾਂ ਦੇ ਨਾਲ ਸ਼ਕਮ ਵਿੱਚ ਆਇਆ ਹੈ ਅਤੇ ਵੇਖ, ਉਹ ਤੇਰੇ ਵਿਰੁੱਧ ਨਗਰ ਨੂੰ ਭੜਕਾਉਂਦੇ ਹਨ। ਹੁਣ ਤੂੰ ਆਪਣੇ ਲੋਕਾਂ ਨਾਲ ਰਾਤ ਨੂੰ ਉੱਠ ਅਤੇ ਮੈਦਾਨ ਵਿੱਚ ਘਾਤ ਲਾ ਕੇ ਬੈਠ, ਅਤੇ ਸਵੇਰੇ ਸੂਰਜ ਚੜ੍ਹਦੇ ਹੀ ਤੂੰ ਉੱਠ ਕੇ ਇਸ ਨਗਰ ਉੱਤੇ ਹਮਲਾ ਕਰ ਅਤੇ ਵੇਖ, ਜਦ ਉਹ ਆਪਣੇ ਲੋਕਾਂ ਨਾਲ ਤੇਰਾ ਸਾਹਮਣਾ ਕਰਨ ਨੂੰ ਨਿਕਲੇ, ਤਾਂ ਜੋ ਕੁਝ ਤੇਰੇ ਤੋਂ ਹੋ ਸਕੇ ਤੂੰ ਉਹਨਾਂ ਨਾਲ ਕਰੀਂ। ਤਦ ਅਬੀਮਲਕ ਅਤੇ ਉਸਦੇ ਨਾਲ ਦੇ ਸਾਰੇ ਲੋਕ ਰਾਤ ਨੂੰ ਉੱਠੇ ਅਤੇ 4 ਟੋਲੀਆਂ ਬਣਾ ਕੇ ਸ਼ਕਮ ਦੇ ਸਾਹਮਣੇ ਘਾਤ ਲਾ ਕੇ ਬੈਠ ਗਏ। ਅਤੇ ਅਬਦ ਦਾ ਪੁੱਤਰ ਗਾਲ ਬਾਹਰ ਜਾ ਕੇ ਨਗਰ ਦੇ ਫਾਟਕ ਵਿੱਚ ਖੜਾ ਹੋਇਆ। ਤਦ ਅਬੀਮਲਕ ਆਪਣੇ ਲੋਕਾਂ ਨਾਲ ਘਾਤ ਵਿੱਚੋਂ ਬਾਹਰ ਨਿਕਲਿਆ। ਜਦ ਗਾਲ ਨੇ ਲੋਕਾਂ ਨੂੰ ਵੇਖਿਆ, ਤਾਂ ਉਸਨੇ ਜ਼ਬੂਲ ਨੂੰ ਕਿਹਾ, ਵੇਖ, ਪਹਾੜਾਂ ਦੀਆਂ ਚੋਟੀਆਂ ਉੱਤੋਂ ਲੋਕ ਉੱਤਰਦੇ ਹਨ। ਜ਼ਬੂਲ ਨੇ ਉਸਨੂੰ ਕਿਹਾ, ਇਹ ਤਾਂ ਪਹਾੜਾਂ ਦੇ ਪਰਛਾਵੇਂ ਹਨ ਜਿਹੜੇ ਤੁਹਾਨੂੰ ਮਨੁੱਖਾਂ ਵਾਂਗੂ ਦਿਸਦੇ ਹਨ। ਤਦ ਗਾਲ ਨੇ ਫਿਰ ਕਿਹਾ, ਵੇਖ, ਮੈਦਾਨ ਦੇ ਵਿੱਚੋਂ ਦੀ ਲੋਕ ਹੇਠਾਂ ਨੂੰ ਉੱਤਰੇ ਆਉਂਦੇ ਹਨ ਅਤੇ ਇੱਕ ਟੋਲੀ ਮਾਓ ਨਾਨੀਮ ਦੇ ਬਲੂਤ ਦੇ ਰੁੱਖ ਵੱਲੋਂ ਆਉਂਦੀ ਹੈ। ਤਾਂ ਜ਼ਬੂਲ ਨੇ ਉਸਨੂੰ ਕਿਹਾ, ਹੁਣ ਤੇਰੀਆਂ ਉਹ ਵੱਡੀਆਂ ਵੱਡੀਆਂ ਗੱਲਾਂ ਕਿੱਥੇ ਹਨ ਜਦ ਤੂੰ ਕਿਹਾ ਸੀ ਕਿ ਅਬੀਮਲਕ ਕੌਣ ਹੈ ਜੋ ਅਸੀਂ ਉਸਦੀ ਸੇਵਾ ਕਰੀਏ? ਭਲਾ ਇਹ ਉਹ ਲੋਕ ਨਹੀਂ ਜਿਨ੍ਹਾਂ ਦਾ ਤੁਸੀਂ ਮਖੌਲ ਉਡਾਇਆ ਸੀ? ਇਸ ਲਈ ਹੁਣ ਬਾਹਰ ਜਾ ਕੇ ਉਹਨਾਂ ਨਾਲ ਲੜਾਈ ਕਰ। ਤਦ ਗਾਲ ਸ਼ਕਮ ਦੇ ਲੋਕਾਂ ਦੇ ਅੱਗੇ ਬਾਹਰ ਨਿਕਲ ਕੇ ਅਬੀਮਲਕ ਨਾਲ ਲੜਿਆ। ਉਹ ਅਬੀਮਲਕ ਦੇ ਅੱਗਿਓਂ ਭੱਜਿਆ ਅਤੇ ਅਬੀਮਲਕ ਨੇ ਉਸਦਾ ਪਿੱਛਾ ਕੀਤਾ ਅਤੇ ਨਗਰ ਦੇ ਫਾਟਕ ਤੱਕ ਭੱਜਦਿਆਂ ਬਹੁਤ ਸਾਰੇ ਜ਼ਖਮੀ ਹੋ ਗਏ। ਤਦ ਅਬੀਮਲਕ ਅਰੂਮਾ ਦੇ ਵਿੱਚ ਜਾ ਕੇ ਰਹਿਣ ਲੱਗਾ ਅਤੇ ਜ਼ਬੂਲ ਨੇ ਗਾਲ ਨੂੰ ਅਤੇ ਉਸਦੇ ਭਰਾਵਾਂ ਨੂੰ ਕੱਢ ਦਿੱਤਾ ਅਤੇ ਸ਼ਕਮ ਵਿੱਚ ਨਾ ਰਹਿਣ ਦਿੱਤਾ। ਅਗਲੇ ਦਿਨ ਅਜਿਹਾ ਹੋਇਆ ਕਿ ਲੋਕ ਮੈਦਾਨ ਵਿੱਚ ਨਿਕਲ ਗਏ ਅਤੇ ਅਬੀਮਲਕ ਨੂੰ ਇਸਦੀ ਖ਼ਬਰ ਹੋਈ, ਤਾਂ ਉਸਨੇ ਆਪਣੇ ਲੋਕਾਂ ਨੂੰ ਲੈ ਕੇ ਉਹਨਾਂ ਦੀਆਂ 3 ਟੋਲੀਆਂ ਬਣਾਈਆਂ ਅਤੇ ਮੈਦਾਨ ਵਿੱਚ ਘਾਤ ਲਾ ਕੇ ਬਿਠਾ ਗਿਆ। ਅਤੇ ਜਦ ਉਸਨੇ ਵੇਖਿਆ ਕਿ ਲੋਕ ਨਗਰ ਤੋਂ ਨਿਕਲਦੇ ਹਨ, ਤਦ ਉਹਨਾਂ ਉੱਤੇ ਹਮਲਾ ਕਰਕੇ ਉਹਨਾਂ ਨੂੰ ਮਾਰ ਲਿਆ। ਅਤੇ ਅਬੀਮਲਕ ਆਪਣੇ ਨਾਲ ਦੀਆਂ ਟੋਲੀਆਂ ਨਾਲ ਅੱਗੇ ਭੱਜ ਕੇ ਨਗਰ ਦੇ ਫਾਟਕ ਵਿੱਚ ਖੜਾ ਹੋ ਗਿਆ ਅਤੇ 2 ਟੋਲੀਆਂ ਨੇ ਉਹਨਾਂ ਸਾਰਿਆਂ ਉੱਤੇ ਜਿਹੜੇ ਮੈਦਾਨ ਵਿੱਚ ਸਨ ਹਮਲਾ ਕਰਕੇ ਉਹਨਾਂ ਨੂੰ ਮਾਰ ਦਿੱਤਾ। ਅਬੀਮਲਕ ਸਾਰਾ ਦਿਨ ਨਗਰ ਨਾਲ ਲੜਦਾ ਰਿਹਾ ਅਤੇ ਉਸਨੂੰ ਜਿੱਤ ਲਿਆ। ਅਤੇ ਨਗਰ ਦੇ ਲੋਕਾਂ ਨੂੰ ਮਾਰ ਸੁੱਟਿਆ ਅਤੇ ਨਗਰ ਨੂੰ ਢਾ ਦਿੱਤਾ ਅਤੇ ਉਸ ਦੇ ਉੱਤੇ ਲੂਣ ਖਿੰਡਾ ਦਿੱਤਾ। ਜਦ ਸ਼ਕਮ ਦੇ ਬੁਰਜ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੇ ਇਹ ਸੁਣਿਆ ਤਾਂ ਉਹ ਏਲਬਰੀਤ ਦੇਵਤੇ ਦੇ ਮੰਦਰ ਦੇ ਗੜ ਵਿੱਚ ਜਾ ਵੜੇ। ਜਦ ਇਸ ਦੀ ਖ਼ਬਰ ਅਭਿਮਲਕ ਨੂੰ ਹੋਈ ਕਿ ਸ਼ਕਮ ਦੇ ਬੁਰਜ ਦੇ ਸਭ ਲੋਕ ਇਕੱਠੇ ਹੋਏ ਹਨ, ਤਦ ਅਭਿਮਲਕ ਆਪਣੇ ਨਾਲ ਦੇ ਸਾਰੇ ਲੋਕਾਂ ਨਾਲ ਸਲਮੋਨ ਦੇ ਪਰਬਤ ਉੱਤੇ ਚੜ ਗਿਆ ਅਤੇ ਆਪਣੇ ਹੱਥ ਵਿੱਚ ਕੁਹਾੜਾ ਫੜ ਕੇ ਰੁੱਖਾਂ ਵਿੱਚੋਂ ਇੱਕ ਟਾਹਣੀ ਵੱਢੀ ਅਤੇ ਉਸ ਨੂੰ ਚੁੱਕ ਕੇ ਆਪਣੇ ਮੋਢੇ ਉੱਤੇ ਰੱਖ ਲਿਆ ਅਤੇ ਆਪਣੇ ਨਾਲ ਦੇ ਲੋਕਾਂ ਨੂੰ ਕਿਹਾ, ਜੋ ਕੁਝ ਤੁਸੀਂ ਮੈਨੂੰ ਕਰਦਿਆਂ ਵੇਖਿਆ ਹੈ ਤੁਸੀਂ ਵੀ ਛੇਤੀ ਨਾਲ ਉਸੇ ਤਰ੍ਹਾਂ ਹੀ ਕਰੋ। ਤਦ ਉਹਨਾਂ ਸਾਰਿਆਂ ਲੋਕਾਂ ਨੇ ਵੀ ਇੱਕ ਇੱਕ ਟਾਹਣੀ ਵੱਢ ਲਈ ਅਤੇ ਅਭਿਮਲਕ ਦੇ ਪਿੱਛੇ ਚੱਲੇ ਅਤੇ ਉਹਨਾਂ ਨੂੰ ਗੜ ਦੇ ਕੋਲ ਸੁੱਟ ਕੇ ਅੱਗ ਲਾ ਦਿੱਤੀ। ਤਦ ਸ਼ਕਮ ਦੇ ਬੁਰਜ ਵਿੱਚ ਸਾਰੇ ਪੁਰਖ ਅਤੇ ਇਸਤਰੀਆਂ ਜੋ 1000 ਦੇ ਲਗਭਗ ਸਨ ਮਰ ਗਏ। ਫਿਰ ਅਭਿਮਲਕ ਤੇਬੇਸ ਨੂੰ ਗਿਆ ਅਤੇ ਤੇਬੇਸ ਦੇ ਸਾਹਮਣੇ ਤੰਬੂ ਲਾ ਕੇ ਉਸ ਨੂੰ ਜਿੱਤ ਲਿਆ। ਪਰ ਉਸ ਨਗਰ ਦੇ ਵਿੱਚ ਇੱਕ ਵੱਡਾ ਪੱਕਾ ਬੁਰਜ ਸੀ, ਇਸ ਲਈ ਸਾਰੇ ਪੁਰਖ ਅਤੇ ਇਸਤਰੀਆਂ ਅਤੇ ਸ਼ਹਿਰ ਦੇ ਵਾਸੀ ਸਾਰੇ ਭੱਜ ਕੇ ਉਸ ਦੇ ਵਿੱਚ ਜਾ ਵੜੇ ਅਤੇ ਦਰਵਾਜ਼ਾ ਬੰਦ ਕਰਕੇ ਬੁਰਜ ਦੀ ਛੱਤ ਉੱਤੇ ਚੜ ਗਏ। ਤਦ ਅਭਿਮਲਕ ਬੁਰਜ ਦੇ ਕੋਲ ਜਾ ਕੇ ਉਸ ਦੇ ਨਾਲ ਲੜਿਆ ਅਤੇ ਉਸ ਨੂੰ ਸਾੜਨ ਲਈ ਬੁਰਜ ਦੇ ਦਰਵਾਜ਼ੇ ਦੇ ਨੇੜੇ ਪਹੁੰਚਿਆ। ਤਦ ਕਿਸੇ ਇਸਤਰੀ ਨੇ ਚੱਕੀ ਦਾ ਉੱਪਰਲਾ ਪੁੜ ਅਭਿਮਲਕ ਦੇ ਸਿਰ ਉੱਤੇ ਸੁੱਟ ਦਿੱਤਾ ਅਤੇ ਉਸ ਦਾ ਸਿਰ ਫਟ ਗਿਆ। ਤਦ ਉਸਨੇ ਝੱਟ ਆਪਣੇ ਹਥਿਆਰ ਚੁੱਕਣ ਵਾਲੇ ਜਵਾਨ ਨੂੰ ਬੁਲਾ ਕੇ ਕਿਹਾ, ਆਪਣੀ ਤਲਵਾਰ ਖਿੱਚ ਕੇ ਮੈਨੂੰ ਮਾਰ ਦੇ, ਮੇਰੇ ਬਾਰੇ ਕੋਈ ਇਹ ਨਾ ਕਹੇ ਕਿ ਉਸ ਨੂੰ ਇੱਕ ਇਸਤਰੀ ਨੇ ਮਾਰ ਸੁੱਟਿਆ। ਤਦ ਉਸ ਜਵਾਨ ਨੇ ਤਲਵਾਰ ਨਾਲ ਉਸ ਨੂੰ ਵਿੰਨ ਦਿੱਤਾ ਅਤੇ ਉਹ ਮਰ ਗਿਆ। ਜਦੋਂ ਇਸਰਾਇਲੀਆਂ ਨੇ ਵੇਖਿਆ ਕਿ ਅਭਿਮਲਕ ਮਰ ਗਿਆ ਹੈ ਤਾਂ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਇਸ ਤਰ੍ਹਾਂ ਪਰਮੇਸ਼ਰ ਨੇ ਅਭਿਮਲਕ ਦੀ ਉਸ ਬੁਰਿਆਈ ਨੂੰ ਜੋ ਉਸਨੇ ਆਪਣੇ 70 ਭਰਾਵਾਂ ਨੂੰ ਮਾਰ ਕੇ ਆਪਣੇ ਪਿਤਾ ਦੇ ਨਾਲ ਕੀਤੀ ਸੀ ਉਸਦੇ ਸਿਰ ਉੱਤੇ ਮੋੜ ਦਿੱਤਾ ਅਤੇ ਸ਼ਕਮ ਦੇ ਲੋਕਾਂ ਦੀ ਸਾਰੀ ਬੁਰਿਆਈ ਵੀ ਪਰਮੇਸ਼ਰ ਨੇ ਉਹਨਾਂ ਦੇ ਸਿਰਾਂ ਉੱਤੇ ਪਾਈ ਅਤੇ ਯਰੂਬਾਲ ਦੇ ਪੁੱਤਰ ਯੋਥਾਮ ਦਾ ਸਰਾਪ ਉਹਨਾਂ ਉੱਤੇ ਆ ਪਿਆ।